ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਕਈ ਸੱਜਣ ਮਿੱਤਰ ਹੈਰਾਨ ਹੋਏ ਹੋਣਗੇ ਵੀ ਅੱਜ ਮੈਂ ਫੇਰ ਕਿਧਰੋਂ ਆ ਗਿਆ ਪ੍ਰੋਗਰਾਮ ਦੇ ਵਿੱਚ ਅੱਜ ਦਾ ਮੰਗਲਵਾਰ ਦਾ ਪ੍ਰੋਗਰਾਮ ਨਾਰਮਲੀ ਅਮਰਦੀਪ ਕੌਰ ਕਰਦੇ ਹੁੰਦੇ ਆ ਤੇ ਉਹਨਾਂ ਉਹ ਇੰਡੀਆ ਦੇ ਟੂਰ ਦੇ ਉੱਤੇ ਹੋਣ ਕਾਰਨ ਇਹ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਸੀਗੀ ਵੀ ਇਹਨੂੰ ਜਾਰੀ ਰੱਖਿਆ ਜਾ ਸਕੇ ਤਾਂ ਅਮਨਦੀਪ ਇਸ ਦਿਨ ਨੂੰ ਚਲਾਉਂਦੇ ਸਨ ਪਰ ਅਮਨਦੀਪ ਕੱਲ ਦੋ ਦਿਨਾਂ ਤੋਂ ਮੈਲਬਨ ਦੇ ਟੂਰ ਦੇ ਉੱਤੇ ਹੋਣ ਕਾਰਨ ਇਹ ਪ੍ਰੋਗਰਾਮ ਨਹੀਂ ਕਰ ਪਾ ਰਹੇ ਸੀ ਸੋ ਮੈਂ ਸੋਚਿਆ ਚਲੋ ਜ਼ਿਆਦਾ ਚਿਰ ਨਹੀਂ ਤਾਂ ਥੋੜੀਆਂ ਜਿਹੀਆਂ ਖ਼ਬਰਾਂ ਦੀ ਝਾਤੀ ਜਾਂ ਥੋੜੀਆਂ ਬਹੁਤ ਖ਼ਬਰਾਂ ਮਾਮਲੇ 'ਚ ਹੀ ਗੱਲਾਂ ਤੁਹਾਡੇ ਨਾਲ ਸਾਂਝ ਪਾ ਲਈਏ ਜੀ ਸੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਅੱਜ 12 ਅਪ੍ਰੈਲ ਆ ਜੀ 2016 ਤੇ ਵਿਸਾਖੀ ਕੱਲ ਨੂੰ ਆ ਤੇ ਵਿਸਾਖੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹੋਣੀਆਂ ਤੇ ਉਮੀਦ ਆ ਜੀ ਸਾਡੇ ਜਿਹੜੇ ਸੱਜਣ ਮਿੱਤਰ ਆ ਯੂਜ਼ ਟੂ ਸੀ ਵਿਸਾਖੀ ਜਾਣ ਦੇ ਤੇ ਉਹ ਵੀ ਵਿਸਾਖੀ ਦੇ ਜਿਹੜੇ ਆਪਣੇ ਸੁਪਨਿਆਂ ਦੇ ਵਿੱਚ ਹੁਣ ਆਨੰਦ ਮਾਣਨਗੇ ਵਿਦੇਸ਼ੀ ਬੈਠੇ ਕਿਉਂਕਿ ਕਈ ਵਾਰ ਇੱਦਾਂ ਹੋ ਜਾਂਦਾ ਵੀ ਅਸੀਂ ਸਾਡੀ ਜਿਹੜੀ ਰੂਹ ਆ ਉਹ ਸਾਨੂੰ ਜਿੰਨਾ ਮਰਜ਼ੀ ਸੋ ਜ਼ਰੂਰ ਅੱਜ ਯਾਦਾਂ ਤਾਜ਼ੀਆਂ ਹੋਣਗੀਆਂ ਜੀ ਵੀ ਵਿਸਾਖੀ ਦੀ ਰਾਤ ਕਿਵੇਂ ਟਰੈਕਟਰਾਂ ਟਰਾਲੀਆਂ ਤੇ ਭਰ ਕੇ ਕਿਵੇਂ ਅਸੀਂ ਆਪਦੇ ਨੇੜੇ ਦੇ ਕਿਸੇ ਵੀ ਤੀਰਥ ਤੇ ਪਹੁੰਚਦੇ ਸੀ ਜਿੱਦਾਂ ਕਿ ਅਸੀਂ ਸਾਡੇ ਲਈ ਦਮਦਮਾ ਸਾਹਿਬ ਲਾਗੇ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤਾਂ ਤਕਰੀਬਨ ਉਹ 20-25 ਕਿਲੋਮੀਟਰ ਟਰੈਕਟਰਾਂ ਦੇ ਉੱਤੇ ਕੀਤਾ ਸਫ਼ਰ ਅੱਜ ਵੀ ਯਾਦ ਆਉਂਦਾ ਸੋ ਉਮੀਦ ਆ ਜੀ ਤੁਹਾਨੂੰ ਵੀ ਉਹ ਵਿਸਾਖੀ ਦੀਆਂ ਯਾਦਾਂ ਜਾਣਗੀਆਂ ਜ਼ਰੂਰ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਆਦਾ ਟਾਈਮ ਨਹੀਂ ਲਾਉਣਾ ਤੁਹਾਡੇ ਨਾਲ ਅੱਧਾ ਘੰਟਾ ਮੈਂ ਖ਼ਬਰਾਂ ਦੇ ਤੁਹਾਡੇ ਨਾਲ ਸਾਂਝ ਪਾਉਣੀ ਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਇੰਟਰਵਿਊ ਸੁਣਾਉਣੀ ਆ ਜੀ ਰਿਕਾਰਡ ਕੀਤੀ ਹੋਈ ਆ ਅਜਾਜ਼ ਖਾਨ ਵੱਲੋਂ ਤਾਂ ਉਹ ਇੰਟਰਵਿਊ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਪਰ ਫਿਲਹਾਲ ਜਿਹੜਾ ਆਪਾਂ ਗੀਤ ਇੱਕ ਸੁਣ ਲਈਏ ਜੀ ਤੇ ਗੀਤ ਤੋਂ ਬਾਅਦ ਮੈਂ ਤੁਹਾਨੂੰ ਸਿੱਧੇ ਹੀ ਅੱਜ ਖ਼ਬਰਾਂ ਦੀ ਜਿਹੜੀ ਕੱਲ੍ਹ ਵੀ ਨਹੀਂ ਸਾਡੇ ਤੋਂ ਖ਼ਬਰਾਂ ਤੇ ਝਾਤ ਵੱਜੀ ਸੀ ਸਿੱਧੇ ਹੀ ਆਪਾਂ ਅੱਜ ਖ਼ਬਰਾਂ ਦੀ ਸਮੀਖਿਆ ਤੇ ਆਉਣੇ ਆ
ਆਗਿਆ ਪਈਆ ਕਾਲ ਕੀ ਤਬੇ ਚਲਾਇਓ ਪੰਥ ਆਗਿਆ ਪਈਆ ਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਸਭ ਸਿੱਖਣ ਕੋ ਹੁਕਮ ਹੈ ਗੁਰਾਂ ਕੀ ਦੇ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਲੇ
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਲੇ
ਰਾਜ ਕਰੇਗਾ ਖਾਲਸਾ ਰਾਜ ਕਰੇ ਮਿਲੇਂਗੇ ਬੱਚੇ ਸ਼ਰਨ ਜੋ ਹੋਏ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਸਭ ਸਿੱਖਣ ਕੋ ਹੁਕਮ ਹੈ ਗੁਰਾਂ ਕੀ ਦੇ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਲੇ
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਲੇ
ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਆ
ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ
ਮਾਨਿਓ ਗ੍ਰੰਥ
ਸਭ ਸਿੱਖਣ ਕੋ ਹੁਕਮ ਹੈ ਗੁਰਾਂ ਕੀ ਦੇ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਲੇ
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਲੇ
ਰਾਜ ਕਰੇਗਾ ਖਾਲਸਾ ਰਾਜ ਕਰੇ ਮਿਲੇਗੇ ਬੱਚੇ ਸ਼ਰਨ ਜੋ ਹੋਏ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ
ਮਾਨਿਓ ਗ੍ਰੰਥ
ਸਭ ਸਿੱਖਣ ਕੋ ਹੁਕਮ ਹੈ
ਜੀ ਦੋਸਤੋ ਗੀਤ ਤੋਂ ਬਾਅਦ ਫੇਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਥੋੜੇ ਸਮੇਂ ਲਈ ਤੁਹਾਡੇ ਨਾਲ ਜੁੜਿਆ ਜੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀ ਖਬਰਾਂ ਦੇ ਉੱਤੇ ਸਿੱਧਾ ਆਉਣਾ ਜੀ ਤੇ ਖਬਰਾਂ ਤੇ ਝਾਤ ਮਾਰਨੀ ਹੈ ਤੇ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਖਾਸ ਖਬਰ ਤੇ ਚਰਚਾ ਕਰਨੀ ਮੈਂ ਚਾਹੂੰਗਾ ਜਿਹੜੀ ਕਿ ਕੱਲ ਦਾ ਜਾਂ ਕਹਿ ਸਕਦੇ ਹਾਂ ਪਰਸੋਂ ਤੋਂ ਜਿਹੜੀ ਸਾਡੀ ਜਿਹੜੇ ਲੋਕ ਲਾਈਨ ਦੇ ਵਿਚ ਨੇ ਵੀਜ਼ਾ ਦੀ ਲਾਈਨ ਦੇ ਵਿਚ ਨੇ ਆਸਟ੍ਰੇਲੀਆ ਆਉਣਾ ਚਾਹੁੰਦੇ ਆ ਸਟੱਡੀ ਵੀਜ਼ੇ ਤੇ ਆਉਣਾ ਚਾਹੁੰਦੇ ਆ ਉਨ੍ਹਾਂ ਦੀ ਜਿਹੜੀ ਉਹਨੇ ਨੀਂਦ ਹਰਾਮ ਕੀਤੀ ਹੋਈ ਆ ਉਸ ਖਬਰ ਨੇ ਉਸ ਖਬਰ ਨੂੰ ਕੱਲ ਵੀ ਮੈਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਭੇਜਿਆ ਸ਼ੇਅਰ ਕੀਤੀ ਵੀ ਇਹ ਦੱਸੋ ਇਹਦੇ ਬਾਰੇ ਚ ਕੀ ਆ ਖਬਰ ਕੀ ਕਹਿਣਾ ਚਾਹੁੰਦੀ ਹੈ ਖਬਰ ਤਾਂ ਉਸ ਦੀ ਕੱਚੀ ਜਾਣਕਾਰੀ ਰੱਖ ਕੇ ਕੱਚੀਆਂ ਗੱਲਾਂ ਕਰਨੀਆਂ ਸਾਨੂੰ ਠੀਕ ਨਹੀਂ ਲੱਗਿਆ ਪਰ ਅਸੀਂ ਕੋਸ਼ਿਸ਼ ਕੀਤੀ ਕੱਲ ਬਹੁਤ ਸਾਰੇ ਮਾਈਗ੍ਰੇਸ਼ਨ ਮੈਟਰਸ ਦੇ ਨਾਲ ਜੁੜੇ ਬੰਦਿਆਂ ਨਾਲ ਗੱਲਬਾਤ ਕਰਨ ਦੀ ਤੇ ਉਹਨਾਂ ਗੱਲਾਂ ਬਾਤਾਂ ਦੌਰਾਨ ਜੋ ਕੁਛ ਸਾਹਮਣੇ ਨਿਕਲ ਕੇ ਆਇਆ ਉਹ ਬੜਾ ਹੈਰਾਨੀਜਨਕ ਆ ਜੀ ਸਾਰਾ ਕੁਛ ਤੇ ਬਹੁਤ ਦੁੱਖ ਵੀ ਹੁੰਦਾ ਇਸ ਗੱਲ ਦੇ ਉੱਤੇ ਵੀ ਇਹ ਕਿੱਥੋਂ ਤੇ ਕਿਵੇਂ ਅਫਵਾਹਾਂ ਉੱਡਦੀਆਂ ਕਿਹੜੇ ਢੰਗ ਨਾਲ ਫਿਰ ਮਨ ਚ ਸ਼ੰਕੇ ਆਉਂਦੇ ਆ ਵੀ ਕਿਤੇ ਨਾ ਕਿਤੇ ਅੱਗ ਜ਼ਰੂਰ ਮੱਚੀ ਹੋਊਗੀ ਤਾਂ ਹੀ ਇਹ ਧੂੰਆਂ ਨਿਕਲਿਆ ਪਰ ਕਈ ਵਾਰ ਇਹ ਹੋ ਜਾਂਦਾ ਵੀ ਜਮਾਂ ਹਵਾਈ ਖਿਆਲ ਹੀ ਬਣ ਜਾਂਦੇ ਆ ਤੇ ਹਵਾ ਦੇ ਵਿੱਚ ਹੀ ਲੀਕਾਂ ਮਾਰ ਦਿੱਤੀਆਂ ਜਾਂਦੀਆਂ ਇਹੋ ਜਿਹਾ ਕੁੱਲ ਕੁਝ ਹਜੇ ਤੱਕ ਨਿਕਲ ਕੇ ਆ ਰਿਹਾ ਜੀ ਇਸ ਮਸਲੇ ਦੇ ਵਿੱਚ ਪਰ ਮੈਂ ਹਜੇ ਤੱਕ ਵੀ ਆਸਵੰਦ ਨਹੀਂ ਹਾਂ ਵੀ ਕੁਝ ਹੋਇਆ ਨਹੀਂ ਹੋਇਆ ਜ਼ਰੂਰ ਆ ਭਾਵੇਂ ਹੁਣ ਤੋਂ ਥੋੜੇ ਦੇਰ ਬਾਅਦ ਅਸੀਂ ਅਜਾਜ ਖਾਨ ਹੋਰਾਂ ਨਾਲ ਜਿਹੜੀ ਇੰਟਰਵਿਊ ਸ਼ੇਅਰ ਕਰਨੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਲੀਅਰ ਕੀਤੀ ਹੈ ਗੱਲ ਵੀ ਕੋਈ ਵੀ ਇਹੋ ਜਿਹਾ ਆਰਡੀਨੈਂਸ ਜਾਰੀ ਨਹੀਂ ਹੋਇਆ ਕੋਈ ਵੀ ਇਹੋ ਜਿਹੀ ਸਾਨੂੰ ਇਨਫੋਰਮੇਸ਼ਨ ਨਹੀਂ ਆਈ ਜਿਹਦੇ ਤਹਿਤ ਇਹ ਰੂਲ ਬਣ ਗਿਆ ਹੋਵੇ ਪਹਿਲੀ ਗੱਲ ਤਾਂ ਜਿਹੜੇ ਆਸਟ੍ਰੇਲੀਆ ਦੇ ਲਾਅ ਆ ਉਹ ਤੁਹਾਨੂੰ ਪਤਾ ਹੀ ਆ ਵੀ ਉਹ ਜੂਨ ਜੁਲਾਈ ਦੇ ਵਿੱਚ ਕਿਵੇਂ ਕਿਵੇਂ ਅੱਗੇ ਲਾਗੂ ਕਰਦੇ ਹੁੰਦੇ ਆ ਤੇ ਕਿਵੇਂ ਉਦੋਂ ਪਹਿਲਾਂ ਅਨਾਊਂਸ ਕਰਦੇ ਹੁੰਦੇ ਆ ਤੇ ਕਿਹੜੇ ਕਿਹੜੇ ਉਹਨਾਂ ਦੇ ਤਰੀਕੇ ਅਨਾਊਂਸ ਕਰਨ ਦੇ ਹੁਣ ਜਿਹੜੇ ਇਮੀਗ੍ਰੇਸ਼ਨ ਦੀ ਸਾਈਟ ਆ ਜਾਂ ਇਮੀਗ੍ਰੇਸ਼ਨ ਦਾ ਜਿਹਨੇ ਵੀ ਨਿਊਜ਼ ਲੈਟਰ ਸਾਈਨ ਕੀਤਾ ਹੋਇਆ ਤੁਸੀਂ ਵੀ ਕਰ ਸਕਦੇ ਹੋ ਤੇ ਤੁਹਾਨੂੰ ਨਾਲ ਦੀ ਨਾਲ ਅਪਡੇਟ ਆਉਂਦੀ ਆ ਜੇ ਕੋਈ ਵੀ ਚੀਜ਼ ਦੀ ਚੇਂਜਿਸ ਆਉਂਦੀ ਆ ਮੇਰੇ ਕੋਲ ਵੀ ਇਹ ਸਾਈਨ ਕੀਤਾ ਹੋਇਆ ਮੈਨੂੰ ਬਹੁਤ ਸਾਰੀਆਂ ਈਮੇਲਸ ਆਉਂਦੀਆਂ ਮੈਂ ਕੱਲ ਸਾਰੀਆਂ ਪੁਰਾਣੀਆਂ ਆਈਆਂ ਇੱਕ ਹਫ਼ਤੇ ਦੀਆਂ ਈਮੇਲ ਚੈੱਕ ਕੀਤੀਆਂ ਤਾਂ ਉੱਥੇ ਕਿਤੇ ਵੀ ਮੈਨੂੰ ਇਹੋ ਜਿਹੀ ਈਮੇਲ ਨਹੀਂ ਦਿਖੀ ਜਿਹਦੇ ਚ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੋਵੇ ਵੀ ਪੰਜਾਬ ਚ ਜੇ ਤੁਸੀਂ ਬਾਰਵੀਂ ਕੀਤੀ ਆ ਤਾਂ ਤੁਸੀਂ ਆਸਟ੍ਰੇਲੀਆ ਦੇ ਵੀਜ਼ੇ ਲਈ ਐਲੀਜੀਬਲ ਨਹੀਂ ਜੇ ਹਰਿਆਣੇ ਚ ਕੀਤੀ ਆ ਤਾਂ ਤੁਸੀਂ ਐਲੀਜੀਬਲ ਹੋ ਇਹ ਮੈਨੂੰ ਸਮਝ ਨਹੀਂ ਆਈ ਵੀ ਕਿਹੜਾ ਬਮਾਨਾ ਮੰਨਿਆ ਗਿਆ ਕਿਹੜੀ ਇਹ ਗੱਲ ਕਹੀਗੀ ਬਹੁਤ ਸਾਰੇ ਅਖਬਾਰਾਂ ਨੇ ਖਬਰ ਕੱਲ ਨਸ਼ਰ ਕੀਤੀ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਚਿੰਤਾ ਹੋਈ ਪਰ ਹਾਲੇ ਤੱਕ ਇਸ ਖਬਰ ਦੀ ਕੋਈ ਸਿਰਾ ਜਾਂ ਤਹਿ ਨਹੀਂ ਲੱਗੀ ਜਿੱਥੋਂ ਅਸੀਂ ਇਹਦੀ ਪੁਸ਼ਟੀ ਕਰ ਸਕੀਏ ਵੀ ਇਹ ਸਹੀ ਆ ਤੇ ਜੇ ਗਲਤ ਦੀ ਗੱਲ ਕਰਦੇ ਹਾਂ ਤਾਂ ਹੁਣ ਤੱਕ ਤਾਂ ਇਹਨੂੰ 100% ਗਲਤ ਹੀ ਕਿਹਾ ਜਾ ਸਕਦਾ ਪਰ ਮੇਰੀ ਜਿਹੜੀ ਮੰਨਣੀ ਆ ਵੀ ਮੈਨੂੰ ਲੱਗਦਾ ਵੀ ਕੁਝ ਨਾ ਕੁਝ ਥੋੜੀ ਬਹੁਤ ਕੋਈ ਗੱਲ ਹੋਈ ਹੋਣੀ ਆ ਤਾਂ ਉਹਨੂੰ ਟਵਿਸਟ ਦੇ ਕੇ ਇਹ ਰੂਪ ਦੇ ਦਿੱਤਾ ਗਿਆ ਤੇ ਲੋਕਾਂ ਤੱਕ ਇਹ ਖਬਰ ਪਹੁੰਚਾ ਦਿੱਤੀ ਗਈ ਵੀ ਜਿਹੜੀ ਪੰਜਾਬ ਦੇ ਵਿੱਚ ਤੁਸੀਂ ਜੇ ਪੜ੍ਹੇ ਹੋ ਤਾਂ ਪੰਜਾਬ ਬੋਰਡ ਦੀ ਜਿਹੜੀ ਮਾਨਤਾ ਖਤਮ ਆ ਇੱਦਾਂ ਅੱਜ ਤਾਈਂ ਤਾਂ ਕਿਤੇ ਹੋਇਆ ਨੀ ਵੀ ਇੱਕ ਸਟੇਟ ਦੀ ਇੱਦਾਂ ਮਾਨਤਾ ਹੀ ਖਤਮ ਕਰ ਦਿੱਤੀ ਜਾਵੇ, ਕਿਸੇ ਇੱਕ ਮੁਲਕ ਵੰਨੀਓ ਰਿਜੈਕਟ ਕਰ ਦਿੱਤਾ ਜਾਵੇ। ਇਹ ਤਾਂ ਇੱਕ ਬਹੁਤ ਸੋਚਣ ਵਾਲੀ ਗੱਲ ਆ, ਬਹੁਤ ਗੰਭੀਰ ਜਿਹੜੇ ਕਿਸਮ ਦੀ ਖ਼ਬਰ ਆ ਇਹ, ਤੇ ਇਹ ਸੋਚਣ ਦੇ ਲਈ ਮੈਨੂੰ ਤਾਂ ਲੱਗਦਾ ਵੀ ਜੇ ਕੋਈ ਵੀ ਇਸ ਸਬੰਧਤ ਪਤਾ ਤਾਂ ਲੱਗ ਹੀ ਜਾਣਾ ਵੀ ਕੌਣ ਬੰਦਿਆਂ ਨੇ ਤੇ ਕਿੱਥੋਂ ਇਹ ਨਿਊਜ਼ ਬਣੀ, ਕਿਉਂਕਿ ਨਿਊਜ਼ ਛਪੀ ਆ, ਅਖਬਾਰਾਂ ਛਪੀ ਆ, ਉਹਦੇ ਸੋਰਸਿਸ ਨੇ, ਉਹਨਾਂ ਨੂੰ ਜਦੋਂ ਇਸ ਚੀਜ਼ ਲਈ ਪੜਤਾਲਿਆ ਜਾਊਗਾ ਤਾਂ ਕਲੀਅਰ ਤਾਂ ਹੋਜੂਗਾ ਵੀ ਨਿਊਜ਼ ਆਈ ਕਿੱਥੋਂ। ਪਰ ਕੁੱਲ ਮਿਲਾ ਕੇ ਉਹੀ ਹੈ ਜੀ, ਜਿਹੜੀ ਪਿੱਛੇ ਜੇ ਆਈ ਸੀ 2 ਸਾਲ ਕੁ ਪਹਿਲਾਂ ਆਈ ਸੀ ਵੀ 2 ਕਰੋੜ ਰੁਪਇਆ ਦਿਓ ਤੇ ਪੰਜਾਬ ਆਸਟ੍ਰੇਲੀਆ ਚ ਸਾਰਾ ਪਰਿਵਾਰ ਪੱਕਾ ਹੋ ਜਾਓ। ਸੋ ਇਹ ਜਿਹੀਆਂ ਖ਼ਬਰਾਂ ਛਪਾਉਣ ਵਾਲੇ ਏਜੰਟ ਹੁੰਦੇ ਆ ਜਾਂ ਕੋਈ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਕਿ ਲਾਹਾ ਲੈਂਦੇ ਆ। ਪਰ ਦੋਸਤੋ ਸਾਨੂੰ ਵੀ ਥੋੜਾ ਜਿਹਾ ਨਜ਼ਰੀਆ ਖੋਲ੍ਹ ਕੇ ਰੱਖਣਾ ਪੈਣਾ। ਅਸੀਂ ਰੋਜ਼ ਕਹਿੰਦੇ ਹਾਂ ਵੀ ਅੱਜ ਕੱਲ੍ਹ ਐਡਵਰਟਾਈਜ਼ਮੈਂਟ ਦਾ ਤਰੀਕਾ ਵੱਖਰਾ ਹੋ ਗਿਆ, ਉਹਨੂੰ ਖ਼ਬਰ ਰੂਪੀ ਐਡਵਰਟਾਈਜ਼ਮੈਂਟ ਦੇ ਦਿੰਦੇ, ਚਾਹੇ ਵੱਡੀਆਂ ਪਾਰਟੀਆਂ ਹੋਣ ਜਾਂ ਰੋਜ਼ ਅਸੀਂ ਇਸ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ। ਤਾਂ ਹੁਣ ਜੇ ਅਸੀਂ ਇਸ ਨੂੰ ਕੱਲ ਨੂੰ ਕੋਈ ਬੰਦਾ ਕਹਿ ਦੇ ਵੀ ਇਹ ਤਾਂ ਇੱਕ ਵੈਸੇ ਐਡਵਰਟਾਈਜ਼ਮੈਂਟ ਸੀ ਜਾਂ ਏਜੰਟ ਨੇ ਕੀਤਾ ਸੀ, ਤਾਂ ਤੁਸੀਂ ਕੀ ਕਰੋਗੇ? ਉਹਦਾ ਕੁਛ ਨੀ, ਉਹਦਾ ਵਿਗਾੜ ਸਕਦੇ ਉਸ ਬੰਦੇ ਦਾ ਜਿਹੜੇ ਜਿਹੜੇ ਬੰਦੇ ਨੇ ਕਹਿਤਾ ਥੱਲੇ ADVR ਲਿਖ ਦਿੰਦੇ ਆ ਛੋਟਾ ਜਿਹਾ, ਤੇ ਦੱਸੋ ਕੁਛ ਨੀ ਉਹਦੇ ਚ ਕੀਤਾ ਜਾ ਸਕਦਾ। ਹੁਣ ਕਈ ਗੱਲਾਂ ਦਾ ਆਪਾਂ ਨੂੰ ਸ਼ਰੇਆਮ ਪਤਾ ਹੁੰਦਾ, ਸ਼ਰੇਆਮ ਉਹਨਾਂ ਗੱਲਾਂ ਦਾ ਪਤਾ ਹੁੰਦਾ ਵੀ ਇਹ ਝੂਠ ਆ, ਪਰ ਫੇਰ ਵੀ ਸਾਡੇ ਚੋਂ ਹੀ ਕੁਝ ਲੋਕ ਉਸ ਝੂਠ ਦੇ ਜਾਲ ਦੇ ਵਿੱਚ ਅੜ ਜਾਂਦੇ ਅਖਬਾਰਾਂ ਚ ਪੜ੍ਹਦੇ ਆ ਕਾਲੇ ਲਮਾਲਾ ਬਾਬਾ, ਫਲਾਨਾ ਬਾਬਾ, ਇੱਕ ਫੋਨ ਘੁਮਾਓ ਦੁਨੀਆਂ ਚ ਆਪਦਾ ਨਾਂ ਚਮਕਾਓ, ਇੱਕ ਫੋਨ ਘੁਮਾਓ ਘਰ ਬਾਰ ਦੇ ਕਲੇਸ਼ ਮਿਟਾਓ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਰੋਜ਼ ਪੜ੍ਹਦੇ ਆ, ਤੇ ਸਾਨੂੰ ਇੰਨਾ ਕੁ ਤਾਂ ਪਤਾ ਵੀ ਇਹੋ ਜਿਹਾ ਕੋਈ ਬਟਨ ਨਹੀਂ ਰੱਬ ਨੇ ਲਾਇਆ ਜਿਹੜਾ ਦੱਬਣ ਨਾਲ ਬੰਦਾ ਦਰੁਸਤ ਹੋ ਜਾਂਦਾ। ਤਾਂ ਫੇਰ ਤਾਂ ਹੁਣ ਨੂੰ ਤਾਂ ਇਹੀ ਪੋਜੀਸ਼ਨ ਹੁੰਦੀ ਜੀ ਵੀ ਅਸੀਂ ਖੜੇ ਉਸ ਬਟਨ ਕੋਲੇ ਰਹਿਣਾ ਸੀ, ਉਹਨੂੰ ਗਲਤ ਹੋਣ ਹੀ ਨਹੀਂ ਦੇਣਾ ਸੀ, ਦਰੁਸਤ ਕਰੀ ਰੱਖਦੇ। ਸੋ ਇਹ ਜਿਹੀਆਂ ਗੱਲਾਂ ਨਹੀਂ ਹੁੰਦੀਆਂ, ਚਮਤਕਾਰ ਨਹੀਂ ਹੁੰਦੇ। ਚਮਤਕਾਰ ਇੱਕ ਖਾਸ ਚੀਜ਼ ਹੁੰਦੀ ਆ, ਉਹ ਚਮਤਕਾਰ ਹੁੰਦੇ ਕਰਮ ਕਰਨ ਨਾਲ, ਕੰਮ ਕਰਨ ਨਾਲ। ਜਦੋਂ ਬੰਦਾ ਕੰਮ ਕਰਦਾ, ਮਿਹਨਤ ਕਰਦਾ, ਮਿਹਨਤ ਕਰਕੇ ਅੱਗੇ ਵੱਧਦਾ, ਤੇ ਉਹ ਚਮਤਕਾਰ ਹੁੰਦੇ। ਜਿਵੇਂ ਕੱਲ ਤੁਹਾਨੂੰ ਅਬਰਾਹਮ ਲਿੰਕਨ ਦੀ ਗੱਲ ਦੱਸੀ ਸੀ ਵੀ ਉਹ ਕਿਵੇਂ ਉਹਨੇ ਚਮਤਕਾਰ ਕਰ ਦਿਖਾਇਆ, ਉਹ ਹੁੰਦੇ ਚਮਤਕਾਰ ਤੇ, ਪਰ ਉਹ ਚਮਤਕਾਰ ਤੇ ਮਿਹਨਤ ਲੱਗੀ। ਸੋ ਇਸ ਕਰਕੇ ਦੋਸਤੋ ਕੋਸ਼ਿਸ਼ ਕਰਿਆ ਕਰੋ, ਇਹੋ ਜਿਹੀਆਂ ਜਿਹੜੀਆਂ ਖ਼ਬਰਾਂ ਹੁੰਦੀਆਂ ਉਹਨਾਂ ਨੂੰ ਗਾਣਾ ਫਲਾਇਆ ਕਰੋ, ਉਹਨਾਂ ਨੂੰ ਉਹਨਾਂ ਦੀ ਤਹਿ ਤੇ ਜਾਇਆ ਕਰੋ। ਅੱਜ ਕੱਲ ਜ਼ਰੂਰਤ ਹੈਗੀ ਸਾਡੇ ਸੱਜਣਾ ਮਿੱਤਰਾਂ ਦੀ, ਸਿੱਧਾ ਡਾਇਰੈਕਟ ਫੋਨ ਲਾ ਲੈਂਦੇ ਆ ਹਰ ਬੰਦੇ ਨੂੰ। ਸੋ ਕੋਸ਼ਿਸ਼ ਕਰਿਆ ਕਰੋ, ਡਾਇਰੈਕਟ ਫੋਨ ਲਾਇਆ ਕਰੋ ਤੇ ਪੁੱਛਿਆ ਕਰੋ ਅਖਬਾਰ ਨੂੰ ਵੀ, ਸੰਬੰਧਿਤ ਖ਼ਬਰ ਛਾਪਣ ਵਾਲੇ ਨੂੰ ਵੀ ਇਸ ਖ਼ਬਰ ਦਾ ਤੱਥ ਦੱਸ ਕਿੱਥੇ ਆ, ਕੀ ਸਹੀ ਆ। ਪਰ ਫੇਰ ਵੀ ਸਾਡੇ ਲੋਕ, ਮੈਨੂੰ ਹੈਰਾਨੀ ਹੁੰਦੀ ਆ ਹਲੇ ਵੀ ਮੇਰੇ ਕੋਲ ਇਹੋ ਜਿਹੇ ਇੱਕਾ ਦੁੱਕਾ ਫੋਨ ਆ ਜਾਂਦੇ ਆ ਵੀ ਫਲਾਨੇ ਥਾਂ ਤੋਂ ਕਾਲੇ ਇਲਮ ਵਾਲੇ ਬਾਬੇ ਨੇ ਸਾਡੇ ਤੋਂ $500 ਲੈ ਗਿਆ, ਸਾਡੇ ਤੋਂ $1000 ਲੈ ਗਿਆ, ਕਰਿਆ ਸਾਡੇ ਤੇ ਕੁਛ ਨੀ। ਤੇ ਪਰ ਕਰੀਏ ਕੀ ਜੀ, ਕਹਿੰਦੇ ਦੁਖੀਏ ਨੂੰ ਕੂੜ ਪਿਆਰਾ, ਦੁਖੀਏ ਨੂੰ ਸਾਡੀਆਂ ਗੱਲਾਂ ਨੀ ਚੰਗੀਆਂ ਲੱਗਦੀਆਂ, ਦੁਖੀਏ ਨੂੰ ਇਹ ਲੱਗਦਾ ਵੀ ਕਾਲੇ ਇਲਮ ਵਾਲਾ ਬਾਬਾ ਠੀਕ ਕਰ ਦੂਗਾ। ਪਰ ਇਹ ਤਾਂ ਹੁਣ ਚਾਹੀਦਾ ਸਾਡੇ ਕਿਤੇ ਨਾ ਕਿਤੇ ਦੀਨ ਮਾਣ ਸਾਡੇ ਅਖਬਾਰਾਂ ਨੂੰ ਵੀ ਚਾਹੀਦਾ, ਉਹਨਾਂ ਭਾਈ ਲੋਕਾਂ ਨੂੰ ਵੀ ਚਾਹੀਦਾ ਜਿਹੜੇ ਲੋਕ ਅਖਬਾਰ ਮਜਬੂਰ ਹੁੰਦੇ ਆ ਜਿਨ੍ਹਾਂ ਕਾਰਨ ਇਹਨਾਂ ਪਾਸੇ ਜਾਣ ਦੀ। ਜੇ ਹੁਣ ਭਾਰਤ ਦੀ ਗੱਲ ਕਰੀਏ, ਭਾਰਤ ਦੇ ਵਿੱਚ ਮੇਰੀ ਬਹੁਤ ਸਾਰੇ ਅਖਬਾਰਾਂ ਨਾਲ ਪੇਚਾ ਪੈਂਦਾ ਰਿਹਾ ਇਸ ਗੱਲ ਤੇ, ਜਿਹੜਾ ਇੱਕ ਕੱਲ ਪਰਸੋਂ ਹੀ ਐਲਾਨ ਹੋਇਆ ਵੀ ਪੰਜਾਬ ਦੇ ਵਿੱਚ ਸਿੱਖਾਂ ਦਾ ਬਹੁਤ ਹੀ ਮਾਣ ਰੱਖਣ ਵਾਲਾ ਅਖਬਾਰ ਦੀ ਕੱਲ ਪਰਸੋਂ ਮਾਨ ਸਾਹਿਬ ਨੇ ਕਿਹਾ, ਉਸ ਅਖਬਾਰ ਨਾਲ ਮੈਂ 10 ਵਾਰੀ ਪੈਂਤਰਾ ਕੱਢ ਚੁੱਕਿਆ। ਤੇ ਉਹ ਅਖਬਾਰ ਦੇ ਫਰੰਟ ਦੇ ਉੱਤੇ ਜਾਓ ਤਾਂ ਤੁਸੀਂ ਰੋਜ਼ ਹੀ ਇਹੋ ਜਿਹੀਆਂ ਖ਼ਬਰਾਂ ਲੱਗੀਆਂ ਹੁੰਦੀਆਂ ਜਿਹੜੀਆਂ ਖ਼ਬਰਾਂ ਦੇ ਵਿੱਚ ਇਹ ਲਿਖਿਆ ਹੁੰਦਾ ਵੀ ਭਾਈ ਤੁਹਾਡੀ ਜ਼ਿੰਦਗੀ ਸੁਧਰ ਜੂਗੀ, ਤੁਸੀਂ ਫਲਾਨਿਆਂ ਨੂੰ ਫੋਨ ਕਰੋ, ਧਮਕਿਆਂ ਨੂੰ ਫੋਨ ਕਰੋ ਤੇ। ਪਰ ਜਦੋਂ ਉਹਨਾਂ ਨੂੰ ਉਹ ਕਹਿਣੇ ਆ, 2-4 ਦਿਨ ਲਈ ਹਟਾ ਲੈਂਦੇ ਆ, ਜਦੋਂ ਅਸੀਂ ਉਹਨਾਂ ਨਾਲ ਲੜਦੇ ਭਿੜਦੇ ਹਾਂ 2-4 ਦਿਨਾਂ ਬਾਅਦ ਫੇਰ ਐਡ ਉੱਥੇ ਦੀ ਉੱਥੇ। ਹੁਣ ਭਾਰਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਸੇ ਐਡਵਰਟਾਈਜ਼ਮੈਂਟ ਦੀ ਇੰਨੀ ਕਮੀ ਹੋਊਗੀ ਵੀ ਉਹਨਾਂ ਨੂੰ ਇਹੋ ਜਿਹੀਆਂ ਜਾਲੀ ਐਡਾਂ ਲਾਉਣੀਆਂ ਪੈਂਦੀਆਂ। ਹੁਣ ਆਸਟ੍ਰੇਲੀਆ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਵਾਕਈ ਪ੍ਰੋਬਲਮ ਆਉਂਦੀ ਹੈ ਵੀ ਅਖਬਾਰ ਫ੍ਰੀ ਦੇ ਵਿੱਚ ਵੰਡਣਾ, ਕੋਈ ਬੰਦਾ ਅਖਬਾਰ ਨੂੰ ਉਨਾ ਸੀਰੀਅਸ ਨਹੀਂ ਲੈਂਦਾ, ਪੜ੍ਹਨਾ ਹਰੇਕ ਚਾਹੁੰਦਾ ਪਰ ਪੰਜੀ ਉਹਦੇ ਤੇ ਲਾਉਣਾ ਨਹੀਂ ਚਾਹੁੰਦਾ, ਕੋਈ ਐਡ ਨਹੀਂ ਦਿੰਦਾ, ਕੋਈ ਕਿਸੇ ਕਿਸਮ ਦਾ ਉਹਨੂੰ ਹੈਲਪ ਨਹੀਂ। ਤੇ ਫੇਰ ਜੇ ਕੋਈ ਕਾਲੇ ਇਲਮ ਦੀ ਐਡ ਲਾਉਂਦਾ ਤਾਂ ਉਹਦੇ ਕੋਲੇ ਬਹਾਨਾ ਹੈਗਾ ਵੀ ਦੱਸੋ ਭਾਈ ਤੁਸੀਂ ਅਖਬਾਰ ਵੀ ਪੜ੍ਹਨਾ ਚਾਹੁੰਦੇ ਹੋ ਤੇ ਮੈਂ ਹੁਣ ਕੀ ਕਰਾਂ। ਇੱਥੇ ਆ ਕੇ ਪਰਖ ਹੁੰਦੀ ਹੈ ਤੁਹਾਡੇ ਇੱਕ ਵਿਸ਼ਵਾਸ ਦੀ, ਜੇ ਤਾਂ ਤੁਸੀਂ ਵਿਸ਼ਵਾਸ ਕਰ ਲਿਆ ਵੀ ਭਾਈ ਮੈਨੂੰ ਕੋਈ ਚੱਕਰ ਨਹੀਂ, ਜੇ ਮੈਂ ਅੱਜ ਨਹੀਂ ਤਾਂ ਸਵੇਰੇ ਸਵੇਰੇ ਨਹੀਂ ਤਾਂ ਪਰਸੋਂ ਲੋਕ ਜਾਗਣਗੇ ਤੇ ਮੇਰਾ ਸਿਹਰਾ ਜਿਹੜਾ ਇਹਦੇ ਪੈਸੇ ਜ਼ਰੂਰ ਅਖਬਾਰ ਦੇ ਪੂਰੇ ਹੋ ਜਾਣਗੇ। ਪਰ ਹੁਣ ਕਈ ਵਾਰ ਦੇਖਦੇ ਹਾਂ ਸਾਨੂੰ ਸ਼ਿਕਾਇਤ ਆਉਂਦੀ ਹੈ ਵੀ ਮੈਲਬਨ ਤੋਂ ਕੁਝ ਇੱਕ ਅਖਬਾਰ ਆ ਜਾਂ ਸਿਡਨੀ ਤੋਂ ਅਖਬਾਰ ਆ, ਉਹਨਾਂ ਚੋਂ ਕੁਝ ਅਖਬਾਰ ਵਿੱਚ ਕਾਲੇ ਇਲਮ ਦੀਆਂ ਗੱਲਾਂ ਲਾਉਂਦੇ ਆ ਤੇ ਜਦੋਂ ਉਹਨਾਂ ਦੇ ਸੰਬੰਧਿਤ ਐਡੀਟਰ ਨਾਲ ਗੱਲ ਕਰਦੇ ਹਾਂ ਤਾਂ ਉਹ ਆਖਦੇ ਜੀ ਅਸੀਂ ਕੀ ਕਰੀਏ, ਤੁਸੀਂ ਕੁਝ ਦਿੰਦੇ ਨਹੀਂ, ਫਿਰ ਅਸੀਂ ਕਿਸੇ ਤੋਂ ਤਾਂ ਲੈਣਾ ਹੀ ਆ। ਤਾਂ ਮੇਰੇ ਨਾਲ ਖੁਦ ਨਾਲ ਇਹ ਘਟਨਾ ਵਾਪਰੀ ਜੀ, ਜਦੋਂ 3 ਸਾਲ ਪਹਿਲਾਂ ਅਖਬਾਰ ਸ਼ੁਰੂ ਕਰਿਆ ਤੇ ਮੈਨੂੰ 2 ਕੁ ਮਹੀਨਿਆਂ ਬਾਅਦ ਈਮੇਲਾਂ ਆਉਣੀਆਂ ਸ਼ੁਰੂ ਹੋ ਗਈਆਂ ਇਹੋ ਜਿਹੇ ਲੋਕਾਂ ਦੀਆਂ। ਇੱਕ ਬਾਬੇ ਨੇ ਤਾਂ ਮੈਨੂੰ ਫੋਨ ਕਰਕੇ ਕਮਾਲ ਕਰਤਾ ਜੀ, ਉਹ ਬਾਬਾ ਕਹਿੰਦਾ ਵੀ ਤੁਸੀਂ ਸਾਨੂੰ ਛੇਤੀ ਤੋਂ ਛੇਤੀ ਕਹਿੰਦਾ ਅਖਬਾਰ ਦਾ ਦੱਸੋ ਵੀ ਕਿੰਨਾ ਬਜਟ ਆ, ਸਾਨੂੰ ਬੈਕ ਪੇਜ ਦੇ ਦਿਓ। ਮੈਂ ਜੋ ਸਾਰਾ ਦੱਸਿਆ ਵੀ ਮੈਨੂੰ ਇੰਨੇ ਪੈਸੇ ਲੱਗਦੇ, ਮੈਨੂੰ ਆਹਦਾ ਵੀ ਇੱਕ ਸਾਲ ਦੇ ਅਖਬਾਰ ਦਾ ਟੋਟਲ ਖਰਚਾ ਜਿੰਨਾ ਤੇਰਾ ਆਉਂਦਾ ਮੈਂ ਐਡਵਾਂਸ ਤੇਰੇ ਅਕਾਊਂਟ 'ਚ ਜਮ੍ਹਾਂ ਕਰਾ ਦਿੰਦਾ, ਤੇ ਬੈਕ ਪੇਜ ਮੇਰਾ ਹੋ ਗਿਆ ਤੇ ਮੂਹਰਲੇ ਪੇਜ ਦੇ ਉੱਤੇ ਮੈਨੂੰ ਚਾਰ ਉਂਗਲਾਂ ਚੌੜੀ ਥੱਲੇ ਫੱਟੀ ਦੇ ਦਿਓ। ਸੋ ਇੰਨੀ ਕੁ ਚੀਜ਼ ਪਿੱਛੇ ਉਹਨੇ ਮੇਰਾ ਸੰਸਾ ਹੀ ਮੁਕਾਤਾ ਸੀ ਸਾਲ ਭਰ ਦਾ, ਮੈਂ ਸਿਰਫ ਅਖਬਾਰ ਕੱਢਣਾ ਹੀ ਸੀ, ਖਰਚੇ ਉਹਨੇ ਚੱਕ ਲਏ ਸੀਗੇ ਬਾਬੇ ਨੇ। ਪਰ ਨਹੀਂ, ਮੈਂ ਦੀਨ ਮਾਨ ਨਾਲ ਨਹੀਂ ਸਮਝੌਤਾ ਕੀਤਾ, ਮੈਂ ਕਿਹਾ ਨਹੀਂ ਕੁਛ ਵੀ ਹੋ ਜੇ ਮੈਂ ਗਲਤ ਇਨਫੋਰਮੇਸ਼ਨ ਮੈਂ ਨਹੀਂ ਛਾਪੂੰਗਾ, ਜੇ ਕੰਮ ਕਰਕੇ ਆਪਦੇ ਕੱਢ ਲੂੰਗਾ, ਜੇ ਨਹੀਂ ਹੋਊਗਾ ਤਾਂ ਮੈਂ ਬੰਦ ਕਰ ਦੂੰਗਾ ਅਖਬਾਰ, ਕੋਈ ਮੈਨੂੰ ਕਿਸੇ ਨੇ ਮੇਰੇ ਤੇ ਪੱਥਰ ਨਹੀਂ ਧਰਿਆ, ਪਰ ਮੈਂ ਗਲਤ ਨਹੀਂ ਕਰੂੰਗਾ। ਸੋ ਇਸ ਢੰਗ ਨਾਲ ਅਸੀਂ ਪਿਛਲੇ 3 ਸਾਲਾਂ ਤੋਂ, ਸਾਡੇ ਵੀ ਕਿਸੇ ਅੰਦਰ ਇਹ ਆਉਂਦੀ ਹੈ ਗੱਲ ਵੀ ਕਿਉਂ ਅਸੀਂ ਔਖੇ ਹੋਈਏ ਨੇ ਰੇਡੀਓ ਅਖਬਾਰ ਦੇ ਵਿੱਚ ਖਰਚਿਆਂ ਲਈ, ਕਿਉਂ ਨਾ ਇੱਕ ਦੇ ਬਾਬੇ ਦੀ ਐਡ ਚਲਾ ਦਈਏ, ਚਲੋ ਜੀ ਪਾਉਂ ਬਾਰਾਂ ਸਾਰਾ ਕੁਛ, ਤੇ ਨਾਲੇ ਲੋਕ ਇਸ ਨੂੰ ਕੋਈ ਬੁਰਾ ਵੀ ਨਹੀਂ ਮਨਾਉਂਦੇ, ਕਿਉਂਕਿ ਲੋਕ ਹਰ ਤੀਜਾ ਬੰਦਾ ਦੁਖੀ ਬੈਠਾ ਤੇ ਹਰ ਤੀਜਾ ਬੰਦਾ ਬਾਬੇ ਦਾ ਗਾਹਕ ਬਣਨ ਨੂੰ ਤਿਆਰ ਆ। ਸੋ ਦੋਸਤੋ, ਕਈ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਤੇ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਰੱਖਿਆ ਕਰੋ, ਤੇ ਕੋਈ ਵੀ ਇਹੋ ਜਿਹੀ ਅਫਵਾਹ ਉੱਠਦੀ ਹੈ ਤਾਂ ਉਹ ਤੋਂ ਬਚ ਕੇ ਰਹੋ। ਇੱਧਰ ਮੈਸੇਜ ਆਉਣੇ ਸ਼ੁਰੂ ਹੋ ਗਿਆ ਜੀ, ਤੇ ਮੈਸੇਜ 'ਚ ਅਮਰੀਕ ਸਿੰਘ ਨੇ ਲਿਖਿਆ ਜੀ, ਮਿੰਟੂ ਜੀ ਵੱਡਾ ਤੜਕਾ ਇਨ ਇੰਡੀਆ ਲਿਸਨਿੰਗ ਯੂ, ਇਟ ਇਜ਼ ਵਰਕਿੰਗ ਲਾਈਕ ਏ ਸਾਊਂਡ ਟੋਨਿਕ ਐਂਡ ਵੇਟਿੰਗ ਫਾਰ ਨਿਊਜ਼ ਟੁਮਾਰੋ ਹੈਡਿੰਗ ਟੂ ਸਾਊਥ ਇੰਡੀਆ। ਅਮਰੀਕ ਸਿੰਘ ਫਲੋਰਾ ਜੀ ਕਹਿੰਦੇ ਕੱਲ ਨੂੰ ਸਾਊਥ ਇੰਡੀਆ ਜਾ ਰਹੇ ਹਾਂ ਤੇ ਵੱਡੇ ਤੜਕੇ ਉਹਨੂੰ ਪ੍ਰੋਗਰਾਮ ਸੁਣ ਰਹੇ ਆ ਜੀ, ਕਿਉਂਕਿ ਜਿਹੜਾ ਬੰਦਾ ਨਸ਼ੈੜੀ ਹੋਵੇ ਉਹਨੂੰ ਤੜਕੇ ਉੱਠ ਕੇ ਨਸ਼ਾ ਕਰਨਾ ਹੀ ਪੈਂਦਾ। ਸੋ ਫਲੋਰਾ ਸਾਹਿਬ ਜਿਹੜੇ ਅਡਿਕਟਡ ਨੇ ਜੀ ਹਰਮਨ ਰੇਡੀਓ ਦੇ, ਤੇ ਇਸ ਲਈ ਉਹ ਆਪਣਾ ਤੜਕੇ ਵਾਲਾ ਜਿਹੜਾ ਇੱਕ ਹਾੜਾ ਲਾ ਰਹੇ ਆ ਜੀ ਰੇਡੀਓ ਸੁਣ ਕੇ। ਸੋ ਬਹੁਤ ਮਿਹਰਬਾਨੀ ਫਲੋਰਾ ਸਾਹਿਬ, ਤੇ ਆਪ ਕੀ ਯਾਤਰਾ ਵੀ ਮੰਗਲਮੈ ਹੋ ਜੀ। ਜਗਤਾਰ ਗਿੱਲ ਢੁੱਡੀ ਕੇ ਹੌਂਕ ਵਾਲੇ ਜੁੜੇ ਆ, ਸਤਿ ਸ੍ਰੀ ਅਕਾਲ ਮਿੰਟੂ ਜੀ, ਬੜੀ ਖੁਸ਼ੀ ਹੋਈ ਤੁਹਾਡੀ ਆਵਾਜ਼ ਸੁਣ ਕੇ। ਇੱਕ ਖਬਰ, ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਕਾਮਾ ਘਾਟਾ ਮਾਰੂ ਦੁਖਾਂਤ ਤੇ ਮਾਫ਼ੀ ਮੰਗਣ ਦਾ ਐਲਾਨ, ਯੂਪੀ ਚ ਕੁੜੀਆਂ ਦੀ ਜੀਨ ਜਾਂ ਤੰਗ ਕੱਪੜੇ ਪਾਉਣ ਤੇ ਪਰਿਵਾਰਕ ਬਾਇਕਾਟ, ਇਨ੍ਹਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਧੰਨਵਾਦ ਜਗਤਾਰ ਸਿੰਘ ਢੁੱਡੀ ਕੇ ਹੌਂਗਕੌਂਗ। ਦੇਖੋ ਜੀ, ਜਿਹੜੀ ਤਾਂ ਪ੍ਰਧਾਨ ਮੰਤਰੀ ਟਰੂਡੋ ਆ ਉਹ ਜਿਹੜਾ ਬਿਆਨ ਦੇ ਰਹੇ ਆ ਜਾਂ ਉਨ੍ਹਾਂ ਦੇ ਬਾਰੇ ਖਬਰ ਛਪ ਰਹੀ ਆ, ਤਾਂ ਉਹ ਪਹਿਲਾਂ ਵੀ ਇਹ ਤੀਰ ਚੱਲਦੇ ਰਹੇ ਆ, ਬਹੁਤ ਸਾਰੇ ਤੀਰ ਪਹਿਲਾਂ ਵੀ ਚਲਾਏ ਆ ਸੱਜਣਾ ਸਾਡੇ ਜਿਹੜੇ ਹੋਰ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ, ਜਿਵੇਂ ਕਿ ਕੈਵਨ ਰੱਡ ਨੇ ਵੀ ਆਸਟ੍ਰੇਲੀਆ ਦੇ ਜਿਹੜੇ ਓਰਿਜਨਲ ਤੋਂ ਮਾਫ਼ੀ ਮੰਗੀ ਸੀ। ਸੋ ਜੇ ਕਰਦੇ ਆ, ਮਾਫ਼ੀ ਮੰਗਦੇ ਆ, ਤਾਂ ਵੱਡਾ ਜਿਹੜਾ ਵਧੀਆ ਉਹ ਆਪਣਾ ਇੱਕ ਕਹਿੰਦੇ ਨੀ ਹੁੰਦੇ ਇੱਕ ਆਪਣਾ ਚੰਗਾ ਰੋਲ ਅਦਾ ਕਰਦੇ ਆ, ਚਾਹੇ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਕਿਸੇ ਚੀਜ਼ ਦਾ। ਉਸ ਕਾਂਡ ਦੇ ਉੱਤੇ ਉਹੀ ਸੰਭੋਲਿਕ ਗੱਲਾਂ ਆ ਜਾਂਦੀਆਂ, ਕੋਈ ਉਸ ਘਟਨਾਕ੍ਰਮ ਤੇ ਫਰਕ ਨਹੀਂ ਪੈਣ ਲੱਗਿਆ, ਕੁਛ ਨਹੀਂ। ਪਰ ਇਹਦੇ ਨਾਲ ਇੱਕ ਥੋੜਾ ਜਿਹਾ ਇੱਕ ਗੱਲ ਜ਼ਰੂਰ ਆਊਗੀ ਵੀ ਕਿਸੇ ਟਾਈਮ ਕੈਨੇਡਾ ਦਾ ਕੋਈ ਇਹੋ ਜਿਹਾ ਸ਼ਾਸਕ ਆਇਆ ਸੀ ਜਿਹਨੂੰ ਮਹਿਸੂਸ ਹੋਇਆ ਵੀ ਉਸ ਟਾਈਮ ਕੈਨੇਡਾ ਵੱਲੋਂ ਆਹ ਚੀਜ਼ਾਂ ਦੀਆਂ ਗਲਤੀਆਂ ਕੀਤੀਆਂ ਗਈਆਂ ਸਨ, ਤੇ ਇਸ ਕਰਕੇ ਸਾਨੂੰ ਉਹਦੀ ਮਾਫ਼ੀ ਮੰਗਣੀ ਚਾਹੀਦੀ ਆ। ਸੋ ਜੇ ਉਹ ਅਫੀਸ਼ੀਅਲ ਮਾਫ਼ੀ ਦੀ ਅਜੇ ਤਾਂ ਗੱਲਬਾਤ ਚੱਲ ਰਹੀ ਹੈ ਜੀ, ਪਰ ਉਹ ਅਜੇ ਅਫੀਸ਼ੀਅਲ ਮੈਨੂੰ ਲੱਗਦਾ ਕਿਤੇ ਮੈਨੂੰ ਆਈ ਨਹੀਂ ਹੈ, ਤੇ ਜੇ ਆਉਂਦੀ ਆ ਤਾਂ ਬਹੁਤ ਵਧੀਆ ਗੱਲ ਆ ਜੀ। ਕੱਲ ਪਰਸੋਂ ਉਹਨਾਂ ਨੇ ਵਿਸਾਖੀ ਦੇ ਉੱਤੇ ਵੀ ਬਹੁਤ ਵਧੀਆ ਢੰਗ ਨਾਲ ਸੰਬੋਧਨ ਕਰਿਆ ਸੀ, ਤੇ ਕੈਨੇਡਾ ਦੀ ਹੁਣ ਜਿਹੜੀ ਸਿਆਸਤ ਆ ਪੂਰੀ ਦੀ ਪੂਰੀ ਪੰਜਾਬੀਆਂ ਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਆਲੇ ਦੁਆਲੇ ਤੇ ਗੁਰਦੁਆਰਿਆਂ ਦੇ ਵਿੱਚ ਘੁੰਮਦੀ ਆ। ਸੋ ਇਸ ਕਰਕੇ ਉਹ ਸਿਆਸਤ ਦੀ ਹੁਣ ਮਜਬੂਰੀ ਵੀ ਹੋ ਗਈ ਆ ਵੀ ਸਾਨੂੰ ਓਨਾ ਕੁ ਭਾਅ ਉਹਨਾਂ ਨੂੰ ਦੇਣਾ ਹੀ ਪੈਣਾ। ਦੂਜਾ, ਕੱਪੜਿਆਂ ਦੇ ਬਾਰੇ ਦੇ ਵਿੱਚ ਜਿਹੜੀ ਗੱਲ ਆਈ ਆ ਵੀ ਕਿਹੋ ਜਿਹੇ ਕੱਪੜੇ ਪਾਉਣੇ ਆ, ਕਿਹੋ ਜਿਹੇ ਨਹੀਂ ਪਾਉਣੇ, ਦੇਖੋ ਇਹਦੇ ਬਹੁਤ ਸਾਰੇ ਐਂਗਲ ਆ। ਕੋਈ ਉਂਝ ਦੀ ਤਾਂ ਇੱਕ ਮਿੰਟ ਚ ਤਾਂ ਇਹ ਪਾਸ ਨਹੀਂ ਕਰ ਦਿੱਤੀ ਗੱਲ, ਜਾਂ ਕੋਈ ਇਹ ਤਾਂ ਹੈ ਨਹੀਂ ਵੀ ਉਈ ਕਹਿਤਾ ਹੋ ਵੀ ਹਾਂ ਜੀ ਇਹ ਜੇ ਕੱਪੜੇ ਪਾਉਣੇ, ਇਹ ਜੇ ਨਹੀਂ ਪਾਉਣੇ, ਜਾਂ ਕੋਈ ਤੁਗਲਕੀ ਫਰਮਾਨ ਤਾਂ ਇਹ ਕੀਤਾ ਨਹੀਂ। ਕਈ ਵਾਰ ਬਹੁਤ ਸਾਰੇ ਘਟਨਾਕ੍ਰਮ ਹੁੰਦੇ ਆ ਉਸ ਏਰੀਏ ਦੇ, ਅਸੀਂ ਦੂਰ ਬੈਠੇ ਉਹਨਾਂ ਗੱਲਾਂ ਦਾ ਫੈਸਲਾ ਨਹੀਂ ਕਰ ਸਕਦੇ, ਸਾਡਾ ਆਲਾ ਦੁਆਲਾ ਉਹੋ ਜਿਹੀਆਂ ਗੱਲਾਂ ਨਹੀਂ ਦੱਸਦਾ ਜਿਹੜੀਆਂ ਗੱਲਾਂ ਉੱਥੇ ਹੁੰਦੀਆਂ। ਸੋ ਇਸ ਕਰਕੇ ਅਸੀਂ ਦੂਰੋਂ ਅੰਦਾਜ਼ੇ ਨਾ ਲਾਈਏ, ਜ਼ਰੂਰ ਉੱਥੇ ਕੋਈ ਇਹੋ ਜਿਹੇ ਘਟਨਾਕ੍ਰਮ ਹੋਏ ਹੋਣੇ ਆ ਜਿਨ੍ਹਾਂ ਤੋਂ ਦੁਖੀ ਹੋ ਕੇ ਇਹ ਗੱਲ ਹੋਈ ਆ। ਜੇ ਹੁਣ ਪਹਿਰਾਵੇ ਦੀ ਮੇਰੇ ਤੋਂ ਗੱਲ ਪੁੱਛੀ ਜਾਵੇ, ਮੈਨੂੰ ਪਰਸਨਲ ਪੱਧਰ ਤੇ ਕਿਹਾ ਜਾਵੇ ਵੀ ਪਹਿਰਾਵਾ ਕੀ ਆ, ਪਹਿਲੀ ਇਹਦੇ ਚ ਦੋਨੇ ਐਂਗਲ ਆਉਣਗੇ। ਪਹਿਲਾਂ ਤਾਂ ਇਹ ਆ ਵੀ ਕਿਸੇ ਨੂੰ ਜੀਵਨ ਦੇ ਵਿੱਚ ਅਸੀਂ ਰੋਕ ਟੋਕ ਨਹੀਂ ਸਕਦੇ, ਹਰ ਬੰਦੇ ਦਾ ਆਪਣਾ ਜੀਵਨ ਆ, ਆਜ਼ਾਦ ਆ ਉਹ ਆਪਣੇ ਤੌਰ ਦੇ ਉੱਤੇ, ਉਸਨੇ ਜਨਮ ਲਿਆ ਆਪਣੇ ਤੌਰ ਦੇ ਉੱਤੇ, ਉਹਦਾ ਉਹਨੇ ਆਪਦਾ ਵਰਤਾਰਾ ਕਰਨਾ। ਸੋ ਉਹਨੂੰ ਪਹਿਨਣ ਖਾਣਣ ਦੀ ਵੀ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਆ। ਦੂਜੀ ਇਹ ਹੁੰਦੀ ਹੈ ਵੀ ਇੱਕ ਸਿਆਣੇ ਨੇ ਕਿਹਾ ਵੀ ਖਾਈਏ ਮਨ ਭਾਉਂਦਾ ਤੇ ਪਹਿਨੀਏ ਜੱਗ ਭਾਉਂਦਾ। ਸੋ ਇਹ ਜਿਹੜੀ ਕਹਾਵਤ ਆ ਇੱਥੇ ਇਹ ਆੜੇ ਆਉਂਦੀ ਆ ਅਸੀਂ ਦੇਖਦੇ ਆ ਸਾਡੇ ਗੁਰੂ ਘਰਾਂ ਦੇ ਵਿਚ ਅਸੀਂ ਰੋਜ਼ ਇਹ ਗੱਲਾਂ ਕਹਿੰਦੇ ਆ ਵੀ ਭਾਈ ਬੀਬੀਆਂ ਨੂੰ ਬੇਨਤੀ ਹੈ ਵੀ ਗੁਰੂ ਘਰ ਤੋਂ ਤੁਸੀਂ ਆਉਣੇ ਹੋ ਥੋੜਾ ਜਿਹਾ ਕੱਪੜਾ ਲੀੜਾ ਧਿਆਨ ਨਾਲ ਪਾ ਕੇ ਆਓ, ਉਹੋ ਜਿਹਾ ਕੱਪੜਾ ਪਾ ਕੇ ਆਓ ਜਿਹਦੇ ਨਾਲ ਕਿ ਕਿਸੇ ਨਾਲ ਵੀ ਕਿਸੇ ਨੂੰ ਦਿੱਕਤ ਨਾ ਆਵੇ, ਕਿਉਂਕਿ ਬਹੁਤ ਸਾਰੇ ਲੋਕ ਜਿੰਨੇ ਮਰਜ਼ੀ ਗੁਰੂ ਘਰ ਆ ਜਾਓ ਦਰਬਾਰ ਸਾਹਿਬ ਚ ਬੈਠੋ ਪਰ ਜਦੋਂ ਕੋਈ ਇਹੋ ਜਿਹੇ ਕੱਪੜੇ ਪਾ ਕੇ ਆਉਂਦਾ ਤਾਂ ਧਿਆਨ ਸਾਰਿਆਂ ਦਾ ਹੀ ਉਹਦੇ ਨਾਲ ਖਰਾਬ ਹੁੰਦਾ, ਭੰਗ ਹੁੰਦਾ, ਮੱਥਾ ਟੇਕਣਾ ਤਾਂ ਔਖਾ ਹੁੰਦਾ, ਤਾਂ ਉਹ ਉਹੋ ਜਿਹੇ ਥਾਂ ਦੇ ਉੱਤੇ ਜੇ ਤੁਸੀਂ ਕੱਪੜੇ ਨਾ ਪਾਓਗੇ ਉਹੋ ਜਿਹੇ ਤਾਂ ਕੋਈ ਬੜਾ ਫਰਕ ਨਹੀਂ ਪੈਂਦਾ। ਦੂਜਾ ਜੇ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਵੀ ਆ ਤਾਂ ਇਹ ਇਕੱਲੇ ਅਸੀਂ ਨਹੀਂ ਦੁਖੀ। ਮੈਂ ਅੱਜ ਤੋਂ 4 ਸਾਲ ਪਹਿਲਾਂ ਇੱਕ ਜੌਬ ਦੇ ਉੱਤੇ ਸੀ ਤਾਂ ਇੱਕ ਮੈਨੂੰ 80 ਕੁ ਸਾਲ ਦੀ ਬਜ਼ੁਰਗ ਔਰਤ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਤੇ ਉਹ ਔਰਤ ਮੈਨੂੰ ਕਹਿੰਦੀ ਮੇਰੇ ਨਾਲ ਗੱਲਾਂ ਕਰਨ ਲੱਗ ਗਈ, ਪੁਰਾਣੇ ਕਲਚਰ ਦੀਆਂ ਗੱਲਾਂ ਕਰਨ ਲੱਗ ਗਈ, ਇੰਡੀਆ ਦੇ ਕਲਚਰ ਦੀਆਂ ਗੱਲਾਂ ਕਰਨ ਲੱਗ ਗਈ ਤੇ ਉਹ ਕਹਿੰਦੀ ਵੀ ਮੈਨੂੰ ਆਪਦੀ ਜ਼ਿੰਦਗੀ ਨਾਲ ਕੋਈ ਬਾਹਲਾ ਮੋਹ ਪਿਆਰ ਨਹੀਂ, ਮੈਂ ਜ਼ਿੰਦਗੀ ਗੁਜ਼ਾਰ ਚੁੱਕੀ ਹਾਂ ਤੇ ਮੈਨੂੰ ਪਤਾ ਹੁਣ ਮੈਂ ਕਦੋਂ ਵੀ ਜਾ ਸਕਦੀ ਹਾਂ, ਮੈਂ ਆਪਦੀ ਉਸ ਏਜ ਫੈਕਟਰ ਚ ਆ ਗਈ ਹਾਂ, ਪਰ ਕਹਿੰਦੀ ਮੈਂ ਕੁਝ ਕੁ ਟਾਈਮ ਮੰਗ ਰਹੀ ਹਾਂ ਰੱਬ ਕੋਲੋਂ ਅਰਦਾਸ ਕਰਕੇ ਵੀ ਮੈਨੂੰ ਥੋੜਾ ਜਿਹਾ ਇੱਕ ਟਾਈਮ ਦੇ ਦੇ ਤੇ ਮੈਂ ਆਪਦਾ ਇੱਕ ਕਾਰਜ ਵਿੱਢਿਆ ਉਹ ਪੂਰਾ ਕਰਕੇ ਜਾਵਾਂ। ਮੈਂ ਉਹਨੂੰ ਹੈਰਾਨ ਹੋ ਕੇ ਪੁੱਛਿਆ ਵੀ ਤੂੰ ਇਹੋ ਜਿਹਾ ਕਿਹੜਾ ਕਾਰਜ ਵਿੱਢਿਆ ਜਿਹਨੂੰ ਜਿਹਦੇ ਲਈ ਤੂੰ ਅਰਦਾਸ ਕਰਦੀ ਆ ਵੀ ਮੈਂ ਹੋਰ ਜਿਉਵਾਂ 5-7 ਸਾਲ? ਕਹਿੰਦੀ ਵੀ ਮੈਂ ਇੱਕ ਕੇਸ ਪਾਇਆ ਹੋਇਆ ਗੌਰਮੈਂਟ ਦੇ ਉੱਤੇ, ਆਸਟ੍ਰੇਲੀਆ ਦੀ ਗੌਰਮੈਂਟ ਦੇ ਉੱਤੇ, ਤੇ ਉਸ ਕੇਸ ਦੇ ਤਹਿਤ ਮੈਂ ਇਹ ਗੱਲ ਕੀਤੀ ਆ ਵੀ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਆ ਜਾਂ ਬੱਚੀਆਂ ਨੂੰ ਇੰਨੀਆਂ ਸ਼ਾਰਟ ਸਕਰਟਸ ਪਾ ਕੇ ਜਾਣਾ ਜਾਂ ਉਹਨਾਂ ਲਈ ਡਰੈਸ ਕੋਡ ਇੰਨੀਆਂ ਸ਼ਾਰਟ ਸਕਰਟ ਤਾਂ ਕਿਉਂ ਆ? ਇੱਕ ਗੋਰੀ 80 ਸਾਲ ਦੀ ਮੈਨੂੰ ਇਹ ਗੱਲ ਕਹਿ ਰਹੀ ਆ ਤੇ ਉਹਨੇ ਖੁਦ ਨੇ ਸਰਕਾਰ ਦੇ ਉੱਤੇ ਕੇਸ ਕੀਤਾ ਆਸਟ੍ਰੇਲੀਆ ਦੀ ਸਰਕਾਰ ਦੇ ਉੱਤੇ ਵੀ ਮੈਨੂੰ ਇਹਦਾ ਨੋਟਿਸ, ਇਹ ਤਾਂ ਉਹਦਾ ਕੇਸ ਚੱਲ ਰਿਹਾ ਪਿਛਲੇ 5-7 ਸਾਲ ਤੋਂ, ਵੀ ਮੈਨੂੰ ਕਾਰਨ ਦੱਸੋ ਵੀ ਇੰਨੇ ਸ਼ਾਰਟ ਕੱਪੜੇ ਪਾਉਣੇ ਜਾਂ ਭੜਕਾਊ ਕੱਪੜੇ ਪਾਉਣੇ ਪੜ੍ਹਾਈ ਦੇ ਵਿੱਚ ਬੜੋਤਰੀ ਹੁੰਦੀ ਹੈ, ਮੈਨੂੰ ਇਹ ਦੱਸ ਦਿਓ ਬਸ। ਉਹਨੇ ਫਿਰ ਉਸ ਟਾਈਮ ਮੇਰੇ ਸਾਹਮਣੇ ਬਹੁਤ ਸਾਰੀਆਂ ਅਮੈਰੀਕਨ ਕਲਚਰ ਨੂੰ ਵੀ ਗਾਲਾਂ ਦਿੱਤੀਆਂ, ਕਹਿੰਦੀ ਆਸਟ੍ਰੇਲੀਆ ਦੇ ਵਿੱਚ ਇਹ ਜਾਂ ਕੁਛ ਨਹੀਂ ਸੀ, ਤੇ ਉਹਨੇ ਮੈਨੂੰ ਫਿਰ ਉਦਾਹਰਣ ਦੇ ਤੌਰ ਤੇ ਬਹੁਤ ਸਾਰੀਆਂ ਗੱਲਾਂ ਦਿਖਾਈਆਂ, ਪੁਰਾਣੀਆਂ ਫੋਟੋਆਂ ਦਿਖਾਈਆਂ। ਤੁਸੀਂ ਵੀ ਜਾਓਗੇ ਜੇ ਬੈਲਰਾਟ ਜਾਂਦੇ ਹੋ ਤੇ ਉੱਥੇ ਪੁਰਾਣਾ ਵਸਿਆ ਪਿੰਡ ਦੇਖਦੇ ਹੋ ਜਦੋਂ, ਤਾਂ ਉੱਥੇ ਤੁਸੀਂ ਦੇਖੋਗੇ ਕਿਸੇ ਦੇ ਜਿਹੜੇ ਕੱਪੜੇ ਆ ਛੋਟੇ ਨਹੀਂ ਪਾਏ ਹੁੰਦੇ, ਪੂਰੇ ਕੱਪੜੇ ਪਾਏ ਹੁੰਦੇ ਸੀ ਉਸ ਟਾਈਮ ਦੇ ਵਿੱਚ। ਤਾਂ ਉਹਨੇ ਅਮੈਰੀਕਨ ਕਲਚਰ ਨੂੰ ਗਾਲਾਂ ਦਿੱਤੀਆਂ ਜਿਹੜੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਇਹ ਚੀਜ਼ਾਂ ਲੈ ਕੇ ਆਏ। ਸੋ ਗੱਲ ਤਾਂ ਇਹ ਸੋਚਣ ਦੀ ਬਣਦੀ ਆ ਜੀ, ਟੁੱਡੀਕੇ ਸਾਹਿਬ ਤੁਸੀਂ ਆਪ ਸੋਚੋ ਵੀ ਕੀ ਚੀਜ਼ ਦਾ ਜਿਹੜਾ ਬੈਨੀਫਿਟ ਆ। ਜੇ ਤੁਸੀਂ, ਅਸੀਂ ਇੱਕ ਪਾਸੇ ਕਹਿਣੇ ਵੀ ਅੱਜ ਰੇਪ ਵੱਧ ਗਏ ਆ, ਬਹੁਤ ਕੁਛ ਇਹੋ ਜਿਹਾ ਮਾਹੌਲ ਵੱਧ ਗਿਆ, ਖਰਾਬ ਹੋ ਗਿਆ ਵੀ ਜਿਹਦੇ ਨਾਲ ਕਿ ਸਮਾਜ ਦੇ ਵਿੱਚ ਇੱਕ ਗੰਧਲਾ ਬਣਾ ਗਿਆ, ਤੇ ਜੇ ਅਸੀਂ ਕਿਸੇ ਚੀਜ਼ ਨੂੰ ਆਪਦੇ ਆਪ ਨੂੰ ਸੇਫ ਕਰਨ ਲਈ ਜੇ ਚੱਜ ਦੇ ਕੱਪੜੇ ਪਾ ਲਾਂਗੇ ਜਾਂ ਇਹੋ ਜਿਹੇ ਕੱਪੜੇ ਪਾ ਲਾਂਗੇ ਜਿਹਦੇ ਨਾਲ ਅਸੀਂ ਸੇਫ ਹੁੰਨੇ ਆ, ਸਾਡਾ ਕੁੜਮ ਕਬੀਲਾ ਸੇਫ ਹੁੰਦਾ, ਸਾਡਾ ਆਲਾ ਦੁਆਲਾ ਸੇਫ ਹੁੰਦਾ, ਕੋਈ ਭੜਕਾਉ ਭੜਕਦਾ ਨਹੀਂ ਜਿਹਦੇ ਨਾਲ, ਜੇ ਹੁਣ ਅਸੀਂ ਭੜਕਾਊ ਚੀਜ਼ਾਂ ਕਰਾਂਗੇ, ਕੋਈ ਵੀ ਭੜਕਾਊ ਕੱਪੜੇ ਪਾਵਾਂਗੇ ਤਾਂ ਉਹ ਕਿਤੇ ਨਾ ਕਿਤੇ ਜਾਇਜ਼ ਨਹੀਂ ਹੈ। ਜਾਂ ਫਿਰ ਉਹੋ ਜਿਹਾ ਸਾਰਾ ਸਮਾਜ ਹੋਵੇ। ਹੁਣ ਆਸਟ੍ਰੇਲੀਆ ਚ ਅਸੀਂ ਕਿੰਨੇ ਕੁ ਦੇਖਦੇ ਹਾਂ ਵੀ ਕਿਹਦੇ ਕੀ ਪਾਇਆ ਜਾਂ ਕੀ ਨਹੀਂ ਪਾਇਆ, ਕਿਉਂਕਿ ਇੱਥੋਂ ਦਾ ਮਾਹੌਲ ਇੱਕ ਹੋਰ ਮਾਹੌਲ ਆ। ਪਰ ਜੇ ਇੰਡੀਆ ਚ ਯੂਪੀ ਵਰਗੇ ਇੱਕ ਸ਼ਹਿਰ ਚ, ਯੂਪੀ ਵਰਗੇ ਇੱਕ ਸਟੇਟ ਦੇ ਵਿੱਚ ਉਹਦੇ ਕੋਈ ਜਮਾਂ ਪਿਛੜੇ ਸ਼ਹਿਰ ਦੇ ਵਿੱਚ ਜੇ ਤੁਸੀਂ ਇਹੋ ਜਿਹੇ ਕੱਪੜੇ ਪਾ ਕੇ ਨਿਕਲਦੇ ਹੋ ਤਾਂ ਤੁਹਾਨੂੰ ਪਤਾ ਹੀ ਹੈ ਜੀ ਅਨਪੜ੍ਹ ਲੋਕਾਂ ਦਾ ਕਿਹੋ ਜਿਹੇ ਵਿਚਾਰ ਹੋਣਗੇ ਉਸ ਪ੍ਰਤੀ, ਕਿਹੋ ਜਿਹੀਆਂ ਗੱਲਾਂ ਸੋਚਣਗੇ ਤੇ ਕੀ ਉਹਦੇ ਨਤੀਜੇ ਆਉਣਗੇ। ਸੋ ਜੇ ਇਹੋ ਜਿਹੇ ਚੀਜ਼ਾਂ ਨੂੰ ਦੇਖ ਕੇ ਕੋਈ ਖਾਬ ਪੰਚਾਇਤਾਂ ਜਾਂ ਕੋਈ ਫਰਮਾਨ ਹੁੰਦਾ, ਕੋਈ ਪੁਰਾਣੇ ਬਜ਼ੁਰਗ ਇਹੋ ਜਿਹਾ ਫਰਮਾਨ ਕਰਦੇ ਆ ਤਾਂ ਉਹ ਵੀ ਮਜਬੂਰ ਆ ਜੀ, ਉਹਨਾਂ ਦਾ ਪੱਖ ਵੀ ਦੇਖਣਾ ਸੁਣਨਾ ਚਾਹੀਦਾ। ਪਰ ਮੈਂ ਇੱਥੇ ਇਹ ਕਹੂੰਗਾ ਵੀ ਸਾਡੇ ਬੱਚਿਆਂ ਨੂੰ ਵੀ ਇਸ ਗੱਲ ਬਾਰੇ ਸੋਚਣਾ ਚਾਹੀਦਾ ਤੇ ਬਜ਼ੁਰਗਾਂ ਨੂੰ ਵੀ ਸੋਚਣਾ ਚਾਹੀਦਾ ਤੇ ਇਹਦਾ ਵਿਚਾਲੜਾ ਹੱਲ ਕੱਢਣਾ ਚਾਹੀਦਾ। ਇੰਨੀ ਸਖਤੀ ਵੀ ਨਹੀਂ ਕਰਨੀ ਚਾਹੀਦੀ, ਪ੍ਰੋਪਰ ਵੇ ਨਾਲ ਉਹਨਾਂ ਨੂੰ ਮੈਸੇਜ ਕਨਵੇ ਕਰਨਾ ਚਾਹੀਦਾ, ਉਸ ਮੈਸੇਜ ਦੇ ਜ਼ਰੀਏ ਉਹਨਾਂ ਨੂੰ ਸਿਖਾਇਆ ਜਾਣਾ ਚਾਹੀਦਾ ਵੀ ਇਹੋ ਜਿਹਾ ਪਹਿਰਾਵਾ ਇਹੋ ਜਿਹੀ ਥਾਂ ਤੇ ਪਾਇਆ ਜਾ ਸਕਦਾ। ਹਰ ਚੀਜ਼ ਵਕਤ ਸਿਰ, ਸਮੇਂ ਸਿਰ ਤੇ ਮੌਸਮ ਸਿਰ ਹੀ ਸੌਂਦੀ ਆ, ਇਹ ਨਹੀਂ ਹੁੰਦਾ ਹੁੰਦਾ ਵੀ ਤੁਸੀਂ ਉਹਨੂੰ ਧੱਕੇ ਨਾਲ ਕੋਈ ਵੀ ਕੁਛ ਕਰੀ ਜਾਓ। ਸੋ ਇਹ ਇੱਕ ਕਾਫੀ ਆਉਣ ਵਾਲੇ ਦਿਨਾਂ ਦੇ ਵਿੱਚ ਹੰਗਾਮੇ ਭਰੀ ਖਬਰ ਹੈ ਜੀ, ਜਦੋਂ ਪਰਿਵਾਰ ਵੱਲੋਂ ਬਾਈਕਾਟ ਕੀਤਾ ਜਾਂਦਾ ਜਾਂ ਪਰਿਵਾਰ ਦਾ ਬਾਈਕਾਟ ਕੀਤਾ ਜਾਂਦਾ ਸਮਾਜਿਕ ਰੂਪ ਦੇ ਵਿੱਚ, ਤਾਂ ਉਹਦੇ ਨਤੀਜੇ ਕਈ ਵਾਰੀ ਸਿੱਧੇ ਜਾਂਦੇ ਜਾਂਦੇ ਪੁੱਠੇ ਵੀ ਆ ਜਾਂਦੇ ਆ। ਸੋ ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ ਤੇ ਇੱਕ ਬਹੁਤ ਵਧੀਆ ਮਸਲੇ ਦੇ ਉੱਤੇ ਗੱਲ ਛੇੜੀ ਹੈ ਜੀ। ਦਲਜੀਤ ਸਿੰਘ ਮਹਿਤਾ ਚੌਕ ਜੁੜੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਉਹਨਾਂ ਨੇ ਭੇਜਿਆ ਜੀ ਆਪ ਆਪਣਾ ਭਵਿਸ਼ ਨਹੀਂ ਬਦਲ ਸਕਦੇ ਪਰ ਆਪਣੀ ਆਦਤ ਤੋਂ ਬਦਲ ਸਕਦੇ ਹੈ ਔਰ ਬਦਲੀ ਹੋਈ ਆਦਤੇ ਆਪਕਾ ਭਵਿਸ਼ ਬਦਲ ਦੇਗੀ ਜੀ। ਇਹ ਅਬਦੁਲ ਕਲਾਮ ਹੋਰਾਂ ਨੇ ਕਿਸੇ ਟਾਈਮ ਦੇ ਵਿੱਚ ਕਿਹਾ ਸੀ, ਉਹਨਾਂ ਦੀ ਕਿਤਾਬ ਦੇ ਵਿੱਚ ਮੈਂ ਵੀ ਇਹ ਪੜ੍ਹਿਆ ਜੀ। ਸੋ ਵਾਕਈ ਇੱਕ ਵੱਡੀ ਚੀਜ਼ ਆ ਜੀ, ਜੇ ਬੰਦਾ ਆਪਣੀ ਆਦਤ ਬਦਲ ਜੇ। ਵੈਸੇ ਤਾਂ ਇਹਦੇ ਨਾਲ ਇਹ ਵੀ ਗੱਲ ਕਹੀ ਜਾਂਦੀ ਆ ਵੀ ਆਦਤਾਂ ਨਹੀਂ ਜਾਂਦੀਆਂ, ਚਾਹੇ ਪੋਰੀਆਂ ਪੋਰੀਆਂ ਕੱਟੀਆਂ ਜਾਣ, ਸਾਡੇ ਸਿਆਣਿਆਂ ਨੇ ਇਹ ਵੀ ਕਹੀਆਂ। ਪਰ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਐਡਾ ਕੁ ਪੱਕੇ ਇਰਾਦੇ ਦਾ ਮਾਲਕ ਆ, ਮੈਂ ਪਹਾੜ ਚੜ੍ਹ ਜੂ, ਮੈਂ ਦੁਨੀਆ ਹਰਾ ਸਕਦਾ, ਮੈਂ ਜੰਗ ਜਿੱਤ ਸਕਦਾ, ਤਾਂ ਤੁਸੀਂ ਆਪਣੀ ਆਦਤ ਨਹੀਂ ਬਦਲ ਸਕਦੇ? ਇੱਥੇ ਇੱਕ ਚੈਲੰਜ ਆ ਤੁਹਾਡੇ ਲਈ। ਹਾਂ, ਮੈਂ ਦੇਖਿਆ ਵੀ ਕਈ ਵਾਰੀ ਤੁਹਾਡੇ ਆਦਤ ਤੁਹਾਡੇ ਲਈ ਇੱਕ ਸਿਰਦਰਦੀ ਬਣ ਜਾਂਦੀ ਹੈ, ਤੁਸੀਂ ਨਾ ਚਾਹੁੰਦੇ ਹੋ ਵੀ ਉਹਦੇ ਵਿੱਚ ਫਸ ਕੇ ਰਹਿ ਜਾਂਦੇ ਹੋ, ਤੁਸੀਂ ਬਹੁਤ ਔਖੇ ਵੀ ਹੁੰਦੇ ਹੋ, ਪਰ ਕੀ ਜੇ ਤੁਸੀਂ ਉਦੋਂ ਥੋੜੇ ਜੇ ਔਖੇ ਹੋ ਕੇ ਉਹਨੂੰ ਉਸ ਆਦਤ ਨੂੰ ਛੱਡ ਦਿਓ ਜਾਂ ਉਸ ਆਦਤ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਉਹਨੂੰ ਘਟਾਉਣ ਦੀ ਕੋਸ਼ਿਸ਼ ਕਰੋ, ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਹੋਊਗਾ। ਸੋ ਅਬਦੁਲ ਕਲਾਮ ਹੋਰਾਂ ਨੇ ਬਹੁਤ ਵਧੀਆ ਇਹ ਕੋਟ ਲਿਖੀ ਹੈ ਜੀ, ਉਮੀਦ ਆ ਵੀ ਸਾਡੇ ਸਰੋਤੇ ਜ਼ਰੂਰ ਇਸ ਚੀਜ਼ ਦੇ ਉੱਤੇ ਅਸਰ ਕਰਨਗੇ। ਕੁਲਦੀਪ ਸਿੰਘ ਔਲਖ ਜੁੜਿਆ ਜੀ, ਸਤਿ ਸ੍ਰੀ ਅਕਾਲ ਭਾਜੀ, ਇਹ ਨਿਊਜ਼ ਸਹੀ ਹੈ ਕਿ ਆਸਟ੍ਰੇਲੀਆ ਵਾਸਤੇ ਕੋਈ ਵੀ ਏਜੰਟ ਪੰਜਾਬ ਬੋਰਡ ਵਾਲੀ ਫਾਈਲ ਨਹੀਂ ਫੜ ਰਿਹਾ, ਐਂਡ ਉਹਨਾਂ ਦੇ ਕਹਿਣ ਦੇ ਕਿ ਪੰਜਾਬ ਬੋਰਡ ਵਾਲਿਆਂ ਨੂੰ 95% ਫਾਈਲ ਰੱਦ ਕਰ ਦਿੱਤੀਆਂ ਹਨ, ਐਂਡ ਮੈਲਬਰਨ ਕਾਫੀ ਰਿਪਿਊਟਡ ਕਾਲਜ ਯੂਨੀ ਆਫਰ ਲੈਟਰ ਨਹੀਂ ਦੇ ਰਹੇ, ਮੇਰੇ ਨਾਲ ਖੁਦ ਵਾਪਰ ਰਿਹਾ ਹੈ, ਕੋਈ ਵੀ ਏਜੰਟ ਹੁਣ ਨਹੀਂ ਹਾਮੀ ਨਹੀਂ ਭਰ ਰਿਹਾ, ਹਰ ਇੱਕ ਨੇ ਨਿਊਜ਼ੀਲੈਂਡ ਬਾਰੇ ਸੋਚ ਰਿਹਾ ਹੈ, ਉੱਥੇ ਕੋਈ ਜਾਣਕਾਰੀ ਨਹੀਂ ਲੱਭ ਰਿਹਾ। ਕੁਲਦੀਪ ਸਿੰਘ, ਇਹੀ ਗੱਲ ਆਪਾਂ ਕਰ ਵੀ ਚੁੱਕੇ ਹਾਂ ਕੁਛ ਤਾਂ, ਤੇ ਬਾਕੀ ਆਉਣ ਵਾਲੇ ਟਾਈਮ ਚ ਆਜ਼ਾਦ ਖਾਨ ਹੋਰਾਂ ਦੀ ਇੰਟਰਵਿਊ ਦੇ ਵਿੱਚ ਤੁਸੀਂ ਉਹ ਗੱਲ ਸੁਣ ਵੀ ਸਕੋਗੇ, ਪਰ ਕੁੱਲ ਮਿਲਾ ਕੇ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਕੋਈ ਹਜੇ ਤੱਕ ਕਾਨੂੰਨ ਦੇ ਤੌਰ ਦੇ ਉੱਤੇ ਕੋਈ ਵੀ ਆਰਡੀਨੈਂਸ ਨਹੀਂ ਜਾਰੀ ਹੋਇਆ ਕਿਸੇ ਵੀ ਇਮੀਗ੍ਰੇਸ਼ਨ ਬੰਨੀ, ਉਹ ਰੱਬ ਜਾਣੇ ਵੀ ਇਹਦੇ ਪਿੱਛੇ ਕੀ ਲੈ ਕੇ ਆਇਆ, ਇਹ ਕੋਈ 2-4 ਦਿਨਾਂ ਦੇ ਵਿੱਚ ਹੀ ਬਿੱਲੀ ਹੈ ਜਿਹੜੀ ਥੈਲੋਂ ਬਾਹਰ ਆਜੂਗੀ, ਜ਼ਿਆਦਾ ਟਾਈਮ ਨਹੀਂ ਲੱਗਦਾ। ਕੱਲ ਮੈਂ ਕੋਸ਼ਿਸ਼ ਕੀਤੀ ਸੀ ਪਰ ਮੇਰੇ ਕੋਲ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਮੈਂ ਉਨਾ ਨਹੀਂ ਉਸ ਤਹਿਤ ਜਾ ਸਕਿਆ। ਰਿਸ਼ੀ ਗੁਲਾਟੀ ਹੋਰਾਂ ਦੀ ਡਿਊਟੀ ਲਾਈ ਸੀ, ਉਹਨਾਂ ਨੇ ਵੀ ਗੱਲ ਕੀਤੀ ਆਜ਼ਾਦ ਖਾਂ ਹੋਰਾਂ ਨਾਲ, ਪਰ ਆਪਾਂ ਅੱਜ ਜਸਪਾਲ ਸੰਧੂ ਹੋਰਾਂ ਨੂੰ ਤੇ ਸਾਡੇ ਜਿਹੜੇ BK ਮਾਈਗ੍ਰੇਸ਼ਨ ਵਾਲੇ ਜੁੜੇ ਆ ਸਾਡੇ ਨਾਲ, ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਵੀ ਕੱਲ ਨੂੰ ਪ੍ਰੋਗਰਾਮ ਦੇ ਵਿੱਚ ਆ ਕੇ ਤਹਿ ਤੇ ਜਾ ਕੇ ਇਹਦੀ ਗੱਲ ਕਰੀਏ, ਹਵਾ ਦੇ ਵਿੱਚ ਤੀਰ ਨਾ ਮਾਰੀਏ। ਇਧਰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਜਗਤਾਰ ਸਿੰਘ ਜੌਲ ਹੋਰਾਂ ਨੇ, ਸੋ ਮਨੀਲਾ ਤੋਂ ਸਤਿ ਸ੍ਰੀ ਅਕਾਲ ਕਬੂਲ ਆ ਜੀ, ਤੇ ਅਮਰਦੀਪ ਸਿੰਘ ਮੈਲਬਰਨ ਹੋਰਾਂ ਨੇ ਵੀ ਗੁੱਡ ਮਾਰਨਿੰਗ ਮਿੰਟੂ ਭਾਜੀ, ਅਖੰਡ ਪਾਠ ਅਤੇ ਕੈਨੇਡੀਅਨ ਪਾਰਲੀਮੈਂਟ ਮਾਣ ਵਾਲੀ ਗੱਲ ਹੈ ਜੀ। ਬਿਲਕੁਲ ਜੀ, ਦੇਖੋ ਉੱਥੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਅਖੰਡ ਪਾਠ ਵਾਲੀ ਗੱਲ ਉਹਨਾਂ ਨੇ ਕਿਹਾ ਜੀ, ਮਾਣ ਵਾਲੀ ਗੱਲ ਹੈ ਬਿਲਕੁਲ ਜੀ। ਕੈਨੇਡਾ ਦੇ ਵਿੱਚ ਜਾ ਕੇ ਤੁਸੀਂ ਆਪ ਹੀ ਮਾਣ ਮਹਿਸੂਸ ਕਰਦੇ ਹੋ, ਕਿਉਂਕਿ ਮੈਂ ਵੀ ਜੂਨ ਜੁਲਾਈ ਜਾਣਾ ਚਾਹੁੰਦਾ, ਸਿਰਫ ਦੇਖ ਕੇ ਆਉਣਾ ਚਾਹੁੰਦਾ, ਕਿਉਂਕਿ ਸੁਣਦੇ ਤਾਂ ਰੋਜ਼ ਆ ਵੀ ਉੱਥੇ ਇੱਦਾਂ ਏਅਰਪੋਰਟ ਤੇ ਪੰਜਾਬੀ ਚ ਸਾਈਨ ਲੱਗੇ ਆ, ਇੱਦਾਂ ਇੱਦਾਂ ਗੱਲਾਂ ਇਹ ਬਹੁਤ, ਪਰ ਮੈਂ ਇਹ ਸਾਰਾ ਜਿਹੜਾ ਮਾਣ ਮਿਲਦਾ ਮੈਂ ਆਪ ਜਾ ਕੇ ਲੈ ਕੇ ਆਉਣਾ ਚਾਹੁੰਦਾ, ਤੇ ਤੁਸੀਂ ਵੀ ਸੱਜਣੋ ਮਿੱਤਰੋ ਜੇ ਚਾਹੋ ਤਾਂ ਛੁੱਟੀਆਂ ਜ਼ਰੂਰ ਕੱਟ ਕੇ ਆਓ ਜੀ ਕਿਸੇ ਟਾਈਮ, ਦੁਨੀਆ ਘੁੰਮਣ ਦਾ ਜੇ ਤੁਹਾਨੂੰ ਚਾਂਸ ਮਿਲ ਗਿਆ ਤਾਂ ਸਾਨੂੰ ਜਾਣਾ ਚਾਹੀਦਾ। ਸੋ ਕੁੱਲ ਮਿਲਾ ਕੇ ਜੀ ਅੱਜ ਦੀਆਂ ਖਬਰਾਂ ਆਪਾਂ ਜੇ ਕਰੀਏ ਤਾਂ ਖਬਰਾਂ ਦੇ ਵਿੱਚ ਮੈਂ, ਕਿਉਂਕਿ ਮੈਂ ਜ਼ਿਆਦਾ ਟਾਈਮ ਅੱਜ ਨਹੀਂ ਲਾ ਸਕਣਾ, 10 ਮਿੰਟ ਤੁਹਾਡੇ ਨਾਲ ਲਾਉਣੇ ਆ, ਤੇ ਸਭ ਤੋਂ ਵੱਡੀ ਖਬਰ ਜਿਹੜੀ ਆਈ ਹੈ ਜੀ ਜਗਮੀਤ ਬਰਾੜ ਹੋਰਾਂ ਦੀ ਬਰਖਾਸਤੀ, ਤੇ ਇਹ ਖਬਰ ਅਖਬਾਰਾਂ ਨੇ ਸੁਰਖੀਆਂ ਬਣਾਈਆਂ, ਪਰ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਜਿੰਨਾ ਕੁ ਮੈਂ ਸੁਰਤ ਸੰਭਾਲੀ ਆ ਜਾਂ ਸਿਆਸਤ ਬਾਰੇ ਜਾਣਿਆ, ਸੇਮ ਹੈਡਿੰਗ ਘੱਟੋ ਘੱਟ 5-6 ਵਾਰ ਪੜ ਚੁੱਕਿਆ ਜੀ ਵੀ ਜਗਮੀਤ ਬਰਾੜ ਬਰਖਾਸਤ, ਤੇ ਇਹ ਤਾਂ ਇੱਕ ਨੋਰਮਲ ਜੀ ਗੱਲ ਹੋ ਗਈ, ਤੇ ਹੁਣ ਤਾਂ ਜਦੋਂ ਜਗਮੀਤ ਬਰਾੜ ਕੋਈ ਐਕਸਟਰਾ ਕੰਮ ਕਰਦਾ ਜਾਂ ਬਹਾਲ ਹੁੰਦੇ ਆ ਉਦੋਂ ਵਾਲੀ ਖਬਰ ਪੜਨ ਤੋਂ ਪਤਾ ਲੱਗਦਾ ਵੀ ਸਹੀ ਗੱਲ ਆ, ਨਹੀਂ ਤਾਂ ਜਗਮੀਤ ਬਰਾੜ ਇੱਕ ਬਾਗੀ ਸੁਰ ਦਾ ਨੇਤਾ ਰਿਹਾ ਜੀ ਸਦਾ ਹੀ, ਤੇ ਉਸਨੇ ਕਦੇ ਲਾ ਕੇ ਨਹੀਂ ਖਾਧੀ ਕਿਸੇ ਨਾਲ, ਉਹਦਾ ਕਾਰਨ ਇਹੀ ਹੈ ਜੀ ਵੀ ਉਹਨੂੰ ਬਣਦਾ ਉਹਦਾ ਹੱਕ ਨਹੀਂ ਮਿਲਿਆ ਕਦੇ ਵੀ, ਉਹ ਬੜਾ ਤੇਜ਼ ਤਰਾਰ ਲੀਡਰ ਹੋ ਕੇ ਉਭਰਿਆ ਸੀ ਪਰ ਸ਼ੁਰੂਆਤ ਤੇ ਉਹਨੂੰ ਸਿਆਸਤ ਦਾ ਸ਼ਿਕਾਰ ਹੋ ਗਿਆ ਜੀ, ਉਹਨੂੰ ਇੰਨੀ ਕੁ ਸਿਆਸਤ ਦੇ ਵਿੱਚ ਉਲਝਾਇਆ ਵੀ ਉਹ ਉੱਠਣ ਜੋਗਾ ਰਹੇ ਹੀ ਨਹੀਂ, ਤੇ ਉਹ ਹੁਣ ਉਹਦੀ ਪੋਜੀਸ਼ਨ ਇਹ ਹੈ ਵੀ ਉਹਦੇ ਕੋਲੇ ਬਸ ਸੋਸ਼ਲ ਮੀਡੀਆ ਜਿੱਥੇ ਉਹ ਟਵੀਟ ਕਰ ਕਰਕੇ ਨਵੇਂ ਤੋਂ ਨਵੇਂ ਪੰਗੇ ਖੜੇ ਕਰ ਰਿਹਾ ਜੀ। ਪਰ ਅੱਜ ਉਹਨਾਂ ਨੂੰ ਨੋਟਿਸ ਦਿੱਤਾ ਜੀ ਸ਼ਕੀਲ ਅਹਿਮਦ ਜਿਹੜੇ ਕਿ ਇੰਚਾਰਜ ਆ, ਉਹਨਾਂ ਨੇ ਕਿਹਾ ਜੀ ਵੀ ਬਹੁਤ ਵਾਰੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇੱਕ ਵੀ ਸ਼ਬਦ ਨਹੀਂ ਬੋਲਣਾ ਪਾਰਟੀ ਦੇ ਅੰਦਰੂਨੀ ਮਾਮਲਿਆਂ ਚ, ਪਰ ਉਹ ਨਹੀਂ ਹਟੇ ਬੋਲਣੋ, ਤੇ ਉਹਦਾ ਨਤੀਜਾ ਇਹ ਹੈ ਜੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ, ਕਹਿੰਦੇ ਵੀ ਪਾਰਟੀ ਤੋਂ ਵੱਡੀ ਕੋਈ ਵੀ ਚੀਜ਼ ਨਹੀਂ, ਸੋ ਸਭ ਤੋਂ ਵੱਡੀ ਪਾਰਟੀ ਹੈ, ਸੋ ਇਸ ਕਰਕੇ ਤੁਸੀਂ ਪਾਰਟੀ ਤੋਂ ਉੱਤੇ ਹੋ ਕੇ ਜੇ ਕੋਈ ਗੱਲ ਕਰਦੇ ਹੋ ਤਾਂ ਉਹਦੇ ਨਤੀਜੇ ਭੁਗਤਣ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ। ਨਵੇਂ ਨਵੇਂ ਆਏ ਕਾਂਗਰਸ ਦੇ ਵਿੱਚ ਮਨਪ੍ਰੀਤ ਬਾਦਲ ਹੋਰਾਂ ਨੇ ਵੀ ਕਿਹਾ ਵੀ ਇਹ ਉਹਨਾਂ ਦੀਆਂ ਕੀਤੀਆਂ ਗਲਤੀਆਂ ਦਾ ਨਤੀਜਾ, ਬਰਾੜ ਸਾਹਿਬ ਨੂੰ ਬਹੁਤ ਮੌਕੇ ਦਿੱਤੇ ਗਏ ਸੀ ਪਰ ਉਹਨੇ ਮੌਕਿਆਂ ਦਾ ਕੋਈ ਫਾਇਦਾ ਨਹੀਂ ਉਠਾਇਆ। ਪਰ ਮੈਂ ਇੱਥੇ ਹੈਰਾਨ ਹਾਂ ਵੀ ਜਗਮੀਤ ਬਰਾੜ ਨੂੰ ਕਿਹੜਾ ਮੌਕਾ ਦਿੱਤਾ ਗਿਆ, ਇਹ ਇਹ ਚੀਜ਼ ਪੁੱਛਣੀ ਪਊ। ਜੇ ਉਹ MP ਬਣ ਕੇ ਉਹ ਕਿਤੇ ਪਹੁੰਚੇ ਆ ਸੰਸਦ ਚ ਤਾਂ ਉਹ ਆਪਦੇ ਬਲਬੂਤੇ ਤੇ ਜਿੱਤੇ ਆ MP, ਕਿਉਂਕਿ ਉਸ ਏਰੀਏ ਦੇ ਵਿੱਚ ਜਦੋਂ ਵੀ ਐਂਟੀ ਬਾਦਲ ਲਹਿਰ ਹੋਈ ਆ, ਐਂਟੀ ਸੁਖਬੀਰ ਲਹਿਰ ਹੋਈ ਆ, ਉਦੋਂ ਜਿੱਤੇ ਆ, ਜਾਂ ਜਦੋਂ ਵੀ ਉਹਨਾਂ ਨੇ ਆਪਦੀ ਮਿਹਨਤ ਸਦਕਾ ਜਾਂ ਆਪਦੀਆਂ ਤਕਰੀਰਾਂ ਸਦਕਾ ਉੱਥੇ ਜਿੱਤੇ ਆ। ਨਾ ਉਹਨਾਂ ਨੂੰ ਕਿਤੇ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ, ਨਾ ਉਹਨਾਂ ਨੂੰ ਕੋਈ ਮੰਤਰੀ ਪਦ ਲਈ ਨਾਮਜ਼ਦ ਕੀਤਾ, ਨਾ ਉਹਨਾਂ ਨੂੰ ਕਿਤੇ ਕੋਈ ਚੇਅਰਮੈਨ ਨਹੀਂ ਦਿੱਤੀ ਆ, ਕੋਈ ਵੀ ਇਹੋ ਜਿਹੀ ਵੱਡੀ ਚੀਜ਼ ਕੋਈ ਨਹੀਂ ਦਿੱਤੀ ਜਿਹਦੇ ਨਾਲ ਕਿ ਉਹ ਪਾਵਰ ਚ ਆ ਜਾਣ। ਕਿਉਂਕਿ ਡਰ ਸੀ ਇੱਕ ਕਾਂਗਰਸੀ ਹਾਈਕਮਾਂਡ ਨੂੰ ਡਰ ਰਿਹਾ ਉਹਨਾਂ ਤੋਂ ਸਦਾ ਵੀ ਇਹ ਬਹੁਤ ਤੇਜ਼ ਤਰਾਰ ਨੇਤਾ ਜਿਹਦੇ ਹੱਥ ਚ ਪਾਵਰ ਆ ਗਈ ਮੁੜਕੇ ਨੇ ਅੱਗੇ ਨਹੀਂ ਆਉਣ ਦੇਣਾ ਕਿਸੇ ਨੂੰ ਸੋ ਇਹ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਸੀਗੀ ਜਗਮੀਤ ਬਰਾੜ ਦੇ ਮਾਮਲੇ ਦੇ ਵਿੱਚ ਤੇ ਉਹ ਉਸੇ ਕਰਕੇ ਉਹ ਅੰਦਰ ਬਾਹਰ ਪਾਰਟੀ ਤੋਂ ਹੁੰਦੇ ਆਏ ਆ ਪਰ ਉਹਨਾਂ ਨੇ ਵੀ ਕਿਹਾ ਵੀ ਮੈਂ ਕੋਈ ਵੀ ਪਾਰਟੀ ਹੁਣ ਜੁਆਇਨ ਨਹੀਂ ਕਰਨੀ ਭਾਵੇਂ ਇਹਦੇ ਪਿੱਛੇ ਅੰਗੂਰ ਖੱਟੇ ਵਾਲੀ ਗੱਲ ਹੋਵੇ ਵੀ ਆਪ ਨੇ ਨਾ ਉਹਨਾਂ ਨੂੰ ਕਬੂਲ ਕੀਤਾ ਹੋਵੇ ਜਾਂ ਭਾਜਪਾ ਨੇ ਨਾ ਕਬੂਲ ਕੀਤਾ ਹੋਵੇ ਇਹ ਕੱਡ ਚੈਪਟਰ ਆ ਪਰ ਕੁੱਲ ਮਿਲਾ ਕੇ ਜੇ ਸਾਰਾ ਜੀਵਨ ਦੇਖਿਆ ਜਾਵੇ ਮੈਂ ਬਹੁਤ ਨੇੜੇ ਤੋਂ ਜਗਮੀਤ ਬਰਾੜ ਨੂੰ ਦੇਖਿਆ ਬਹੁਤ ਨੇੜੇ ਤੋਂ ਉਹਨਾਂ ਨੂੰ ਜਾਣਿਆ ਤੇ ਉਹ ਉਸ ਬੰਦੇ ਕੋਲ ਇੱਕ ਐਨਰਜੀ ਸੀ ਇੱਕ ਸਪੈਸ਼ਲ ਐਨਰਜੀ ਸੀ ਜਿਹੜੀ ਕਿ ਕਾਂਗਰਸ ਬਣਾ ਨਹੀਂ ਸਕੀ ਉਹ ਐਨਰਜੀ ਸਿਰਫ ਇਸੇ ਡਰ ਦੇ ਮਾਰੇ ਲੋਕਲ ਕਾਂਗਰਸੀਆਂ ਨੇ ਜਿਹੜਾ ਉਹਨੂੰ ਉੱਠਣ ਨਹੀਂ ਦਿੱਤਾ ਪੰਜਾਬ ਲੈਵਲ ਦੇ ਕਾਂਗਰਸੀਆਂ ਨੇ ਭਾਵੇਂ ਉਹ ਬੇਅੰਤ ਸਿੰਘ ਹੋਰਾਂ ਨੇ ਉਦੋਂ ਇਹਨਾਂ ਦੇ ਉਹਨੂੰ ਦਰੜਨ ਦੀ ਕੋਸ਼ਿਸ਼ ਕੀਤੀ ਭਾਵੇਂ ਉਦੋਂ ਬਾਅਦ ਹਰਚਰਨ ਬਰਾੜ ਨੇ ਫਿਰ ਭੱਠਲ ਨੇ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸਦਾ ਹੀ ਇਹ ਆਵਾਜ਼ ਨੂੰ ਦਬਾਉਂਦੇ ਰਹੇ ਆ ਪਰ ਦੇਖਦੇ ਹਾਂ ਜੀ ਹੁਣ ਜਿਹੜਾ ਨਵੇਂ ਸਿਰੋਂ ਇਹ ਕੋ ਬੰਦਾ ਜਿਹੜਾ ਚਾਹੇ ਕੁਛ ਵੀ ਪਾਵਰ ਨਹੀਂ ਰਹੀ ਪੱਲੇ ਪਰ ਫਿਰ ਵੀ ਇਹਨੂੰ ਪਤਾ ਮੈਂ ਕਿਵੇਂ ਖ਼ਬਰਾਂ ਚ ਰਹਿਣਾ ਤੇ ਕਿਵੇਂ ਆਪਦੀ ਹੋਂਦ ਬਚਾ ਕੇ ਰੱਖਣੀ ਆ ਦੇਖਦੇ ਆ ਆਉਣ ਵਾਲੇ ਦਿਨਾਂ ਚ ਜਗਮੀਤ ਬਰਾੜ ਕੀ ਕਰਦੇ ਆ ਪਰ ਇੱਥੇ ਮੈਂ ਸਾਡੇ ਉਹਨਾਂ ਸਰੋਤਿਆਂ ਲਈ ਦੱਸਦਿਆਂ ਜਿਹੜੇ ਇਹ ਜਿਨ੍ਹਾਂ ਨੂੰ ਪਤਾ ਨਹੀਂ ਵੀ ਜਗਮੀਤ ਬਰਾੜ ਤੇ ਉਹਨਾਂ ਦੇ ਭਰਾ ਬਾਰੇ ਤਾਂ ਸਭ ਨੂੰ ਪਤਾ ਵੀ ਉਹ ਦੋ ਭਰਾ ਤੇ ਦੋਨੇ ਸਿਆਸਤ ਦੇ ਵਿੱਚ ਆ ਪਹਿਲਾਂ ਇਹ ਆਏ ਤੇ ਛੋਟੇ ਵੀ ਪਿੱਛੇ ਜੇ ਐਮ ਐਲ ਏ ਜਿੱਤ ਗਏ ਸਨ ਤੇ ਪਰ ਜਿਹੜੀ ਇਹਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਦੱਸਾਂ ਤਾਂ ਗੁਰਮੀਤ ਸਿੰਘ ਬਰਾੜ ਇਹਨਾਂ ਦੇ ਫਾਦਰ ਸਾਹਿਬ ਸੀ ਜੀ ਉਹ ਅਸਲੀ ਕਹਿ ਸਕਦੇ ਹਾਂ ਕਿ ਬੜੇ ਸੁਲਝੇ ਹੋਏ ਤੇ ਇੱਕ ਸਿਆਸਤਦਾਨ ਸਨ ਤੇ ਬੜੇ ਵਧੀਆ ਉਹ ਬੰਦੇ ਇਨਸਾਨ ਸਨ ਤੇ ਉਹਨਾਂ ਦੀ ਆਪਦੇ ਹਲਕੇ ਦੇ ਵਿੱਚ ਬਹੁਤ ਵੱਡੀ ਪੈਂਟ ਸੀ ਮੈਂ ਬਹੁਤ ਛੋਟੇ ਬਚਪਨ ਦੀਆਂ ਧੁੰਦਲੀਆਂ ਯਾਦਾਂ 'ਚ ਮੇਰੇ ਯਾਦ ਆ ਜਦੋਂ ਮੇਰੇ ਤਾਇਆ ਜੀ ਦੇ ਕਲਾਸਮੇਟ ਸਨ ਤੇ ਉਹਨਾਂ ਨਾਲ ਉਹ ਉਹਨਾਂ ਦੇ ਜੋਬ ਨਾਲ ਵੀ ਉਹਨਾਂ ਨਾਲ ਸੰਬੰਧ ਰਹੇ ਤੋ ਸਾਡੇ ਆਉਂਦੇ ਜਾਂਦੇ ਰਹੇ ਤੇ ਮੈਂ ਉਦੋਂ ਤੋਂ ਉਹਨਾਂ ਨੂੰ ਧੁੰਦਲੀਆਂ ਯਾਦਾਂ 'ਚ ਉਹਨਾਂ ਨੂੰ ਦੇਖ ਸਕਦਾ ਪਰ ਮੈਨੂੰ ਮਾਣ ਸਾਹਿਬ ਗੱਲ ਹੁੰਦੀ ਆ ਜਾਂ ਮੈਂ ਪਰਿਵਾਰ 'ਚ ਗੱਲ ਸੁਣਦਾ ਤਾਂ ਉਹਨਾਂ ਦੀ ਸਿਆਣਪ ਦੀਆਂ ਚਰਚਾ ਬਹੁਤ ਜ਼ਿਆਦਾ ਹੁੰਦੀਆਂ ਤੇ ਅਕਸਰ ਹੀ ਮੈਨੂੰ ਮੇਰੇ ਸ਼੍ਰੀ ਇਹ ਗੱਲ ਸੁਣਦੇ ਵੀ ਗੁਰਮੀਤ ਸਿੰਘ ਹਰੇਕ ਨੇ ਨਹੀਂ ਬਣ ਜਾਣਾ ਸੋ ਕਈ ਵਾਰ ਇਹ ਹੁੰਦਾ ਵੀ ਪਰਿਵਾਰਕ ਪਿਛੋਕੜ ਆ ਜਿਹੜਾ ਤੁਹਾਨੂੰ ਇੱਥੇ ਲੈ ਕੇ ਆਇਆ ਹੁੰਦਾ ਸੋ ਜਗਮੀਤ ਬਰਾੜ ਦਾ ਪਰਿਵਾਰਕ ਪਿਛੋਕੜ ਸੀ ਜੀ ਜਿਹੜਾ ਉਹ ਸਿਆਸਤ ਚ ਆਏ ਪਰ ਕੁਛ ਵੀ ਸਿਆਸਤ ਚੋਂ ਅੱਗੇ ਦਾ ਸਟੈਪ ਨਹੀਂ ਪੱਟ ਸਕੇ ਇਹ ਇਹ ਬਹੁਤ ਜਿਹੜੀ ਵੱਡੀ ਗੱਲ ਰਹੀ ਸਦਾ ਹੀ ਅਗਲੀ ਜੇ ਖਬਰ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਥੋੜੇ ਜੇ ਮੈਸੇਜ ਲੈ ਲਾਂ ਸਾਡੇ ਕੋਲੇ ਮੈਸੇਜ ਆਏ ਆ ਤੇ ਮੇਰਾ ਟਾਈਮ ਵੀ ਭੱਜਿਆ ਜਾਂਦਾ ਉਧਰੋਂ ਜੋਬਾਂ ਆਵਾਜ਼ ਮਾਰ ਰਹੀਆਂ ਤੇ ਉਧਰੋਂ ਚਲੋ ਕੋਈ ਨੀ ਜੀ ਅਸੀਂ ਰਲ ਮਿਲ ਕੇ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਕਹਿੰਦੇ ਜੀ ਅਗਲਾ ਮੈਸੇਜ ਟੈਲੀਗ੍ਰਾਮ ਦੇ ਉੱਤੇ ਆਇਆ ਜੀ ਰਾਜੀਵ ਭੰਗੂ ਸਿੰਘਾਪੁਰ ਵਾਲਿਆਂ ਦਾ ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਅੱਜ ਕਿਵੇਂ ਇਹਦਾ ਟਿਊਜ਼ਡੇ ਨੂੰ ਬਹੁਤ ਵਧੀਆ ਲੱਗਦਾ ਤੁਹਾਨੂੰ ਸੁਣ ਕੇ ਇੰਜੋਏ ਕਰ ਰਹੇ ਵੈਸੇ ਟਿਊਜ਼ਡੇ ਮੈਂ ਆਉਣਾ ਹੁੰਦਾ ਜੀ 8 ਤੋਂ 8:30 ਆਉਣਾ ਹੁੰਦਾ ਅੱਧਾ ਘੰਟਾ ਖਬਰਾਂ ਲਈ ਆਉਣਾ ਹੁੰਦਾ ਪਰ ਅੱਜ ਜਿਹੜਾ ਗੁਲਾਮਾ ਸੀ ਉਹ ਮੇਰੇ ਗਲ ਚ ਪੈ ਗਿਆ ਉਹਦਾ ਕਾਰਨ ਮੈਂ ਤੁਹਾਨੂੰ ਫੇਰ ਦੱਸੂਗਾ ਪਰ ਉਹ ਅੱਜ ਅਮਨਦੀਪ ਹੋਰਾਂ ਨੇ ਪ੍ਰੋਗਰਾਮ ਕਰਨਾ ਸੀ ਤੇ ਜਦੋਂ ਬੋਲ ਰਹੇ ਸੀ ਤਾਂ ਮੈਨੂੰ ਨਹੀਂ ਲੱਗਿਆ ਵੀ ਉਹ ਪ੍ਰੋਗਰਾਮ ਕਰ ਪਾਉਣਗੇ ਉਹਨਾਂ ਦੀ ਆਵਾਜ਼ ਬਹੁਤ ਡਿਮ ਸੀਗੀ ਉਹ ਦੋ ਤਿੰਨ ਦਿਨਾਂ ਦੇ ਮੈਲਬਨ ਦੇ ਵਿੱਚ ਭੱਜ ਨਸ ਦੇ ਵਿੱਚ ਕਈ ਵਾਰੀ ਹੋ ਜਾਂਦਾ ਸੋ ਮੈਂ ਉਹਨਾਂ ਨੂੰ ਕਿਹਾ ਜੀ ਆਪਾਂ ਮਿਸ ਨਹੀਂ ਕਰਦੇ ਪ੍ਰੋਗਰਾਮ ਚੱਲ 10 ਮਿੰਟ ਸੀ 20 ਮਿੰਟ ਸੀ ਜਿੰਨੇ ਟਾਈਮ ਹੈ ਮੈਂ ਲਾਉਣਾ ਸੋ ਇੱਧਰ ਸ਼ਰਨਜੀਤ ਕੌਰ ਬ੍ਰਿਸਬਨ ਤੋਂ ਜੁੜਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਰ ਕੱਪੜੇ ਦੇ ਮਾਮਲੇ ਚ ਤਾਂ ਇਹ ਸਹੀ ਹੈ ਜੈਸਾ ਦੇਸ਼ ਵੈਸਾ ਬੇਸ ਤੇ ਆਦਤ ਬਦਲਣਾ ਔਖਾ ਹੈ ਜੇ ਕਿਸੇ ਦੀ ਆਦਤ ਬਦਲਣ ਦੀ ਗੱਲ ਹੋਈ ਜੇਕਰ ਆਪਣੀ ਆਦਤ ਬਦਲਣੀ ਹੋਵੇ ਤਾਂ ਬਹੁਤ ਔਖਾ ਹੈ ਬਿਲਕੁਲ ਜੀ ਦੂਜੇ ਦੀ ਤਾਂ ਆਪਾਂ 1 ਮਿੰਟ ਚ ਕਾਗਜ਼ਾਂ ਚ ਬਦਲ ਦਿੰਦੇ ਹਾਂ ਪਰ ਆਪਣੀ ਆਦਤ ਬਦਲਣਾ ਵਾਕਈ ਔਖੀ ਗੱਲ ਆ ਸੋ ਪਰ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕੋਸ਼ਿਸ਼ ਹਮੇਸ਼ਾ ਕਾਮਯਾਬ ਹੁੰਦੀ ਆ ਸੋ ਅਸੀਂ ਤਾਂ ਇਹੀ ਕਹਿਣੇ ਹਾਂ ਜੀ ਮੇਰੀ ਤਾਂ ਇੱਕ ਸੋਚ ਹੈ ਜੀ ਵੀ ਜਿਹੜਾ ਗਿਵ ਅਪ ਅਸੀਂ ਰੋਜ਼ ਕਹਿੰਦੇ ਹਾਂ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਆਪਣਾ ਕਈ ਵਾਰੀ ਅਸੀਂ ਹਾਰ ਥੱਕ ਕੇ ਬਹਿ ਜਾਂਦੇ ਹਾਂ ਹਰੇ ਗੱਲ ਤੋਂ ਐ ਸਕਦੇ ਇਹ ਤਾਂ ਹੁੰਦਾ ਹੀ ਨਹੀਂ ਪਰ ਮੇਰੀ ਕੋਸ਼ਿਸ਼ ਹੈ ਵੀ ਤੁਸੀਂ ਕੋਸ਼ਿਸ਼ ਕਰੋ ਜਦੋਂ ਤੁਸੀਂ ਬੰਦ ਕਮਰੇ ਦੇ ਵਿੱਚ ਵੀ ਹੋਣਾ ਤੇ ਜੰਗਲੇ ਦੀ ਕਿਸੇ ਨਾ ਕਿਸੇ ਝੀਤ ਥਾਣੀ ਕੋਈ ਨਾ ਕੋਈ ਕਿਰਨ ਜ਼ਰੂਰ ਅੰਦਰ ਆਉਂਦੀ ਹੁੰਦੀ ਹੈ ਕੋਈ ਨਾ ਕੋਈ ਕਿਰਨ ਅੰਦਰ ਆਉਣ ਦਾ ਹੌਸਲਾ ਜ਼ਰੂਰ ਰੱਖਦੀ ਹੁੰਦੀ ਆ ਸੋ ਇਹ ਜੀ ਕਿਰਨ ਦੀ ਝਾਤ ਜਿਹੜੀ ਆਪਦੇ ਅੰਦਰ ਵੀ ਬਣਾ ਕੇ ਰੱਖੋ ਜਮਾਂ ਹਾਰਨ ਤੋਂ ਬਾਅਦ ਵੀ ਇੱਕ ਜਿੱਤ ਦੀ ਜਿਹੜੀ ਆਸ ਬਣਾ ਕੇ ਰੱਖੋ ਬਹੁਤ ਸਾਰੀਆਂ ਇਸ ਕੋਰਟ ਤੁਹਾਡੇ ਸਾਹਮਣੇ ਆ ਜਾਂਦੀਆਂ ਵੀ ਪਤਾ ਨਹੀਂ ਕਦੋਂ ਗੁੱਛੇ ਦੀ ਜਿਹੜੀ ਆਖਰੀ ਚਾਬੀ ਆ ਜਿਹੜੀ ਉਹ ਤਾਲਾ ਖੋਲ ਦੇ ਸੋ ਕੋਸ਼ਿਸ਼ਾਂ ਜਾਰੀ ਰੱਖਿਆ ਕਰੋ ਜੀ ਗਰੀਕ ਵਾਲੇ ਵੀ ਜੁੜ ਗਿਆ ਪਲਵਿੰਦਰ ਸਿੰਘ ਤੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ, ਬਹੁਤ ਵਧੀਆ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਉਮੀਦ ਆ ਜੀ ਗਰੀਕ ਦੇ ਵਿੱਚ ਵੀ ਦਿਨ ਬਹੁਤ ਵਧੀਆ ਚੜਿਆ ਹੋਣਾ। ਅੰਮ੍ਰਿਤ ਸਿੰਘ ਜੁੜਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਵੈਰੀ ਨਾਈਸ ਟੂ ਹੀਅਰ ਯੂ ਔਨ ਟਿਊਜ਼ਡੇ, ਦਿਲ ਖੁਸ਼ ਹੋ ਜਾਂਦਾ ਜੀ ਤੁਹਾਡੀ ਆਵਾਜ਼ ਸੁਣ ਕੇ, ਬਹੁਤ ਮਿਹਰਬਾਨੀ ਅੰਮ੍ਰਿਤ ਭਾਈ ਜੀ। ਤੇ ਉਹਨਾਂ ਨੇ ਨਾਲ ਨਾਲ ਇੱਕ ਭੇਜਿਆ, ਐਰੋਨਿਕਲ ਪੀਪਲ ਹੂ ਡੋਂਟ ਪੋਸਟ ਮੈਨੀ ਪਿਕਚਰ ਆਫ ਦੇਅਰ ਅਵਿਸਮ ਲਾਈਫ ਔਨ ਸੋਸ਼ਲ ਨੈਟਵਰਕ ਹੈ ਮੋਰ ਅਵਿਸਮ ਲਾਈਫ। ਅੱਛਾ ਜੀ, ਕਿਆ ਬਾਤ ਆ ਜੀ, ਇਹ ਵੀ ਇੱਕ ਆਪਾਂ ਨੂੰ ਮਤ ਦੇਤੀ ਹੈ ਜੀ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਫੇਸਬੁੱਕ ਤੇ ਦਿਖਾਉਣ ਵਾਲੀ ਤੁਹਾਡੀ ਜ਼ਿੰਦਗੀ ਵਧੀਆ ਆਉਂਦੀ ਆ, ਤੇ ਸੋ ਕਹਿੰਦੇ ਨਹੀਂ ਹੁੰਦੇ ਵੀ ਤੁਹਾਡੀ ਜ਼ਿੰਦਗੀ ਉਂਝ ਵੀ ਔਸਮ ਹੋ ਸਕਦੀ ਆ ਜੇ ਕਹੀਏ, ਜੇ ਤੁਸੀਂ ਬਿਨਾਂ ਫੇਸਬੁੱਕ ਤੇ ਦਿਖਾ ਕੇ ਵੀ ਤਾਂ ਜਿਉਂਤੀ ਜਿਉਂ ਰਹੇ ਹੋ ਸਕਦੇ ਹੋ, ਪਰ ਕਈ ਵਾਰੀ ਕੀ ਹੁੰਦਾ ਸਾਨੂੰ ਸਰਦਾ ਨਹੀਂ ਜੀ, ਅਸੀਂ ਫੇਸਬੁੱਕ ਤੇ ਪਾ ਕੇ ਥੋੜਾ ਜਿਹਾ ਨਜ਼ਾਰਾ ਜਿਹਾ ਆ ਜਾਂਦਾ। ਸੋ ਮੈਂ ਤਾਂ ਕਈ ਵਾਰੀ ਆਪ ਵੀ ਕਹਿਣਾ ਹੁੰਦਾ ਵੀ ਦਿਖਾ ਦਿਖਾ ਕੇ ਚੀਜ਼ ਖਾਣ ਦਾ ਸਵਾਦ ਵੀ ਕੁਛ ਵੱਖਰਾ ਹੁੰਦਾ। ਸੋ ਗੁਰਜੀਤ ਸਿੰਘ ਚਹਿਲ ਜੁੜੇ ਆ ਜੀ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਅਰਮਨ ਰੇੜੀ ਦੇ ਸਾਰੇ ਸਰੋਤਿਆਂ ਨੂੰ। ਕਹਿੰਦੇ ਗੀਤ ਲਾ ਦਿਓ ਜੀ, ਹੀਰੇ ਸੌਂਗ ਲਾ ਦਿਓ। ਕਹਿੰਦੇ ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ, ਲਾਭ ਹੀਰੇ ਦਾ। ਅੱਛਾ ਜੀ, ਲਾਭ ਹੀਰੇ ਦਾ ਸੌਂਗ ਆ ਜੀ, ਬੁੱਢੀ ਉਮਰੇ ਪਤਾ ਲੱਗੂ ਸੀ ਕਰਤੂਤਾਂ ਕਰੀਆਂ ਦਾ। ਬਿਲਕੁਲ ਜੀ, ਇਹ ਸਦਾ ਹੀ ਕਹਿੰਦੇ ਆ ਵੀ ਭਲਵਾਨ ਤੇ ਕੰਜਰੀ, ਚਾਹੇ ਚਲੋ ਹਲਕਾ ਸ਼ਬਦ ਆ ਪਰ ਅਸੀਂ ਵਰਤਣਾ ਪੈਣਾ। ਕਹਿੰਦੇ ਬੁਢਾਪੇ ਵੇਲੇ ਬੜੇ ਦੁਖੀ ਹੁੰਦੇ ਆ, ਸੋ ਮੈਨੂੰ ਵੀ ਇਹੀ ਲੱਗਦਾ ਜੀ। ਤੇ ਚਰਨਜੀਤ ਫੇਰ ਜੁੜਿਆ, ਕਹਿੰਦੇ ਸਤਿ ਸ੍ਰੀ ਅਕਾਲ, ਆਈ ਸੈਡ ਕਿ ਆਪਣੀ ਆਦਤ ਬਦਲਣਾ ਔਖਾ ਹੈ। ਤੁਸੀਂ ਕਹਿੰਦੇ ਮੈਸੇਜ ਪੂਰਾ ਨਹੀਂ ਪੜਿਆ। ਹਾਂਜੀ ਹਾਂਜੀ, ਮੈਂ ਤੁਹਾਡੀ ਸੈਂਸ ਸਮਝ ਗਿਆ ਸੀ ਜੀ ਵੀ ਤੁਸੀਂ ਦੂਜੇ ਦੀ ਜਿਹੜੀ ਆਦਤ ਆ ਉਹ ਅਸੀਂ ਇੱਕ ਮਿੰਟ ਚ ਮਤ ਦੇ ਦਿੰਦੇ ਹਾਂ, ਪਰ ਜਿਹੜੀ ਆਪਾਂ ਨੂੰ ਆਪ ਨੂੰ ਆਦਤਾਂ ਲੱਗੀਆਂ ਹੋਣ ਉਹ ਬਹੁਤ ਔਖੀਆਂ ਬਦਲਣੀਆਂ। ਇਸੇ ਦੇ ਕਾਰਨ ਮੈਂ ਕਹਿ ਰਿਹਾ ਸੀ ਵੀ ਔਖਾ ਜ਼ਰੂਰ ਹੋ ਸਕਦਾ ਪਰ ਨਾਮੁਮਕਿਨ ਨਹੀਂ ਹੋ ਸਕਦਾ। ਸਾਨੂੰ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ, ਪਤਾ ਨਹੀਂ ਕਦੋਂ ਕੋਸ਼ਿਸ਼ਾਂ ਦਾ ਜਿਹੜਾ ਨਤੀਜਾ ਆ ਜੇ। ਮੱਖਣ ਸੋਹੀ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੀ ਟੀਮ ਨੂੰ, ਸਤਿ ਸ੍ਰੀ ਅਕਾਲ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ, ਤੇ ਪ੍ਰੋਗਰਾਮ ਸੋਹਣਾ ਚੱਲਦਾ ਜੀ। ਸੋ ਬਹੁਤ ਮਿਹਰਬਾਨੀ ਸੋਹੀ ਸਾਹਿਬ, ਤੁਸੀਂ ਵੀ ਹਾਜ਼ਰੀ ਲਵਾਈ ਆ। ਤੇ ਮੈਂ ਦੇਖਦਾ ਜੀ, ਕਿਉਂਕਿ ਅੱਜ ਸੈਟਅਪ ਮੇਰਾ ਨਾ ਹੋਣ ਕਰਕੇ ਤੇ ਮੈਂ ਇੱਕ ਅਚਾਨਕ ਪ੍ਰੋਗਰਾਮ ਦੇ ਵਿੱਚ ਐਂਟਰੀ ਮਾਰੀ ਆ, ਸੋ ਪੂਰੇ ਸੁਨੇਹੇ ਲੈਣੇ ਜਾਂ ਪੂਰੇ ਉਹ ਮੇਰੇ ਕੰਟਰੋਲ ਚੋਂ ਬਾਹਰ ਸੀ, ਪਰ ਫਿਰ ਵੀ ਇੱਧਰ ਕੁਲਦੀਪ ਪੱਡਾ ਨੇ ਸਾਨੂੰ ਈਮੇਲ ਵੀ ਕੀਤੀ ਹੈ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਨਜ਼ਾਰਾ ਆ ਜਾਂਦਾ ਜੀ ਤੁਹਾਡਾ ਪ੍ਰੋਗਰਾਮ ਸੁਣ ਕੇ, ਕੀਪ ਇਟ ਅਪ ਕੁਲਦੀਪ ਸਿੰਘ ਪੱਡਾ। ਸੋ ਪੱਡਾ ਸਾਹਿਬ ਬਹੁਤ ਮਿਹਰਬਾਨੀ ਜੀ, ਤੁਸੀਂ ਈਮੇਲ ਕੀਤੀ ਆ। ਤੇ ਬਾਈ ਜੀ ਸਤਿ ਸ੍ਰੀ ਅਕਾਲ, ਹਰਕ੍ਰਿਸ਼ਨ ਹੋਰਾਂ ਨੇ ਪੁੱਛਿਆ, ਕੱਲ ਕੁਝ ਏਜੰਟਾਂ ਨੇ ਕਿਸੇ ਮਸਲੇ ਦਾ ਹੱਲ ਪੁੱਛਿਆ ਸੀ ਹੋਰ ਸਟੇਟ ਬੋਰਡ ਦੇ ਸਰਟੀਫਿਕੇਟ ਪ੍ਰਾਪਤੀ ਬਾਰੇ ਰਾਏ ਦਿੱਤੀ ਸੀ, ਇਹ ਕੀ ਪੱਖ ਹੋ ਸਕਦਾ ਇਸ ਖ਼ਬਰ ਦਾ? ਬਿਲਕੁਲ ਜੀ, ਇਹ ਤੁਹਾਨੂੰ ਆਪਾਂ ਗੱਲ ਕਰ ਚੁੱਕੇ ਹਾਂ ਜੇ। ਤੇ ਇੱਧਰ ਸਤਨਾਮ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਪਲੀਜ਼ ਸੌਂਗ ਇਹਨਾਂ ਨੇ ਕਿਹਾ ਪੇਕੇ, ਸੁਰਜੀਤ ਭੁੱਲਰ ਹੋਰਾਂ ਦਾ ਤੇ ਸੁਦੇਸ਼ ਕੁਮਾਰੀ ਹੋਰਾਂ ਦਾ ਜਿਹੜਾ ਗੀਤ ਆ ਪੇਕੇ ਉਹ ਲਾ ਦਿਓ ਜੀ ਜ਼ਰੂਰ। ਅੱਜ ਗੀਤ ਬਹੁਤ ਸੁਣਾਉਣੇ ਤੁਹਾਨੂੰ, ਹੁਣ ਤੋਂ ਬਾਅਦ ਗੀਤ ਮੈਂ ਲਾ ਕੇ ਛੱਡ ਕੇ ਜਾਣਾ ਜੀ। ਤੇ ਨਵਦੀਪ ਕਟਾਰੀਆ ਹੋਰਾਂ ਨੇ ਸਪਾਈਸ ਰੇਡੀਓ ਦੀਆਂ ਖ਼ਬਰਾਂ ਵੀ ਭੇਜ ਦਿੱਤੀਆਂ ਤੇ ਅਸੀਂ ਉਹ ਖ਼ਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸੁਖਦੇਵ ਪੂਨੀ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਿਹਾ ਪਰਸੋਂ, ਤੇ ਉਹਨਾਂ ਨੇ ਵੀ ਕਹਿੰਦੇ ਜੀ ਅਬਾਊਟ ਆਸਟ੍ਰੇਲੀਆ ਇਮੀਗ੍ਰੇਸ਼ਨ ਨਿਊਜ਼, ਆਈ ਕੈਨ ਟੈਲ ਯੂ ਟਰੁੱਥ, ਸਮਵਨ ਅਪਲਾਈਡ ਫਾਰ ਸਕਿੱਲ ਅਸੈਸਮੈਂਟ ਆਫਸ਼ੋਰ ਔਨ ਬੇਸਿਸ ਆਫ ਪੰਜਾਬ ਸਕੂਲ, ਬਟ ਸਕਿੱਲ ਅਸੈਸਮੈਂਟ ਅਥਾਰਟੀ ਡਿਨਾਈਡ ਸਕਿੱਲ ਅਸੈਸਮੈਂਟ ਐਂਡ ਸੈਟ ਦਾ ਸਬਜੈਕਟ ਔਰ ਮਟੀਰੀਅਲ ਯੂ ਸਟੱਡੀਜ਼ ਆਰ ਨਾਟ ਟੂ ਇਕੁਅਲ ਟੂ ਆਸਟ੍ਰੇਲੀਆ ਐਂਡ ਅਸੈਸਮੈਂਟ ਪਰਪੋਜ਼, ਐਂਡ ਦੇਅਰ ਲੈਟਰ ਗੋਟ ਵਾਇਰਲ ਔਨ ਫੇਸਬੁੱਕ, ਦੈਟ ਲੈਟਰ ਵਾਜ਼ ਫਰੋਮ ਸਕਿੱਲ ਅਸੈਸਮੈਂਟ ਅਥਾਰਟੀ ਨਾਟ ਆਸਟ੍ਰੇਲੀਅਨ ਇਮੀਗ੍ਰੇਸ਼ਨ, ਇਟ ਹੈਜ਼ ਨਥਿੰਗ ਟੂ ਡੂ ਵਿਦ ਅਪਲਾਈਂਗ ਫਾਰ ਸਟੂਡੈਂਟ ਵੀਜ਼ਾ ਵਿਦ ਪੰਜਾਬ ਸਕੂਲ ਬੋਰਡ। ਲਓ ਜੀ ਪੂਨੀ ਸਾਹਿਬ ਨੇ ਕਾਫ਼ੀ ਪਰਦੇ ਲਾ ਦਿੱਤੇ ਆ ਜੀ ਗੱਲ ਦੇ ਤੋਂ, ਤੁਸੀਂ ਵੀ ਮੈਨੂੰ ਲੱਗਦਾ ਸਮਝ ਗਏ ਹੋਵੋਗੇ, ਤੇ ਨਹੀਂ ਤਾਂ ਮੈਂ ਸਰਲ ਭਾਸ਼ਾ ਚ ਦੱਸ ਦਿੰਦਾ ਜੀ ਵੀ ਜਿਵੇਂ ਅਸੀਂ ਸਟੱਡੀ ਅਸੈਸ ਕਰਾਉਂਦੇ ਹਾਂ। ਪੂਨੀ ਸਾਹਿਬ ਦਾ ਕਹਿਣਾ ਸਟੱਡੀ ਅਸੀਂ ਅਕਸਰ ਹੀ ਇੱਥੇ ਆ ਕੇ ਜਿਵੇਂ ਮੈਂ ਵੀ ਆਪਣੀ ਪੜ੍ਹਾਈ ਨੂੰ ਅਸੈਸ ਕਰਾਇਆ, ਆਪਦੇ ਸਕਿੱਲ ਨੂੰ ਅਸੈਸ ਕਰਾਉਂਦੇ ਹਾਂ, ਤਾਂ ਉੱਥੇ ਕਿਸੇ ਨੇ ਆਪਦੀ ਸਕੂਲੀ ਪੜ੍ਹਾਈ ਨੂੰ ਅਸੈਸ ਕਰਨਾ ਕਰਾਉਣਾ ਚਾਹਿਆ ਤੇ ਉਹ ਡਿਪਾਰਟਮੈਂਟ ਆ ਜਿਹੜਾ ਅਸੈਸਮੈਂਟ ਡਿਪਾਰਟਮੈਂਟ ਆ ਉਹਨਾਂ ਨੇ ਉਹਨੂੰ ਡਿਨਾਈ ਕਰ ਦਿੱਤਾ, ਕਹਿੰਦੇ ਨਹੀਂ ਇਹ ਅਸੀਂ ਆਸਟ੍ਰੇਲੀਅਨ ਸਟੱਡੀ ਦੇ ਸਟੈਂਡਰਡ ਤੇ ਨਹੀਂ ਕਰ ਸਕਦੇ। ਤੇ ਉਹ ਫੇਸਬੁੱਕ ਤੇ ਜਿਹੜਾ ਉਹ ਲੈਟਰ ਆ ਜਿਹੜਾ ਵਾਇਰਲ ਹੋਇਆ ਤੇ ਉਸ ਤੋਂ ਬਾਅਦ ਇਹ ਗੱਲ ਬਣੀ ਆ। ਸੋ ਕਿਤੇ ਨਾ ਕਿਤੇ ਅੱਗ ਮੱਚੀ ਹੈ ਜੀ, ਉਹਦਾ ਧੂੰਆਂ ਨਿਕਲਿਆ, ਹੁਣ ਇਸ ਗੱਲ ਦੀ ਵੀ ਤਹਿ ਤੇ ਆਪਾਂ ਚੱਲਦੇ ਹਾਂ ਜੀ, ਜ਼ਰੂਰ ਜਾਵਾਂਗੇ ਕਿੱਥੋਂ ਲੈਟਰ ਇਸ਼ੂ ਹੋਇਆ, ਕਿਹਨੂੰ ਹੋਇਆ, ਕਿੱਥੇ ਵਾਇਰਲ ਹੋਇਆ, ਕਿਹਨੇ ਪਹਿਲਾਂ ਸ਼ੇਅਰ ਕੀਤਾ, ਇਹ ਚੀਜ਼ਾਂ ਵੀ ਆਪਾਂ ਲੱਭਾਂਗੇ। ਪਰ ਜਿੱਥੋਂ ਤੱਕ ਆ ਗੱਲ ਆ ਉਹ ਮੰਨਣ ਯੋਗ ਆ ਤੇ ਮੰਨਣ ਦਿਲ ਲੱਗਦੀ ਆ ਵੀ ਵਾਕਿਆ ਹੀ ਕੁਝ ਨਾ ਕੁਝ ਇਹੋ ਜਿਹਾ ਕੁਝ ਹੀ ਹੋਇਆ, ਹੋਰ ਨਹੀਂ ਕੁਝ ਹੋਇਆ। ਸਾਡੇ ਨਾਲ ਕੁਲਵਿੰਦਰ ਸਿੰਘ ਗੋਲਡ ਕੋਸਟ ਤੋਂ ਜੁੜੇ ਆ ਜੀ। ਗੁੱਡ ਮਾਰਨਿੰਗ ਭਾਜੀ, 1 ਮਈ ਨੂੰ ਹਰਿਆਣੇ ਨੇ ਪੰਜਾਬ ਬਾਰਡਰ ਸੀਲ ਕਰਨ ਵਾਲੀ ਖਬਰ ਬਾਰੇ ਕੀ ਵਿਚਾਰ ਨੇ? ਬੜੀ ਮਾੜੀ ਖਬਰ ਹੈ ਇਹ ਤਾਂ। ਅਸੀਂ ਪਹਿਲਾਂ ਹੀ ਕਈ ਦਿਨ ਪਹਿਲਾਂ ਤੁਸੀਂ ਸ਼ਾਇਦ ਖਬਰਾਂ ਸੁਣੀਆਂ ਹੋ, ਮੈਂ ਤਾਂ ਪਹਿਲਾਂ ਹੀ ਦੱਸਦੀਆਂ ਸੀਗੀਆਂ ਵੀ ਜੀ ਕੀ ਹੋਊਗਾ ਹੁਣ ਜਿਹੜਾ ਪਾਣੀਆਂ ਦੇ ਮਸਲੇ ਚ। ਮੈਂ ਤਾਂ ਉਹ ਭਜਨ ਲਾਲ ਵਾਲੇ ਹੋਏ ਕਾਂਡ ਵੀ ਚਿੰਤਾ ਜ਼ਾਹਰ ਕਰਤੀ ਸੀ 1982 ਦੇ ਵਿਚ ਹੋਇਆ ਸੀ। ਆਉਣ ਵਾਲੇ ਦਿਨਾਂ ਚ ਸਾਨੂੰ ਦਿੱਲੀ ਏਅਰਪੋਰਟ ਤੇ ਆਉਣ ਵਾਸਤੇ ਕੀ ਕੁਝ ਹੋ ਸਕਦਾ, ਕੀ ਕੁਝ ਪਾਣੀ ਦੇ ਮਸਲਿਆਂ ਦੇ ਵਿਚ ਦੋ ਸਟੇਟਾਂ ਦੇ ਵਿਚ ਝਗੜੇ ਹੋ ਸਕਦੇ। ਅਸੀਂ ਤਾਂ ਜੀ ਅੱਜ ਤੋਂ ਹਫ਼ਤਾ 10 ਦਿਨ ਪਹਿਲਾਂ ਹੀ ਇੱਕ ਪ੍ਰੋਗਰਾਮ ਦੇ ਵਿਚ ਇਹ ਚਿੰਤਾ ਜ਼ਾਹਿਰ ਕਰ ਦਿੱਤੀ ਸੀ ਜੀ ਕੁਲਵਿੰਦਰ ਸਿੰਘ ਜੀ ਤੇ। ਸੋ ਕੋਈ ਨੀ, ਇਹ ਕਈ ਵਾਰੀ ਕੀ ਹੁੰਦਾ ਵੀ ਜ਼ਿਆਦਾ ਵੀ ਜਿਹੜੀ ਅੱਤ ਚੱਕੀ ਜਾਂਦੀ ਆ ਉਹ ਵੀ ਜਿਹੜੀ ਅੰਤ ਦਾ ਨਿਸ਼ਾਨੀ ਹੁੰਦੀ ਆ। ਸੋ ਹੋ ਸਕਦਾ ਵੀ ਇਹ ਜਾਂ ਕੁਛ ਨਾ ਹੋਵੇ, ਸਾਡੇ ਅੰਦਾਜ਼ੇ ਹੀ ਰਹਿਣ। ਭੂਪੀ ਮਾਨ ਜੁੜਿਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਸਾਰਿਆਂ ਨੂੰ ਤੇ ਸਾਰੀ ਟੀਮ ਨੂੰ, ਸਤਿ ਸ੍ਰੀ ਅਕਾਲ ਜੀ। ਸੋ ਬਹੁਤ ਮਿਹਰਬਾਨੀ ਜੀ ਮਾਨ ਸਾਹਿਬ, ਤੁਸੀਂ ਸਾਡੇ ਨਾਲ ਜੁੜਿਓ ਤੇ ਟੈਲੀਗ੍ਰਾਮ ਦੇ ਜ਼ਰੀਏ ਹਰਪ੍ਰੀਤ ਸਿੰਘ ਰਾਮੇਵਾਲ ਹੋਰਾਂ ਨੇ ਸਾਂਝ ਪਾਈ ਹੈ। ਸਤਿ ਸ੍ਰੀ ਅਕਾਲ, ਕਹਿੰਦੇ ਲਹਿਰਾਂ ਚ ਲਹਿਰਾਂ ਵਹਿਰਾਂ ਲੱਗੀਆਂ ਨੇ ਜੀ ਹਰਪ੍ਰੀਤ ਐਡਲੇਡ। ਸੋ ਬਿਲਕੁਲ ਜੀ, ਲਹਿਰਾਂ ਵਹਿਰਾਂ ਲਾਉਣ ਲਈ ਆਪਾਂ ਤੁਹਾਡੇ ਨਾਲ ਸਾਂਝ ਪਾਉਣੇ ਆ। ਇੱਧਰ ਜਗਤਾਰ ਸਿੰਘ ਗਿੱਲ ਢੁੱਡੀ ਕੇ ਨੇ ਕਿਹਾ ਆਪ ਮੌਜੂਦਾ ਸਰਕਾਰ ਲਈ ਬੜੀ ਵੱਡੀ ਮੁਸੀਬਤ ਬਣੀ ਲੱਗਦੀ ਹੈ। ਇੱਕ ਅਖਬਾਰ ਚ 4 ਅਕਾਲੀ ਲੀਡਰ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਚੀਮਾ ਤੇ ਢੀਂਡਸਾ ਸਾਹਿਬ ਵੱਲੋਂ ਇੱਕੋ ਹੀ ਬਿਆਨਬਾਜ਼ੀ ਕੀਤੀ ਗਈ ਹੈ। ਪੰਜਾਬ ਦੇ ਪਾਣੀ ਬਾਰੇ ਦੋਗਲੀ ਨੀਤੀ ਕੀ ਸਾਬਤ ਕਰਦੀ ਆ, ਕੇਜਰੀਵਾਲ ਬਾਰੇ ਕਿਹਾ। ਦੇਖੋ ਬਿਲਕੁਲ ਜੀ, ਇਹ ਜਿਹੜੀ ਬਿਆਨਬਾਜ਼ੀ ਹੁੰਦੀ ਆ ਜਾਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਦੇਣੀਆਂ ਪੈਂਦੀਆਂ ਤੁਹਾਨੂੰ, ਕਿਤੇ ਵੀ ਜਾ ਕੇ ਗੱਲ ਦੇਣੀ ਪੈਂਦੀ ਆ। ਤਾਂ ਹੀ ਆ ਵੀ ਕੋਈ ਵੀ ਸਟੈਪ ਚੱਕਣਾ ਉਹ ਸੋਚ ਸਮਝ ਕੇ ਚੱਕੋ। ਮੈਂ ਬੜਾ ਚਿੰਤਤ ਸੀ ਜਿੱਦਣ ਖ਼ਬਰ ਇਹ ਆਈ ਸੀ। ਮੈਂ ਇਸ ਗੱਲ ਤੋਂ ਚਿੰਤਤ ਨਹੀਂ ਵੀ ਉਹਦੇ ਨਾਲ ਵੀ ਚੱਲ ਆਪ ਦਾ ਨੁਕਸਾਨ ਆ, ਮੈਂ ਇਸ ਗੱਲ ਤੋਂ ਚਿੰਤਤ ਸੀ ਵੀ ਜੇ ਆਪ ਪਾਰਟੀ ਨੇ ਆਉਣ ਵਾਲੇ ਪੰਜਾਬ ਦੇ ਇਲੈਕਸ਼ਨ ਲੜਨੇ ਆ ਤਾਂ ਕੇਜਰੀਵਾਲ ਇਹ ਗੱਲ ਕਿਵੇਂ ਕਹਿ ਸਕਦੇ ਆ ਵੀ ਪੰਜਾਬ ਚ ਆ ਕੇ ਪਾਣੀ ਬਾਰੇ ਕੁਛ ਤੇ ਦਿੱਲੀ ਚ ਜਾ ਕੇ ਕੁਛ, ਇਹ ਜੀ ਬਿਆਨਬਾਜ਼ੀ ਨਹੀਂ ਦੇ ਸਕਦੇ। ਮੈਨੂੰ ਯਕੀਨ ਵੀ ਨਹੀਂ ਆਇਆ, ਅੱਜ ਤੱਕ ਵੀ ਨਹੀਂ ਮੈਨੂੰ ਯਕੀਨ ਇਸ ਗੱਲ ਦਾ ਆਇਆ ਵੀ ਕੇਜਰੀਵਾਲ ਜਿਹੜਾ ਐਡੀ ਵੱਡੀ ਤਬਦੀਲੀ ਲਿਆ ਸਕਦਾ, ਐਡੇ ਵੱਡੀ ਪਾਰਟੀ ਖੜੀ ਕਰ ਸਕਦਾ, ਦੁਨੀਆ ਨੂੰ ਰਾਜਨੀਤੀ ਕਰਨੀ ਸਿਖਾ ਸਕਦਾ, ਉਹ ਬੰਦਾ ਐਡਾ ਹਲਕੀ ਗੱਲ ਕਿਵੇਂ ਮਾਰ ਖਾ ਸਕਦਾ ਹੈ ਕਿ ਪਤਾ ਗੱਲ ਉਹ ਬਾਹਰ ਨਹੀਂ ਜਾਊ ਜਾਂ ਉਹ ਕਿਤੇ ਅੰਦਰ ਰਹਿ ਜੂ ਜਾਂ ਉਹਦੀ ਵਿਰੋਧਤਾ ਨਹੀਂ ਹੋਣੀ। ਸੋ ਇਹ ਗਲਤੀ ਮੈਨੂੰ ਨਹੀਂ ਲੱਗਦਾ ਕੀਤੀ ਆ, ਇਹਨੂੰ ਵੀ ਕਿਤੇ ਨਾ ਕਿਤੇ ਟਵਿਸਟ ਮਿਲਿਆ। ਪਰ ਜਿਵੇਂ ਹੁਣ ਭਗਵੰਤ ਮਾਨ ਜਿਹੜੇ ਢੰਗ ਨਾਲ ਸਫਾਈਆਂ ਦੇ ਰਹੇ ਆ, ਉਹ ਭਗਵੰਤ ਮਾਨ ਇਹ ਕਹਿ ਰਹੇ ਆਪਦੇ ਹਰ ਲੈਕਚਰ ਦੇ ਵਿਚ ਵੀ ਪੰਜਾਬ ਦੇ ਬਾਰੇ ਚ ਜਿਹੜੀ ਗੱਲ ਸੀ ਉਹ ਕੋਰਟ ਦੇ ਵਿਚ ਵਕੀਲ ਨੇ ਆਪਣੇ ਤੌਰ ਦੇ ਉੱਤੇ ਕਹੀ ਸੀ ਤੇ ਉਹ ਵਕੀਲ ਨੂੰ ਉਸ ਕੇਸ ਤੋਂ ਲਾਂਭੇ ਕਰ ਦਿੱਤਾ ਗਿਆ। ਪਰ ਕਿਤੇ ਨਾ ਕਿਤੇ ਮੇਰੇ ਗੱਲ ਇਹ ਵੀ ਹਜ਼ਮ ਨਹੀਂ ਹੋ ਰਹੀ, ਇਹ ਵੀ ਕਹਿੰਜੇ ਲੱਗ ਰਿਹਾ ਵੀ ਸਿਆਸੀ ਤੌਰ ਤੇ ਸਾਨੂੰ ਮੂਰਖ ਜੇ ਬਣਾਉਣ ਵਾਲੀ ਗੱਲ ਆ। ਨੇਰੀ ਜ਼ਰੂਰ ਉੱਠੀ ਹੈ ਕਿਤੋਂ, ਕਿਤੇ ਨਾ ਕਿਤੋਂ ਗੱਲ ਜ਼ਰੂਰ ਹੋਈ ਆ, ਪਰ ਗੱਲ ਐਡੇ ਢੰਗ ਨਾਲ ਵੀ ਨਹੀਂ ਹੋਈ ਜਿਹੜੇ ਢੰਗ ਨਾਲ ਅਸੀਂ ਕਰ ਰਹੇ ਹਾਂ ਜਾਂ ਸਾਨੂੰ ਦਿਖਾਈ ਦੇ ਰਹੀ ਆ। ਸੋ ਇਸ ਕਰਕੇ ਇਹ ਕੁਝ ਇੱਕ ਸਿਆਸੀ ਚਾਲਾਂ ਹੁੰਦੀਆਂ ਜੀ, ਜਿਹਦੇ ਸ਼ਤਰੰਜ ਜੇ ਕੋਈ ਖੇਡਣ ਜਾਣਦਾ ਨਾ ਉਹਨੂੰ ਜ਼ਰੂਰ ਪਤਾ ਹੋਊਗਾ ਵੀ ਕਈ ਵਾਰੀ ਕੀ ਹੁੰਦਾ ਨਾ ਅਸੀਂ ਪਹਿਲਾਂ ਹੀ ਇਹੋ ਜਿਹੀਆਂ ਚਾਲਾਂ ਚੱਲ ਦਿੰਦੇ ਹਾਂ, ਇਹੋ ਜਿਹੀਆਂ ਪੋਜੀਸ਼ਨਾਂ ਦੇ ਉੱਤੇ ਖੜਾ ਦਿੰਦੇ ਹਾਂ ਵੀ ਜੇ ਇਹਨੇ ਹਾਥੀ ਦੀ ਚਾਲ ਆ ਚੱਲੀ ਤਾਂ ਮੇਰੀ ਤੋਪ ਦੀ ਮਾਰ ਚ ਆਜੂਆ, ਫਲਾਨੀ ਚੀਜ਼ ਮੇਰੀ, ਜਿਹਨੂੰ ਕਹਿੰਦਾ ਨਾ ਬੀੜ ਨੇ ਪਿਆਦੇ ਬੀੜ ਨੇ, ਇੱਦਾਂ ਕਰਕੇ ਸਿਆਸੀ ਲੋਕ ਨਾ ਪਿਆਦੇ ਬੀੜਦੇ ਆ ਚਾਰ ਸਪੇਰੇ ਤੇ ਉਹ ਫਿਰ ਦੇਖਦੇ ਆ ਵੀ ਜੇ ਇਹ ਪਾਣੀਆਂ ਦੇ ਹੱਕ ਚ ਬੋਲੂ ਤਾਂ ਇਹਦੇ ਨਾਲ ਐ ਹੋਊ, ਜੇ ਉਲਟ ਬੋਲੂ ਤਾਂ ਇਹਦੇ ਨਾਲ ਐ ਹੋਊ। ਸੋ ਇਸ ਕਰਕੇ ਵਿਰੋਧੀ ਪਾਰਟੀਆਂ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ, ਵੋਟਰ ਬਹੁਤ ਵੱਡੀ ਪਾਵਰ ਆ, ਪਰ ਵੋਟਰ ਨਾਲ ਤਿਲਕਣ ਵਾਜੀ ਤੇ ਖੜੇ ਹੁੰਦੇ ਆ। ਵੋਟਰਾਂ ਦਾ ਜਿਹੜਾ ਜ਼ਮੀਨ ਆ ਨਾ ਉਹ ਤਿਲਕਣ ਵਾਲੀ ਹੁੰਦੀ ਆ, ਜਿੱਥੇ ਵੋਟਰ ਖੜਦਾ ਉਹ ਬਹੁਤ ਹੀ ਤਿਲਕਣੀ ਜ਼ਮੀਨ ਹੁੰਦੀ ਹੈ ਤੇ ਉਸ ਦੇ ਉੱਤੋਂ ਕਿਸੇ ਵੀ ਵੇਲੇ ਵੋਟਰ ਤਿਲਕ ਸਕਦਾ। ਇਸ ਕਰਕੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿਸੇ ਵੀ ਪਾਰਟੀ ਲਈ ਵੀ ਪੱਕੇ ਪੈਰੀ ਸਾਰਾ ਕੁਛ ਕਰਨਾ ਚਾਹੀਦਾ। ਤੇ ਬਾਈ ਜੀ ਸਤਿ ਸ੍ਰੀ ਅਕਾਲ, ਬਾਈ ਜੀ ਇਟਸ ਟਰੂ। ਸੋ ਗੁਰਕਾਰਜ ਸਿੰਘ ਹੋਰਾਂ ਨੇ ਕਹਿੰਦੇ ਜੀ ਇਹ ਸੱਚ ਆ, ਹੁਣ ਮੈਨੂੰ ਨਹੀਂ ਪਤਾ ਕਿਹੜੀ ਗੱਲ ਸੱਚ ਆ, ਮੈਨੂੰ ਲੱਗਦਾ ਵੀਜ਼ੇ ਵਾਲੀ ਗੱਲ ਨੂੰ ਕਹਿ ਰਹੇ ਹੋਣਗੇ। ਸੋ ਜੋ ਵੀ ਗੱਲ ਆ ਜੀ ਸੱਚ ਆ ਜੀ। ਸੋ ਸਕਰੀਨ ਸ਼ਾਟ ਵੀ ਭੇਜਤਾ ਜੀ ਪੂਨੀ ਸਾਹਿਬ ਨੇ ਆਪਾਂ ਨੂੰ ਲੈਟਰ ਦਾ, ਤੇ ਉਹ ਲੈਟਰ ਦਾ ਸਕਰੀਨ ਸ਼ਾਟ ਕਿਸੇ ਨੇ ਕਿਤੇ ਛਪਿਆ ਹੋਇਆ ਆਸਟ੍ਰੇਲੀਅਨ ਇਮੀਗ੍ਰੇਸ਼ਨ ਦਾ ਲੈਟਰ ਦਾ, ਪਰ ਕੋਈ ਚੱਕਰ ਨਹੀਂ ਜੀ, ਸਕਰੀਨ ਸ਼ਾਟ ਦੀ ਤਾਂ ਤੁਹਾਨੂੰ ਆਪਾਂ ਨੂੰ ਲੋੜ ਹੀ ਨਹੀਂ ਸੀ। ਪਰ ਆਪਾਂ ਇਸ ਦੇ ਤੱਥ ਤੇ ਜਾਈਏ ਵੀ ਉਹ ਕਿਹੜੇ ਬੰਦੇ ਨੂੰ ਇਹ ਜਾਰੀ ਹੋਇਆ ਸੀ ਇਹ ਲੈਟਰ ਤੇ ਕਿਉਂ ਉਹਨੇ ਫਿਰ ਇਹ ਸ਼ੇਅਰ ਕੀਤਾ, ਤੇ ਇਸ ਦੀ ਆਪਾਂ ਜ਼ਰੂਰ ਤਹਿ ਤੇ ਜਾਣਾ ਚਾਹੀਦਾ ਸਾਨੂੰ ਪੂਨੀ ਸਾਹਿਬ। ਸੋ ਕੋਸ਼ਿਸ਼ ਕਰੋ ਜੀ, ਤੁਸੀਂ ਇਸ ਤੇ ਕੰਮ ਕਰ ਰਹੇ ਹੋ ਤਾਂ ਤੁਸੀਂ ਇਹਦੇ ਤੇ ਹੋਰ ਤਹਿ ਤੇ ਜਾਣ ਦੀ ਕੋਸ਼ਿਸ਼ ਕਰੋ। ਵੈਨ ਵੀ ਅਪਲਾਈ ਫਾਰ ਰਜਿਸਟ੍ਰੇਸ਼ਨ ਫਾਰ ਨਰਸਿੰਗ ਦੇ ਐਜ ਅਬਾਊਟ ਪਲੱਸ ਟੂ, ਇਫ ਯੂ ਆਰ ਸਬਜੈਕਟ ਵਾਜ ਇਨ ਇੰਗਲਿਸ਼ ਐਂਡ ਪਲੱਸ ਟੂ, ਦੈਨ ਦੇ ਹੈਪੀ ਟੂ ਰਜਿਸਟਰ ਐਜ ਆਰ ਐਨ, ਇਫ ਨੋਟ ਦੈਨ ਨੋ, ਐਂਡ ਇਸ਼ੂ ਦਿਸ ਲੈਟਰ ਟੂ ਐਵਰੀ ਵਨ ਐਜ ਏ ਪਰੂਫ they ask everyone plus two all subject when in English, and they ask for your school in writing. It's happened to my friend's wife. Lo ji, ਹੋਰ ਮੋਹਰ ਲੱਗ ਗਈ ਆ। ਗੁਰਕਾਰ ਸਿੰਘ ਹੋਰਾਂ ਨੇ ਦੱਸਤਾ ਜੀ ਵੀ ਕੀ ਕਾਰਨ ਆ ਤੇ ਕਿਉਂ ਹੁੰਦਾ, ਜਿਹਨਾਂ ਚ ਉਹਨਾਂ ਨੇ ਇਹੀ ਕਿਹਾ ਜੀ ਵੀ ਇਹ ਜਦੋਂ ਜਿਵੇਂ ਉਹਨਾਂ ਨੇ ਰਜਿਸਟਰਡ ਨਰਸ ਦੀ ਗੱਲ ਕਰੀ ਹੈ, ਜਦੋਂ ਉੱਥੇ ਇਹ ਕੀਤਾ ਜਾਂਦਾ ਤਾਂ ਉੱਥੇ ਵੀ ਇਹ ਮੰਗਦੇ ਆ ਵੀ ਤੁਸੀਂ ਕਿਹੜੇ ਸਬਜੈਕਟਸ ਤੇ ਕਿਵੇਂ ਕਿਵੇਂ ਤੁਸੀਂ ਜਿਹੜਾ ਆਪਦੀ ਸਕੂਲਿੰਗ ਕੀਤੀ ਆ, ਤੇ ਉਹ ਜੇ ਇਹਨਾਂ ਦੇ ਸਟੈਂਡਰਡ ਮੁਤਾਬਕ ਨਹੀਂ ਹੈ ਤਾਂ ਨਹੀਂ ਅਸੈਸ ਕਰਦੇ। ਸੋ ਬਿਲਕੁਲ ਜੀ ਇਹ ਇੱਕ ਖਬਰ ਆ ਜਿਹੜੀ ਇਹਦੀ ਪੁਸ਼ਟੀ ਹੋ ਚੁੱਕੀ ਆ, ਤੇ ਮੈਨੂੰ ਲੱਗਦਾ ਵੀ ਸਾਡੇ ਸਰੋਤੇ ਵੀ ਜਿਹੜੇ ਇਸ ਗੱਲ ਤੋਂ ਸਹਿਮਤ ਹੋਣਗੇ ਜੀ। ਤੇ ਜੇ ਹੁਣ ਮੈਂ ਜਲਦੀ ਜਲਦੀ ਜਾਂਦਾ ਮੇਰੇ ਕੋਲ 4 ਮਿੰਟ ਆ, 4 ਮਿੰਟਾਂ ਦੇ ਵਿੱਚ ਮੈਂ 4 ਕੁ ਖਬਰਾਂ ਸਾਂਝੀਆਂ ਕਰਦਾ ਜੀ। ਕਪੂਰਥਲਾ ਦੇ ਵਸਨੀਕ ਆ ਜਿਹੜੇ 21 ਪੰਜਾਬੀਆਂ ਨੂੰ ਜਿਹੜਾ ਡਿਪੋਰਟ ਕਰ ਦਿੱਤਾ ਜੀ ਅਮਰੀਕਾ ਨੇ, ਤੇ ਉਹ ਸਿਆਸੀ ਪਨਾਹ ਦੇ ਆਧਾਰ ਦੇ ਉੱਤੇ ਮੰਗਦੇ ਸੀਗੇ ਤੇ ਪਰ ਨਹੀਂ ਦਿੱਤੀ ਗਈ, ਸੋ ਉਹਨਾਂ ਨੂੰ ਵਾਪਸ ਭੇਜ ਦਿੱਤਾ ਜੀ। ਮਾਸੂਮ 3 ਛੱਪੜ ਚ ਡੁੱਬ ਕੇ ਮਰੇ ਆ ਜੀ, ਬੱਚੇ ਪਿੰਡ ਦੇ ਛੱਪੜ ਚ ਖੇਮ ਕਰਨ ਦੇ ਵਿੱਚ, ਬਹੁਤ ਜਿਹੜੀ ਮੰਦਭਾਗੀ ਖਬਰ ਇਹ ਵੀ ਆ ਰਹੀ ਆ। ਕਬਰ ਜਿਹੜੀ ਮੰਦਰ ਦੇ ਵਿੱਚ ਜਿਹੜੇ ਪਟਾਕੇ ਚੱਲੇ ਸੀ ਜੀ, ਉਹਦੇ ਲਈ ਵੀ ਜਿਹੜੀ ਉਹਦੀ ਕਮੇਟੀ ਭਾਲੀ ਜਾ ਰਹੀ ਹੈ, ਉਹ ਹਲੇ ਤੱਕ ਨਹੀਂ ਲੱਭ ਰਹੀ ਹੈ ਜੀ। ਤੇ ਸੁਖਵੀਰ ਬਾਦਲ ਨੇ ਬਲੂ ਸਟਾਰ ਦੇ ਆਪਰੇਸ਼ਨ ਦੀ ਯਾਦ ਦੇ ਵਿੱਚ ਜਿਹੜਾ ਮੱਥਾ ਟੇਕਿਆ ਜੀ ਆ ਕੇ ਦਰਬਾਰ ਸਾਹਿਬ ਦੇ ਵਿੱਚ, ਤੇ ਕਹਿੰਦੇ ਹੁਣ ਪਾਕ ਚੋਂ ਭਾਰਤ ਚ ਸੂਰਾਂ ਦੀ ਘੁਸਪੈਠ। ਲਓ ਜੀ ਹੁਣ ਸੂਰ ਛੱਡ ਦਿੱਤੇ ਆ ਤੇ ਕੋਈ ਜ਼ਿਮੀਦਾਰ ਆਪਣੀ ਬਰਬਾਦ ਹੋਈ ਫਸਲ ਨੂੰ ਦੇਖ ਰਿਹਾ ਜੀ, ਸੂਰਾਂ ਵੰਨਿਓ ਬਰਬਾਦ ਹੋਈ ਫਸਲ ਨੂੰ ਪਾਕਿਸਤਾਨ ਵੰਨਿਓ ਹੁਣ ਸੂਰਾਂ ਦਾ ਹਮਲਾ ਕੀਤਾ ਗਿਆ ਜੀ। ਸੋ ਕਾਫੀ ਇਹ ਵੀ ਇੱਕ ਹੈਰਾਨੀਜਨਕ ਗੱਲ ਆ ਜੀ, ਕਿਹੜੇ ਕਿਹੜੇ ਤਰੀਕੇ ਅਪਣਾਏ ਜਾ ਰਹੇ ਆ। ਇਧਰ ਰਿਸ਼ਤੇ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੀ ਸ਼ਰੀਫ਼ ਤੇ ਮੋਦੀ ਦੀ, ਕਹਿੰਦੇ ਹਾਸਿਆਂ ਦੇ ਬਹਾਨੇ ਰਿਸ਼ਤਿਆਂ ਚ ਆਈ ਖੜੋਤ ਨੂੰ ਦੂਰ ਕਰਨ ਲਈ ਕੀਤੀ ਫੋਨ ਤੇ ਗੱਲਬਾਤ। ਬਹੁਤ ਤਰਲੇ ਮੱਛੇ ਹੋ ਰਹੇ ਆ ਜੀ ਇਹ ਦੋਨੇ ਲੀਡਰ ਵੀ, ਕਿਵੇਂ ਨਾ ਕਿਵੇਂ ਅਸੀਂ ਇਸ ਦਾਗ ਤੋਂ ਬਚ ਰਹੀਏ ਵੀ ਅਸੀਂ ਅੱਗ ਬੁਝਾਉਣ ਵਾਲਿਆਂ ਸੀ ਪਰ ਜਿਹੜੇ ਅੱਗ ਲਾਉਣ ਵਾਲੇ ਇਹਨਾਂ ਦਾ ਫੋਹ ਨਹੀਂ ਪਾਉਣ ਦੇ ਰਹੇ। ਉਧਰ ਕਿਸਾਨ ਲਈ ਸਿਹਤ ਬੀਮਾ ਯੋਜਨਾ ਜਿਹੜੀ ਕੱਲ ਲਾਗੂ ਕਰ ਦਿੱਤੀ ਗਈ ਹੈ ਜੀ, ਤੇ ਉਹਦੇ ਲਈ ਵੀ ਕਾਫੀ ਅੱਜ ਅਖਬਾਰ ਚ ਫੋਟੋਆਂ ਲੱਗੀਆਂ। ਤਰਨ ਤਾਰਨ ਵਿਖੇ ਇੱਕ ਸੂਬਾ ਪੱਧਰੀ ਫੰਕਸ਼ਨ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਜੀ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਤੁਹਾਡੇ ਤੋਂ ਲੈਣੀ ਪੈਣੀ ਆ ਇਜਾਜ਼ਤ। ਇੱਕ ਅੱਧਾ ਮੈਂ ਮੈਸੇਜ ਹੋ ਰਿਹਾ ਗੁਰਕਾਰਜ ਹੋਰਾਂ ਦਾ, ਤੇ ਉਹਨਾਂ ਨੇ ਲਿਖਿਆ ਸ਼ੀ ਡਨ ਹਰ ਪਲੱਸ ਟੂ ਫਰੋਮ ਸਰਕਾਰੀ ਸਕੂਲ ਵੈਨ ਦੇ ਵੈਂਟ ਟੂ ਸਕੂਲ ਇਨ ਪੰਜਾਬ ਪ੍ਰਿੰਸੀਪਲ ਜੀ ਜੀ। ਚਲੋ ਮੈਨੂੰ ਲੱਗਦਾ ਉਸ ਨਾਲ ਸੰਬੰਧਿਤ ਹੀ ਹੈ ਜੀ, ਤੁਸੀਂ ਦੱਸਿਆ ਵੀ ਉਹਨਾਂ ਨੇ ਸਰਕਾਰੀ ਸਕੂਲ ਚੋਂ 10ਵੀਂ ਕੀਤੀ ਸੀ ਤੇ ਪਰ ਇਸੇ ਕਰਕੇ ਉਹਨਾਂ ਨੂੰ ਵੀ ਆੜੇ ਆਈ ਇਹ ਗੱਲ ਰਜਿਸਟ੍ਰੇਸ਼ਨ ਦੀ। ਸੋ ਦੋਸਤੋ ਕਾਫੀ ਗੱਲਾਂ ਤੋਂ ਪਰਦੇ ਲੈ ਗਏ ਆ, ਬਾਕੀ ਗੱਲਾਂ ਤੋਂ ਪਰਦੇ ਅਜਾਜ਼ ਖਾਨ ਹੋਰੇ ਲਾ ਦੇਣਗੇ ਹੁਣੇ ਛੇਤੀ, ਤੇ ਤੁਸੀਂ ਵੀ ਜਿਹੜਾ ਕੋਈ ਇਹੋ ਜਿਹੀ ਅਫਵਾਹ ਫੜਾਉਂਦਾ ਹੁੰਦਾ ਤੇ ਉਹਦੇ ਲਗਾਮ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਉਹਨੂੰ ਅੱਗੇ ਵਧਾਉਣ ਦੀ ਥਾਂ ਤੇ। ਤੇ ਇੰਨੀਆਂ ਕੁ ਗੱਲਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਖਿਮਾ ਦਾ ਜਾਚਕਾ, ਮੈਂ ਆਪਣਾ ਅੱਧੇ ਘੰਟੇ ਤੋਂ ਵੱਧ ਲਾਤਾ ਜਿਹੜਾ ਮੇਰੀ ਕਮਿਟਮੈਂਟ ਸੀ, ਮੈਂ ਆਪਦੀ ਕਮਿਟਮੈਂਟ ਤੋਂ ਨਹੀਂ ਭੱਜਿਆ, ਇਹ ਵੱਖਰੀ ਗੱਲ ਆ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਉਵੇਂ ਕਮਿਟਮੈਂਟ ਨਹੀਂ ਨਿਭਾ ਸਕਦੇ ਪਰ ਫਿਰ ਵੀ ਸਰਬਜੀਤ ਕਾਇਮ ਆ ਜੀ ਤੇ ਉਹ ਆਪਦੀ ਡਿਊਟੀ ਤੇ ਹਾਜ਼ਰ ਆ ਪਟਿਆਲੇ ਤੋਂ, ਤੇ ਉਹ ਹੁਣ ਤੁਹਾਨੂੰ ਨਾਲ ਤਾਂ ਅਜਾਜ਼ ਖਾਨ ਦੇ ਜਿਹੜੇ ਇੰਟਰਵਿਊ ਹੋਈ ਆ ਸ਼ਡਿਊਲ 3 ਦੇ ਮਾਮਲੇ ਚ, ਤੇ ਇਸ ਮਾਮਲੇ ਚ ਮਾਈਗ੍ਰੇਸ਼ਨ ਤੇ ਰਿਸ਼ੀ ਗੁਲਾਟੀ ਹੋਰਾਂ ਨਾਲ, ਉਹ ਸੁਣਾਉਂਦੇ ਆ ਜੀ ਤੇ ਨਾਲੇ ਤੁਹਾਨੂੰ ਨਿਊਜ਼ੀਲੈਂਡ ਤੋਂ ਖਬਰਾਂ ਸੁਣਾਉਣਗੇ ਤੇ ਨਾਲ ਬਹੁਤ ਸਾਰੇ ਜਿਹੜੇ ਗੀਤਾਂ ਦੀ ਫਰਮਾਇਸ਼ ਆਈ ਸੀ ਉਹ ਸੁਣਾਉਣਗੇ ਤੇ ਆਪਾਂ ਫਿਰ ਕੱਲ ਨੂੰ ਮਿਲਦੇ ਆ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ। ਤੇ ਹੁਣ ਇੱਕ ਐਡ ਬ੍ਰੇਕ ਆ ਜੀ ਤੇ ਐਡ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਜਾਰੀ ਰਹੂਗਾ। ਸੋ ਬਹੁਤ ਬਹੁਤ ਮਿਹਰਬਾਨੀ।
ਹਾਂ ਬਾਈ ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। आओ इस काफले संग देव सानू सहयोग तुहाड़ी हाजरी साडे लई मायने रखदी है तन मन धन नाल इस प्रवास दे सारथी बनो दोस्तो हरमन रेडियो तुहाडे सहयोग नू हमेशा सलाम करेगा इस दिल पंजाबी दी सुहाणी आवाज पंजाबी नू स्पोंसर करो साडी वित्तीय मदद करन लई संपर्क करो accounts@harmanradio.com जां विजिट करो साडी वेबसाइट harmanradio.com
ਆਸਟ੍ਰੇਲੀਆ ਵਿੱਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ ਤੁਹਾਡੀ ਗੋਦੀ ਦਾ ਨਿੱਘ ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼ ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ ਚ $3,000 ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਿਸ ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ ਉੱਥੇ ਤੁਸੀਂ ਬੱਚਿਆਂ ਲਈ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ ਨਾਲੇ ਪੁੰਨ ਤੇ ਨਾਲੇ ਫਲੀਆਂ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ ਫੋਨ ਨੰਬਰ 04-2359-2377
Morinda Motors 15 Booklane Avenue Dandenong Melbourne huge workshop roadworthy for trucks trailers and cars mechanical electrical batteries also available body repair insurance work denting and painting and all kind of truck and car tires new and used on the best prices fitting and balancing truck wash waiting area and driver restroom they also provide truck rental and open Monday to Saturday 8 to 6 p.m. emergency breakdown 24/7 days we will beat any quotation our address is 15 Brooklyn Avenue Dandenong Melbourne call Melbourne 8712-1447 mobile number is 0430-179-890 or 0433-174-372
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number
0851410 ਜੋ ਇਨਸਾਨ ਮਨੁੱਖਤਾ ਦੇ ਹੱਕਾਂ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦੇਵੇ ਉਹਨੂੰ ਸ਼ਹੀਦ ਕਹਿੰਦੇ ਨੇ
ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਰਿਲੀਜ਼ ਹੋਣ ਜਾ ਰਹੀ ਹੈ 8 ਅਪ੍ਰੈਲ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਵਿੱਚ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
इस घंटे के प्रायोजक ने SSK अकाउंटेंट
हरमन रेडियो सारे स्रोतियां नूं सत श्री अकाल दोस्तों मैं ऋषि गुलाटी ते अज दे इस प्रोग्राम दे विच एक खास इनफॉरमेशन आप जी नूं देनी है इमीग्रेशन दे मुतलक ਔਰ ਇਸ ਇਨਫਰਮੇਸ਼ਨ ਨੂੰ ਆਪ ਜੀ ਦੇ ਨਾਲ ਸਾਂਝਾ ਕਰਨ ਤੋਂ ਪਹਿਲਾਂ ਇਹ ਦੱਸਦਿਆਂ ਕਿ ਇਹ ਜਾਣਕਾਰੀ ਸਾਨੂੰ ਦੇ ਰਹੇ ਨੇ ਜਿਊਰਿਸ ਆਸਟ੍ਰੇਲੀਆ ਲਾਇਰਸ ਤੋਂ ਇਜਾਜ਼ ਖਾਨ ਸਾਹਿਬ ਜਿਨ੍ਹਾਂ ਦਾ ਕਿ ਸੰਪਰਕ ਨੰਬਰ ਵੀ ਨੋਟ ਕਰ ਲਵੋ ਅਗਰ ਆਪ ਜੀ ਕਿਸੇ ਕਿਸਮ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਮਾਈਗ੍ਰੇਸ਼ਨ ਦੇ ਸੰਬੰਧ ਵਿੱਚ ਪਰਸਨਲ ਇੰਜਰੀ ਜਾਂ ਸਿਵਲ ਲਾਅ ਜਾਂ ਫੈਮਿਲੀ ਲਾਅ ਅਤੇ ਹੋਰ ਵੀ ਕਈ ਇਹ ਸੁਵਿਧਾਵਾਂ ਆਪ ਜੀ ਨੂੰ ਦਿੰਦੇ ਨੇ ਔਰ 02 ਕੋਡ ਹੈ ਸਿਡਨੀ ਦਾ 9687474 8 9687474848 ਹੈ ਖਾਨ ਸਾਹਿਬ ਦਾ ਨੰਬਰ ਸੋ ਵਰਕਿੰਗ ਆਵਰਸ ਦੇ ਵਿੱਚ ਆਪ ਜੀ ਕਾਲ ਕਰਕੇ ਜ਼ਰੂਰ ਇਹਨਾਂ ਤੋਂ ਪ੍ਰੋਫੈਸ਼ਨਲ ਸੇਵਾਵਾਂ ਲੈ ਸਕਦੇ ਹੋ ਸੋ ਅੱਜ ਇੱਕ ਖਾਸ ਵਿਸ਼ੇ ਤੇ ਗੱਲਬਾਤ ਕਰਨੀ ਹੈ ਜੀ ਸ਼ੈਡਿਊਲ 3 ਕੀ ਹੁੰਦਾ ਹੈ ਸ਼ੈਡਿਊਲ 3 ਔਰ ਇਸ ਦਾ ਕੀ ਪ੍ਰਭਾਵ ਪਿਆ ਹੈ ਆਉਣ ਵਾਲੇ ਦਿਨਾਂ ਵਿੱਚ ਜਾਂ ਕੀ ਪ੍ਰਭਾਵ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਲੈਣ ਵਾਸਤੇ ਚਲਦੇ ਹਾਂ ਸਿਡਨੀ ਜੀ ਆਇਆਂ ਕਹਿੰਦੇ ਹਾਂ ਖਾਨ ਸਾਹਿਬ ਨੂੰ ਨਮਸਕਾਰ ਖਾਨ ਸਾਹਿਬ ਸਤਿ ਸ੍ਰੀ ਅਕਾਲ ਸਲਾਮ
ਥੈਂਕ ਯੂ ਜੀ ਵਾਲਕਮ ਸਲਾਮ
ਜੀ ਅਜਾਜ ਸਾਹਿਬ ਇੱਕ ਸ਼ੈਡਿਊਲ 3 ਦੇ ਬਾਰੇ ਚਰਚਾ ਚੱਲ ਰਹੀ ਹੈ ਇਹ ਹੁੰਦਾ ਕੀ ਹੈ ਇਹਦੇ ਬਾਰੇ ਸਾਨੂੰ ਤਫਸੀਲ ਚ ਦੱਸੋ ਪਲੀਜ਼
ਜੀ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ ਸ਼ੈਡਿਊਲ 3 ਜਿਹੜਾ ਉਹ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਪਿਛਲੇ ਦਿਨਾਂ ਦੇ ਵਿੱਚ ਸਾਰੇ ਹੀ ਕੇਸਾਂ ਦੇ ਵਿੱਚ ਅਪਲਾਈ ਕੀਤਾ ਔਰ ਜਿਹੜੇ ਕੇਸਿਸ ਜਿਹੜੀਆਂ ਐਪਲੀਕੇਸ਼ਨਾਂ ਜਿਹੜੀਆਂ ਨੇ ਇੱਥੇ ਆਨ ਸ਼ੋਰ ਲਾਈਆਂ ਗਈਆਂ ਉਹਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਸਪਾਊਸ ਸਪੋਂਸਰ ਐਪਲੀਕੇਸ਼ਨ ਲਾਈਆਂ ਗਈਆਂ ਉਹਦੇ ਵਿੱਚ ਸ਼ੈਡਿਊਲ 3 ਜਿਹੜਾ ਉਹ ਡਿਪਾਰਟਮੈਂਟ ਨੇ ਬੜੀ ਹੀ ਬਰੂਟਲੀ ਅਗਰ ਮੈਂ ਇਹ ਵਰਡ ਯੂਜ ਕਰਾਂ ਤੇ ਉਹਦੇ ਤੇ ਅਪਲਾਈ ਕੀਤਾ ਸ਼ੈਡਿਊਲ 3 ਦਾ ਐਪਲੀਕੇਸ਼ਨ ਉਦੋਂ ਹੁੰਦੀ ਹੈ ਕਿ ਜਦੋਂ ਕੋਈ ਵੀ ਅਨਲੋਫੁਲ ਬੰਦਾ ਜਾਂ ਜਿਹੜਾ ਬੰਦਾ ਇੱਥੇ 28 ਦਿਨਾਂ ਤੋਂ ਜ਼ਿਆਦਾ ਅਨਲੋਫੁਲ ਰਹਿ ਰਿਹਾ ਹੋਵੇ ਔਰ ਉਹ ਫਿਰ ਉਹ ਆਪਣੀ ਸ਼ਾਦੀ ਉਹਦੀ ਹੋ ਜਾਏ ਕਿਸੇ ਆਸਟ੍ਰੇਲੀਅਨ ਸਿਟੀਜ਼ਨ ਜਾਂ PR ਦੇ ਨਾਲ ਤੇ ਉਹ ਲਾਅ ਤੇ ਉਹਨੂੰ ਇਜਾਜ਼ਤ ਦਿੰਦਾ ਕਿ ਜੋ ਆਪਣੀ ਸਪੋਂਸਰ ਐਪਲੀਕੇਸ਼ਨ ਇੱਥੇ ਲਾ ਲਵੇ ਲੇਕਿਨ ਉਹਦੇ ਵਿੱਚ ਸ਼ੈਡਿਊਲ 3 ਕਹਿੰਦਾ ਕਿ ਨਹੀਂ ਜੀ ਤੁਸੀਂ ਜਾ ਕੇ ਆਊਟਸਾਈਡ ਆਫ ਆਸਟ੍ਰੇਲੀਆ ਜਿਹਨੂੰ ਅਸੀਂ ਆਫ ਸ਼ੋਰ ਕਹਿੰਦੇ ਹਾਂ ਉੱਥੇ ਜਾ ਕੇ ਤੁਸੀਂ ਐਪਲੀਕੇਸ਼ਨ ਲਾਓ ਇਹਦੇ ਵਿੱਚ ਦੋ ਕਿਸਮ ਦੇ ਐਪਲੀਕੈਂਟ ਜਿਹੜੇ ਨੇ ਉਹ ਅਫੈਕਟ ਹੋਏ ਇੱਕ ਤੇ ਉਹ ਐਪਲੀਕੈਂਟ ਜਿਹੜੇ ਬੜੀ ਦੇਰ ਤੋਂ ਜਾਂ 28 ਦਿਨਾਂ ਤੋਂ ਬਹੁਤਾ ਅਨਲੋਫੁਲ ਰਹੇ ਸਨ ਇੱਥੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਫਿਰ ਸ਼ਾਦੀ ਦੀਆਂ ਐਪਲੀਕੇਸ਼ਨ ਲਾਈਆਂ ਤੇ ਦੂਸਰੇ ਇਹਦੇ ਵਿੱਚ ਉਹ ਵੀ ਲੋਕ ਅਫੈਕਟ ਹੋਏ ਕਿ ਜਿਹੜੇ ਬ੍ਰਿਜਿੰਗ ਵੀਜ਼ੇ ਤੇ ਸੀਗੇ ਔਰ ਬ੍ਰਿਜਿੰਗ ਵੀਜ਼ੇ ਦੇ ਉੱਤੇ ਹੁੰਦਿਆਂ ਹੁੰਦਿਆਂ ਉਹਨਾਂ ਨੇ ਆਪਣੀ ਸਪਾਊਸ ਤੇ ਸਪੋਂਸਰ ਐਪਲੀਕੇਸ਼ਨ ਲਾ ਲਈ ਉਹਨਾਂ ਦੇ ਉੱਤੇ ਵੀ ਇਹ ਸ਼ੈਡਿਊਲ 3 ਲੱਗਾ
ਅਜਾਜ਼ ਸਾਹਿਬ ਇੱਕ ਸਵਾਲ ਮਾਫ ਕਰਨਾ ਇੱਕ ਸਵਾਲ ਹੋਰ ਪੈਦਾ ਹੁੰਦਾ ਜਿੱਦਾਂ ਕਿ ਆਪ ਜੀ ਨੇ ਦੋ ਕਿਸਮਾਂ ਦੱਸੀਆਂ ਨੇ ਇੱਕ ਤੇ ਉਹ ਲੋਕ ਜਿਹੜੇ ਕਿ ਇਲੀਗਲ ਆਸਟ੍ਰੇਲੀਆ ਵਿੱਚ ਰਹਿ ਰਹੇ ਸੀ 28 ਡੇਜ਼ ਤੋਂ ਜ਼ਿਆਦਾ ਔਰ ਦੂਸਰੇ ਉਹ ਲੋਕ ਜਿਹੜੇ ਕਿ ਬ੍ਰਿਜਿੰਗ ਵੀਜ਼ਾ ਤੇ ਸਨ ਕਿਸੇ ਵੀ ਕਿਸਮ ਦੇ ਔਰ ਉਹਨਾਂ ਨੇ ਆਪਣੀ ਸ਼ਾਦੀ ਦੀ ਐਪਲੀਕੇਸ਼ਨ ਜਾਂ ਪਾਰਟਨਰ ਵੀਜ਼ਾ ਲਗਾ ਦਿੱਤਾ ਤੀਸਰੀ ਕਿਸਮ ਦਾ ਇੱਕ ਹੋਰ ਮੈਂ ਜ਼ਿਕਰ ਕਰਨਾ ਚਾਹਾਂਗਾ ਜਿਹੜੇ ਕਿ ਸਾਡੇ ਸਟੂਡੈਂਟ ਦੋਸਤ ਨੇ ਮੁੰਡੇ ਨੇ ਜਾਂ ਕੁੜੀਆਂ ਨੇ ਉਹ ਸਟੂਡੈਂਟ ਵੀਜ਼ਾ ਤੇ ਸਨ ਉਹਨਾਂ ਨੇ ਕੋਈ ਇਹੋ ਜਿਹੀ ਐਪਲੀਕੇਸ਼ਨ ਪਾ ਦਿੱਤੀ ਬਾਅਦ ਚ ਬ੍ਰਿਜਿੰਗ ਵੀਜ਼ਾ ਤੇ ਗਏ ਉਹਨਾਂ ਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ
ਨਹੀਂ ਉਹ ਅੱਗੇ ਦੇਖੋ ਕਹਿੰਦੇ ਕਿ ਜਦੋਂ ਤੁਸੀਂ ਐਪਲੀਕੇਸ਼ਨ ਲਾਉਂਦੇ ਹੋ ਸਪੋਂਸਰ ਐਪਲੀਕੇਸ਼ਨ ਉਸ ਵਕਤ ਤੁਹਾਡੇ ਕੋਲ ਸਬਸਟੈਂਟਿਵ ਵੀਜ਼ਾ ਹੋਣਾ ਚਾਹੀਦਾ ਸਬਸਟੈਂਟਿਵ ਵੀਜ਼ਾ ਕਿਹੜੇ ਕਿਹੜੇ ਹੁੰਦੇ ਨੇ ਉਹ ਨੇ ਵਿਜ਼ਟਰ ਵੀਜ਼ਾ ਉਹ ਸਟੂਡੈਂਟ ਵੀਜ਼ਾ 457 ਵੀਜ਼ਾ ਜਾਂ ਤੁਸੀਂ ਕੋਈ ਵੀ ਵੈਲਿਡ ਵੀਜ਼ਾ ਜਿਹੜਾ ਤੁਸੀਂ ਹੋਲਡ ਕਰ ਰਹੇ ਹੋ ਉਹਦੇ ਵਿੱਚ ਅਗਰ ਬ੍ਰਿਜਿੰਗ ਵੀਜ਼ਾ ਜਿਹੜਾ ਉਹ ਸਬਸਟੈਂਟਿਵ ਵੀਜ਼ਾ ਨਹੀਂ ਹੈਗਾ ਇਸ ਵਾਸਤੇ ਜੇ ਤੁਸੀਂ ਬ੍ਰਿਜਿੰਗ ਵੀਜ਼ੇ ਤੇ ਹੋ ਜਾਂ ਤੁਸੀਂ ਬਿਲਕੁਲ ਕੋਈ ਵੀਜ਼ਾ ਨਹੀਂ ਹੈ ਅਨਲੋਫੁਲ ਹੋ ਤੇ ਫਿਰ ਤੁਹਾਡੇ ਤੇ ਸ਼ੈਡਿਊਲ 3 ਅਪਲਾਈ ਹੁੰਦਾ
ਠੀਕ ਹੈ ਹੁਣ ਇੱਥੇ ਜੇਕਰ ਆਪਾਂ ਥੋੜਾ ਜਿਹਾ ਡਿਸਕ੍ਰਾਈਬ ਕਰੀਏ ਕਿ ਉਹ ਕਿਹੜੇ ਲੋਕ ਨੇ ਜਾਂ ਕਿਸ ਕਿਸਮ ਦੇ ਬ੍ਰਿਜਿੰਗ ਵੀਜ਼ਾ ਤੇ ਉਹ ਹੋਣਗੇ ਤਾਂ ਕਿ ਸਾਡੇ ਲਿਸਨਰ ਆਪਣੇ ਆਪ ਨੂੰ ਇਹ ਜੱਜ ਕਰ ਲੈਣ ਕਿ ਉਹ ਜਿਹੜੇ ਬ੍ਰਿਜਿੰਗ ਵੀਜ਼ਾ ਤੇ ਸਨ ਉਹ ਕਿਸ ਰੂਪ ਦੇ ਵਿੱਚ ਬ੍ਰਿਜਿੰਗ ਵੀਜ਼ਾ ਤੇ ਆਏ
ਕੋਈ ਵੀ ਬ੍ਰਿਜਿੰਗ ਵੀਜ਼ਾ ਹੋਵੇ
ਮੰਨ ਲਵੋ
ਤੁਹਾਡੇ ਲਿਸਨਰ ਵਾਸਤੇ ਦੀ ਸੂਰਤ ਵਾਸਤੇ ਮੈਂ ਗੁਜ਼ਾਰਿਸ਼ ਕਰਦਾ ਵਾਂ ਕਿ ਅਗਰ ਉਹ ਸਬਸਟੈਂਟਿਵ ਵੀਜ਼ੇ ਤੇ ਨਹੀਂ ਹੈਗੇ ਸਬਸਟੈਂਟਿਵ ਵੀਜ਼ਾ ਕਿਹੜਾ ਕਿਹੜਾ ਹੈ ਸਟੂਡੈਂਟ ਵੀਜ਼ਾ ਵਿਜ਼ਟਰ ਵੀਜ਼ਾ 457 ਵੀਜ਼ਾ ਜਾਂ 309 ਵੀਜ਼ਾ ਜਾਂ ਉਹਨਾਂ ਨੂੰ ਕੋਈ ਹੋਰ ਵੀਜ਼ਾ ਜਿਹੜਾ ਮਿਲਿਆ ਐਕਚੁਅਲ ਵੀਜ਼ਾ ਨਾਟ ਦਾ ਬ੍ਰਿਜਿੰਗ ਵੀਜ਼ਾ ਜੇ ਉਹ ਆਪਣਾ ਵੀਜ਼ੇ ਦਾ ਟਾਈਮ ਪੂਰਾ ਕਰਕੇ ਜਾਂ ਕਿਸੇ ਵੀ ਰੀਜ਼ਨ ਦੀ ਵਜ੍ਹਾ ਨਾਲ ਉਹ ਬ੍ਰਿਜਿੰਗ ਵੀਜ਼ੇ ਤੇ ਚਲੇ ਗਏ ਨੇ ਤੇ ਉਹਨਾਂ ਦਾ ਸਟੇਟਸ ਜਿਹੜਾ ਚੇਂਜ ਹੋ ਗਿਆ ਕਿਉਂਕਿ ਸਬਸਟੈਂਟਿਵ ਵੀਜ਼ੇ ਤੋਂ ਉਹ ਬ੍ਰਿਜਿੰਗ ਵੀਜ਼ੇ ਤੇ ਆ ਗਏ ਨੇ ਤੇ ਉਹ ਬੰਦੇ ਜਿਹਨਾਂ ਕੋਲ ਬ੍ਰਿਜਿੰਗ ਵੀਜ਼ਾ ਵੀ ਨਹੀਂ ਅਨਲੋਫੁਲ ਇਹ ਸ਼ੈਡਿਊਲ 3 ਉਹਨਾਂ ਤੇ ਅਪਲਾਈ ਹੁੰਦਾ
ਠੀਕ ਹੈ ਛੋਟੀ ਜੀ ਐਗਜ਼ਾਮਪਲ ਇੱਕ ਮੈਂ ਹੋਰ ਲੈ ਲਵਾਂ ਮੰਨ ਲਵੋ ਕਿਸੇ ਨੇ 457 ਅਪਲਾਈ ਕਰ ਦਿੱਤਾ ਜਾਂ RSMS ਅਪਲਾਈ ਕਰ ਦਿੱਤਾ ਜਾਂ ਸਟੂਡੈਂਟ ਵੀਜ਼ਾ ਹੀ ਹੋਰ ਅਪਲਾਈ ਕਰ ਦਿੱਤਾ ਸਟੂਡੈਂਟ RSMS ਜਾਂ 457 ਮਿਲਣ ਤੋਂ ਪਹਿਲਾਂ ਜਿਹੜੇ ਪੀਰੀਅਡ ਬ੍ਰਿਜਿੰਗ ਦਾ ਸੀ ਉਸ ਬੰਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਰਾਈਟ
ਹਾਂਜੀ ਬਿਲਕੁਲ ਉਹ ਬ੍ਰਿਜਿੰਗ ਵੀਜ਼ੇ ਤੇ ਅਗਰ ਉਹਨਾਂ ਨੇ ਸਪਾਊਸ ਵੀਜ਼ਾ ਐਪਲੀਕੇਸ਼ਨ ਪਾਈ ਤੇ ਸ਼ੈਡਿਊਲ 3 ਉਹਨਾਂ ਦੇ ਉੱਤੇ ਟਿਕੇਗਾ ਔਰ ਸ਼ੈਡਿਊਲ 3 ਕੋਈ ਐਸੀ ਕੋਈ ਸ਼ਿਕ ਨਹੀਂ ਹੈ ਕਿ ਜਿਹਦੀ ਵਜ੍ਹਾ ਨਾਲ ਤੁਹਾਡਾ ਵੀਜ਼ਾ ਜਿਹੜਾ ਉਹ ਖਤਮ ਹੀ ਹੋ ਜਾਵੇ ਇਹਨੂੰ ਵੇਵ ਕਰਨ ਵਾਸਤੇ ਵੀ ਜਿਹੜੀ ਪਾਲਿਸੀ ਉਹ ਮੌਜੂਦ ਸੀ ਹੁਣ ਵੇਵ ਕਰਨ ਵਾਸਤੇ ਸਭ ਤੋਂ ਮੇਜਰ ਜਿਹੜਾ ਟੈਸਟ ਸੀ ਉਹ ਸੀ ਕਿ ਕੰਪੈਲਿੰਗ ਰੀਜ਼ਨ ਨੂੰ ਡਿਫਾਈਨ ਕੀਤਾ ਗਿਆ ਸੀ ਲਾਅ ਦੇ ਵਿੱਚ ਕਿ ਤਿੰਨ ਚੀਜ਼ਾਂ ਕੰਪੈਲਿੰਗ ਰੀਜ਼ਨ ਹੋ ਸਕਦੀਆਂ ਨੇ ਇੱਕ ਤੇ ਕਿ ਜੇ ਰਿਲੇਸ਼ਨਸ਼ਿਪ ਵਿਚੋਂ ਬੱਚੇ ਪੈਦਾ ਹੋ ਜਾਣ ਜਾਂ ਉਸ ਰਿਲੇਸ਼ਨਸ਼ਿਪ ਦੀ ਲੈਂਥ ਜਿਹੜੀ ਹੈ ਉਹ 2 ਸਾਲ ਤੋਂ ਜ਼ਿਆਦਾ ਹੋ ਜਾਵੇ ਫਿਰ ਤੀਸਰੀ ਇਹ ਸੀਗੀ ਕਿ ਜੇ ਆਸਟ੍ਰੇਲੀਅਨ ਸਿਟੀਜ਼ਨ ਜਿਹੜੀ ਸਪਾਊਸ ਹੈ ਜਾਂ ਪਰਮਾਨੈਂਟ ਰੈਜ਼ੀਡੈਂਟ ਸਪਾਊਸ ਅਗਰ ਉਹਦੇ ਕੋਈ ਹੈਲਥ ਇਸ਼ੂਜ ਨੇ ਕਿ ਜਿਹਦੀ ਵਜ੍ਹਾ ਨਾਲ ਉਹਨਾਂ ਦਾ ਸੈਪਰੇਸ਼ਨ ਹੋਣਾ ਮੁਸ਼ਕਿਲ ਹੋ ਜਾਏ ਜਾਂ ਉਹਦੀ ਸੈਪਰੇਸ਼ਨ ਹੈ ਉਹ ਆਸਟ੍ਰੇਲੀਅਨ ਸਿਟੀਜ਼ਨ ਦੀ ਹੈਲਥ ਨੂੰ ਡਿਟੀਰੀਓਰੇਟ ਕਰ ਦੇਵੇ ਫਰਦਰ ਖਰਾਬ ਕਰ ਦੇਵੇ ਤੇ ਇਹ 3 ਰੀਜ਼ਨਸ ਅਸੀਂ ਦੇ ਕੇ ਤੇ ਡਿਪਾਰਟਮੈਂਟ ਕੋਲੋਂ ਰਿਕੁਐਸਟ ਕਰੀ ਦੀ ਸੀ ਕਿ ਜੀ ਇਹਨੂੰ ਸ਼ੈਡਿਊਲ 3 ਜਿਹੜਾ ਇਹਨੂੰ ਵੇਵ ਕਰ ਦੇ ਉਹਨੂੰ ਖਤਮ ਕਰ ਦੇ ਤੇ ਡਿਪਾਰਟਮੈਂਟ ਨੇ ਇਹ ਇੱਕ ਮਤਲਬ ਕੰਟੀਨਿਊ ਉਹਨਾਂ ਦਾ ਇੱਕ ਬਿਹੇਵੀਅਰ ਇਸ ਤਰ੍ਹਾਂ ਹੋ ਗਿਆ ਕਿ ਜਿੰਨੇ ਵੀ ਕੰਪੈਲਿੰਗ ਰੀਜ਼ਨ ਉਹਨਾਂ ਨੂੰ ਦੇਣੇ ਉਹ ਇਹ ਕਰਦੇ ਸਨ ਕਿ ਜੀ ਅਸੀਂ ਸੈਟਿਸਫਾਈ ਨਹੀਂ ਹੈਗੇ ਜਾਂ ਫਿਰ ਉਹ ਇਹ ਕਹਿੰਦੇ ਸਨ ਕਿ ਅਕਸਰ ਕੇਸਿਸ ਵਿੱਚ ਇਹ ਕਹਿੰਦੇ ਸਨ ਕਿ ਜੀ ਇਹ ਜਿਹੜੇ ਕੰਪੈਲਿੰਗ ਸਰਕਮਸਟਾਂਸਿਸ ਨੇ ਇਹ ਤੁਸੀਂ ਹੁਣ ਸਾਨੂੰ ਦੱਸਣ ਡੇ ਹੋ ਜਦੋਂ ਅਸੀਂ ਡਿਸੀਜਨ ਲੈਣ ਡੇ ਹਾਂ ਇਹ ਪਹਿਲੇ ਜਦੋਂ ਤੁਸੀਂ ਐਪਲੀਕੇਸ਼ਨ ਲਾਉਣ ਤੋਂ ਪਹਿਲਾਂ ਇਹ ਐਗਜ਼ਿਸਟ ਨਹੀਂ ਸਨ ਕਰਦੇ ਜਾਂ ਕਰਦੇ ਸਨ ਤੇ ਤੁਸੀਂ ਸਾਨੂੰ ਨਹੀਂ ਦੱਸਿਆ ਹੁਣ ਐਟ ਦ ਟਾਈਮ ਆਫ ਦ ਡਿਸੀਜਨ ਅਗਰ ਤੁਸੀਂ ਸਾਨੂੰ ਦੱਸਦੇ ਪਏ ਹੋ ਤੇ ਅਸੀਂ ਇਹਨਾਂ ਨੂੰ ਇਹ ਸਰਕਮਸਟਾਂਸਿਸ ਨੂੰ ਨਹੀਂ ਮੰਨਦੇ ਸੋ ਇਹਦੀ ਵਜ੍ਹਾ ਨਾਲ ਬਹੁਤ ਸਾਰੇ ਕੇਸਿਸ ਜਿਹੜੇ ਨੇ ਉਹ ਮੇਰੇ ਹੀ ਆਫਿਸ ਦੇ ਵਿੱਚ ਮੈਂ ਆਹ ਐਕਸਪੀਰੀਅੰਸ ਹੈ ਕਿ ਉਹ ਕੇਸਿਸ ਰਿਫਿਊਜ਼ ਹੋ ਗਏ ਉਹ ਕੁਛ ਕੇਸਿਸ ਜਿਹੜੇ ਨੇ ਉਹ MRT ਦੇ ਵਿੱਚ ਪਏ ਹੋਏ ਆ ਕੁਛ ਜਿਹੜੇ ਸਾਨੂੰ ਫੈਡਰਲ ਕੋਰਟ ਚ ਚਲੇ ਗਏ ਹੋਇਆ ਕੀ ਹੈ ਕਿ ਫੈਡਰਲ ਕੋਰਟ ਦੇ ਵਿੱਚ ਜਿਹੜੇ ਕੇਸਿਸ ਗਏ ਨੇ ਇਫ ਆਈ ਕੈਨ ਟੇਕ ਯੂ ਸਟੈਪ ਬੈਕ ਕਿ ਜਦੋਂ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਪੰਜਾਬੀ ਜਿਹਨੂੰ ਕਹਿੰਦੇ ਉਹਨਾਂ ਨੇ ਛੁਰੀ ਫੇਰੀ ਹੈ ਕੇਸਾਂ ਦੇ ਕੇਸਿਸ ਜਿੰਨੇ ਵੀ ਅਨਲੋਫੁਲ ਬੰਦੇ ਆ ਉਹਨਾਂ ਨੇ ਜਦੋਂ ਵਿਆਹ ਕਰਕੇ ਕੇਸ ਪਾਏ ਨੇ ਸ਼ੈਡਿਊਲ 3 ਦੇ ਵਿੱਚ ਉਹਨਾਂ ਨੂੰ ਉੜਾ ਦਿਓ ਔਰ ਪਰ ਉਹ MRT ਚ ਜਾਣੇ ਸ਼ੁਰੂ ਹੋ ਗਏ MRT ਵਾਲਿਆਂ ਨੇ ਵੀ ਉਹੀ ਕ੍ਰਾਈਟੇਰੀਆ ਅਪਲਾਈ ਕੀਤਾ ਇਹਦੀ ਨੈਰੋ ਕ੍ਰਾਈਟੇਰੀਆ ਅਪਲਾਈ ਕੀਤਾ ਕਿ ਐਟ ਦ ਟਾਈਮ ਆਫ ਐਪਲੀਕੇਸ਼ਨ ਜੋ ਤੁਸੀਂ ਲਾਂਚ ਕੀਤੀ ਹੈ ਉਦੋਂ ਤੁਸੀਂ ਕੰਪੈਲਿੰਗ ਸਰਕਮਸਟਾਂਸਿਸ ਨਹੀਂ ਸਨ ਜਾਂ ਤੁਸੀਂ ਦੱਸੇ ਨਹੀਂ ਸਨ ਇਸ ਵਾਸਤੇ ਅਸੀਂ ਹੁਣ ਐਟ ਦ ਟਾਈਮ ਆਫ ਡਿਸੀਜਨ ਤੁਹਾਡੇ ਕੰਪੈਲਿੰਗ ਸਰਕਮਸਟਾਂਸਿਸ ਨਹੀਂ ਮੰਨਦੇ ਸੋ ਇਹ ਫੈਸਲਾ ਜਿਹੜਾ ਇਹ ਫੈਡਰਲ ਕੋਰਟ ਚੋਂ ਹੁੰਦਾ ਤੇ ਇਹ ਪਹੁੰਚ ਗਿਆ ਫੁੱਲ ਫੈਡਰਲ ਕੋਰਟ ਵਿੱਚ ਇਹ ਥਾਈ ਇੱਕ ਮੁੰਡਾ ਸੀ ਜਿਹਨੇ ਜਿਹਦੀ ਇਹ ਸਿਚੁਏਸ਼ਨ ਸੀ ਕਿ ਉਹਨੇ ਪਹਿਲਾਂ ਰਿਫਿਊਜੀ ਪਾਇਆ ਉਹਦਾ ਕਾਮਯਾਬ ਨਹੀਂ ਹੋਇਆ ਫਿਰ ਉਹ ਹਾਈ ਕੋਰਟ ਤੱਕ ਗਿਆ ਉੱਥੋਂ ਵੀ ਉਹਦੀ ਫੇਵਰ ਚ ਨਹੀਂ ਹੋਇਆ ਇਨ ਦਾ ਮੀਨ ਟਾਈਮ ਉਸਨੇ ਵਿਆਹ ਕਰ ਲਿਆ ਵਿਆਹ ਕਰਕੇ ਜਦੋਂ ਉਹਨੇ ਐਪਲੀਕੇਸ਼ਨ ਸਪਾਊਸ ਐਪਲੀਕੇਸ਼ਨ ਪਾਈ ਤੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਉਹਨੂੰ ਸ਼ੈਡਿਊਲ 3 ਲਾ ਕੇ ਤੇ ਉਹਨੂੰ ਉਹਦੀ ਰਿਜੈਕਟ ਕਰ ਦਿੱਤੀ ਐਪਲੀਕੇਸ਼ਨ ਉਹ ਚੱਲਦਾ ਚੱਲਦਾ MRT ਚੋਂ ਵੀ ਫਿਰ ਫੈਡਰਲ ਕੋਰਟ ਚੋਂ ਵੀ ਫਿਰ ਉਹ ਫੁੱਲ ਫੈਡਰਲ ਕੋਰਟ ਚਲਾ ਗਿਆ ਉਸ ਕੇਸ ਦੇ ਵਿੱਚ ਹੁਣ ਫੁੱਲ ਫੈਡਰਲ ਕੋਰਟ ਨੇ ਆਰਗੂਮੈਂਟ ਜਿਹੜੇ ਨੇ ਉਹ ਸੁਣੇ ਨੇ ਔਰ ਉਹਨੇ ਇਹ ਡਿਸੀਜਨ ਲਿਆ ਕਿ ਜੀ ਅਗਰ ਕੰਪੈਲਿੰਗ ਸਰਕਮਸਟਾਂਸਿਸ ਜਿਹੜੇ ਨੇ ਉਹ ਹੈਗੇ ਆ ਔਰ ਉਹਦੇ ਉਹਦਾ ਕੋਈ ਪ੍ਰੂਫ ਉਹਦੀ ਐਵੀਡੈਂਸ ਜਿਹੜੀ ਹੈ ਉਹ ਐਪਲੀਕੈਂਟ ਐਟ ਦ ਟਾਈਮ ਆਫ ਦ ਡਿਸੀਜਨ ਪੇਸ਼ ਕਰਦਾ ਹੈ ਜਾਂ ਪੇਸ਼ ਕਰਦੀ ਹੈ ਤੇ ਉਹਨੂੰ ਤੁਸੀਂ ਮੰਨੋ ਔਰ ਕੰਪੈਲਿੰਗ ਰੀਜ਼ਨ ਨੂੰ ਐਕਸੈਪਟ ਕਰਕੇ ਸ਼ੈਡਿਊਲ 3 ਨੂੰ ਵੇਵ ਕਰ ਦਿਓ ਵੇਅਰ ਐਸ ਇਹ ਮਤਲਬ ਬੜਾ ਟੈਕਨੀਕਲ ਜਿਹਾ ਤੁਹਾਡੇ ਸੁਣਨ ਵਾਲਿਆਂ ਵਾਸਤੇ ਗੁਜ਼ਾਰਿਸ਼ ਹੈ ਕਿ ਬੜੇ ਟੈਕਨੀਕਲ ਜਿਹਾ ਇਸ਼ੂ ਲੀਗਲ ਇਸ਼ੂ ਹੁੰਦੇ ਨੇ ਕਿਉਂਕਿ ਜਦੋਂ ਵੀ ਤੁਸੀਂ ਫੈਡਰਲ ਕੋਰਟ ਦੇ ਵਿੱਚ ਅਪੀਲ ਕਰਦੇ ਹੋ ਤੇ ਉੱਥੇ ਲੀਗਲ ਇਸ਼ੂਜ ਉੱਤੇ ਔਰ ਲਾਅ ਦੀ ਕੰਸਟਰਕਸ਼ਨ ਤੇ ਜਿਹੜੀ ਵਰਡ ਹੁੰਦੇ ਨੇ ਲਾਅ ਦੇ ਉਹਦੇ ਉੱਤੇ ਬਹਿਸ ਹੁੰਦੀ ਸੋ ਇਸ ਵਾਸਤੇ ਇਹ ਟੈਸਟ ਸੀਗਾ ਇੱਕ ਕੇਸ ਮੈਰੀਗਲ ਇੱਕ ਕੇਸ ਹੋਇਆ ਸੀ ਹਾਈ ਕੋਰਟ ਦੇ ਵਿੱਚ ਉਸ ਕੇਸ ਦੇ ਵਿੱਚ ਉਹ ਇੱਕ ਬੰਦਾ ਜਿਹੜਾ ਸੀ ਜਦੋਂ ਪੁਆਇੰਟ ਸਿਸਟਮ ਹੁੰਦੇ ਸਨ 120 ਪੁਆਇੰਟ ਹੁੰਦੇ ਸਨ ਉਸ ਬੇਸ ਤੇ ਮਾਈਗ੍ਰੇਸ਼ਨ ਹੁੰਦੀ ਹੁੰਦੀ ਸੀ ਉਸ ਬੰਦੇ ਨੇ ਜਦੋਂ ਆਪਣੀ ਐਪਲੀਕੇਸ਼ਨ ਲਾਈ ਸੀ ਤੇ ਉਹਦੇ ਕੋਲ ਆਈਲੈਟਸ ਦਾ ਰਿਜ਼ਲਟ ਉਸ ਵੇਲੇ ਐਪਲੀਕੇਸ਼ਨ ਦੇ ਵਕਤ ਨਹੀਂ ਸੀ ਜੋ ਹੀ ਪੂਰਾ ਸਾਲ ਐਪਲੀਕੇਸ਼ਨ ਪ੍ਰੋਸੈਸ ਚ ਪਈ ਰਹੀ ਜਦੋਂ ਉਸ ਐਪਲੀਕੇਸ਼ਨ ਦਾ ਡਿਸੀਜਨ ਹੋਣ ਲੱਗਾ ਤੇ ਉਹਦੇ ਕੋਲ ਉਹ 5 ਸਕੋਰ ਹੈਗਾ ਸੀ ਉਹਦਾ
ਰਾਈਟ
ਸੋ ਲੇਕਿਨ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਉਹ ਕਿਹਾ ਕਿ ਜੀ ਐਟ ਦ ਟਾਈਮ ਆਫ ਲੌਜਮੈਂਟ ਆਫ ਯੋਰ ਐਪਲੀਕੇਸ਼ਨ ਕਿਉਂਕਿ ਤੁਸੀਂ ਕ੍ਰਾਈਟੇਰੀਆ ਪੂਰਾ ਨਹੀਂ ਸੀ ਕਰਦੇ ਪਏ ਇਸ ਵਾਸਤੇ ਅਸੀਂ ਤੁਹਾਡਾ ਕੇਸ ਰਿਫਿਊਜ਼ ਕਰਨੇ ਆ ਤੇ ਉਹ ਚੱਲਦਾ ਚੱਲਦਾ ਕੇਸ ਹਾਈ ਕੋਰਟ ਪਹੁੰਚਿਆ ਔਰ ਹਾਈ ਕੋਰਟ ਨੇ ਉਸ ਕੇਸ ਦੇ ਵਿੱਚ ਇਹ ਰੂਲਿੰਗ ਦੇ ਦਿੱਤੀ ਕਿ ਜੀ ਅਗਰ ਐਟ ਦ ਟਾਈਮ ਆਫ ਡਿਸੀਜਨ ਬੰਦਾ ਜਿਹੜਾ ਉਹ ਕ੍ਰਾਈਟੇਰੀਆ ਮੀਟ ਕਰ ਰਿਹਾ ਤੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੂੰ ਉਹ ਰਿਜੈਕਟ ਨਹੀਂ ਕਰਨਾ ਚਾਹੀਦਾ ਕੇਸ
ਠੀਕ ਹੈ
ਇਹ ਇਹ ਟੈਸਟ ਕਾਫੀ ਦੇਰ ਚੱਲਿਆ ਲੇਕਿਨ ਉਸ ਤੋਂ ਬਾਅਦ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਐਸ ਸ਼ੈਡਿਊਲ 3 ਦੇ ਵਿੱਚ ਦੁਬਾਰਾ ਉਹੀ ਰਵਿਸ਼ ਅਪਣਾਈ ਕਿ ਜੀ ਐਟ ਦ ਟਾਈਮ ਆਫ ਐਪਲੀਕੇਸ਼ਨ ਤੁਸੀਂ ਕ੍ਰਾਈਟੇਰੀਆ ਮੀਟ ਨਹੀਂ ਸੀ ਕਰ ਰਹੇ ਇਸ ਵਾਸਤੇ ਤੁਹਾਡਾ ਐਪਲੀਕੇਸ਼ਨ ਰਿਫਿਊਜ਼ ਕਰਨੇ ਆ ਉਹ ਇਸ ਨਵੇਂ ਕੇਸ ਦੇ ਵਿੱਚ ਵੈਜ਼ਲੀ ਕੇਸ ਦੇ ਵਿੱਚ ਉਹ ਦੁਬਾਰਾ ਫੁੱਲ ਫੈਡਰਲ ਕੋਰਟ ਨੇ ਉਸੇ ਹੀ ਟੈਸਟ ਨੂੰ ਦੁਬਾਰਾ ਬਹਾਲ ਕਰ ਦਿੱਤਾ ਕਿ ਐਟ ਦ ਟਾਈਮ ਆਫ ਡਿਸੀਜਨ ਅਗਰ ਤੁਹਾਡੀ ਐਪਲੀਕੇਸ਼ਨ ਔਰ ਅਗਰ ਤੁਹਾਡੀ ਐਪਲੀਕੇਸ਼ਨ ਦਾ ਜਿਹੜਾ ਕ੍ਰਾਈਟੇਰੀਆ ਉਹ ਮੀਟ ਹੋ ਰਿਹਾ ਤੇ ਦੈਟਸ ਐਂਡ ਆਫ ਇਟ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੂੰ ਉਹਨੂੰ ਐਕਸੈਪਟ ਕਰਨਾ ਚਾਹੀਦਾ ਤੇ ਇਹਦੀ ਵਜ੍ਹਾ ਨਾਲ ਬਹੁਤ ਸਾਰੇ ਜਿਹੜੇ ਬੰਦੇ ਸ਼ੈਡਿਊਲ 3 ਦੀ ਵਜ੍ਹਾ ਨਾਲ ਅਫੈਕਟ ਹੋਏ ਹੋਏ ਸਨ ਉਹ MRT ਦੀਆਂ MRT ਦੇ ਕੇਸ ਵੀ ਹਾਰ ਗਏ ਸਨ ਔਰ ਉਹ ਵਿਚਾਰੇ ਫੈਡਰਲ ਕੋਰਟ ਦੇ ਵਿੱਚ ਬੈਠੇ ਨੇ ਜਾਂ ਕੁਛ ਤੇ ਉਂਝ ਹੀ ਡਿਸਹਾਰਟ ਹੋ ਕੇ ਗਿਵ ਅਪ ਕਰ ਗਏ ਜਾਂ ਕੁਛ ਓਵਰਸੀਜ਼ ਚਲੇ ਗਏ ਕਿ ਜਿਹਦੇ ਉੱਥੋਂ ਜਾ ਕੇ ਐਪਲੀਕੇਸ਼ਨ ਪਾਉਂਦੇ ਆ ਇਹ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਨਿਊਜ਼ ਹੈ ਔਰ ਮੇਰੀ ਗੁਜ਼ਾਰਿਸ਼ ਉਹਨਾਂ ਵਾਸਤੇ ਹੋਏਗੀ ਕਿ ਉਹ ਸਾਡੇ ਨਾਲ ਕੰਟੈਕਟ ਕਰਨ ਔਰ ਸਾਡੇ ਨਾਲ ਡਿਸਕਸ ਕਰਨ ਅਸੀਂ ਉਹਨਾਂ ਦਾ ਜਿਹੜੇ ਮੈਟਰ ਆ ਉਹ ਦੇਖ ਕੇ ਉਹਨਾਂ ਵਾਸਤੇ ਜੋ ਵੀ ਰੈਮੇਡੀ ਇਸ ਵੇਲੇ ਅਵੇਲੇਬਲ ਹੈ ਉਹ ਉਹਨਾਂ ਨੂੰ ਸਿਕਿਓਰ ਕਰਾਂਗੇ ਉਹਨਾਂ ਵਾਸਤੇ
ਜੀ ਬਿਲਕੁਲ ਔਰ ਇਹਦੇ ਵਾਸਤੇ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਜਗ ਖਾਨ ਸਾਹਿਬ ਨੂੰ juristaustralia.com.au ਹੈ ਇਹਨਾਂ ਦੀ ਵੈਬਸਾਈਟ juristaustralia.com.au ਜਾਂ ਫਿਰ ਵਰਕਿੰਗ ਆਵਰਸ ਵਿੱਚ ਤੁਸੀਂ ਫੋਨ ਕਰ ਲੈਣਾ 02-9687-4748 02-9687-4748 ਸੋ ਅਜਾਜ਼ ਸਾਹਿਬ ਇਸ ਦੇ ਵਿੱਚ ਹੁਣ ਜਿੰਨੇ ਕੁ ਮਤਲਬ ਆਪਾਂ ਰੈਮੇਡੀਜ਼ ਦੀ ਗੱਲ ਕਰ ਰਹੇ ਹਾਂ ਤੇ ਕਿੰਨੇ ਕੁ ਪਰਸੈਂਟ ਚਾਂਸਿਸ ਨੇ ਕਿ ਇਹ ਮਸਲਾ ਹੱਲ ਹੋ ਸਕਦਾ
ਨਹੀਂ ਇਹ ਦੇਖਣਾ ਇਹ ਪੈਗਾ ਕਿ ਜੀ ਕੇਸ ਜਿਹੜਾ ਪਹਿਲਾਂ ਨੰਬਰ 1 ਕਿ ਜਿਹੜੇ ਕੇਸਿਸ ਰਿਫਿਊਜ਼ ਹੋਏ ਚਲ ਉਹ ਸਾਨੂੰ ਕੰਟੈਕਟ ਕਰਨ ਕਿ ਜੀ ਉਹਨਾਂ ਦਾ ਕੇਸ ਕਿਸ ਵਜ੍ਹਾ ਨਾਲ ਰਿਫਿਊਜ਼ ਹੋਇਆ ਹੈ ਅਗਰ ਤੇ ਸ਼ੈਡਿਊਲ 3 ਲੱਗਾ ਸੀ ਉਹਦੀ ਵਜ੍ਹਾ ਨਾਲ ਰਿਫਿਊਜ਼ ਹੋਇਆ ਉਸ ਤੋਂ ਬਾਅਦ MRT ਦੇ ਵਿੱਚ ਅਪੀਲ ਪਈ ਹੋਈ ਹੈ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਸਬਮਿਸ਼ਨਸ ਕਰਕੇ ਤੇ MRT ਦੇ ਵਿੱਚੋਂ ਉਹਨਾਂ ਦਾ ਕੇਸ ਦੁਬਾਰਾ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਵਿੱਚ ਲਿਜਾ ਕੇ ਤੇ ਫਾਈਨਲਾਈਜ਼ ਕਰਾਇਆ ਜਾਵੇ ਨੰਬਰ 1 ਫਿਰ ਕੁਛ ਲੋਕ ਨੇ ਜਿਹਨਾਂ ਦੇ ਕੇਸਿਸ ਹਾਲੇ ਰਿਫਿਊਜ਼ ਨਹੀਂ ਹੋਏ ਔਰ ਉਹਨਾਂ ਦੇ ਉੱਤੇ ਵੀ ਸ਼ੈਡਿਊਲ 3 ਲੱਗ ਰਿਹਾ ਉਹਨਾਂ ਨੂੰ ਅਸੀਂ ਇੱਕ ਆਈਡੀਆ ਕਰ ਸਕਦੇ ਹਾਂ ਕਿ ਸ਼ੈਡਿਊਲ 3 ਤੁਹਾਡੇ ਤੇ ਲੱਗਣਾ ਵਾ ਕਿਉਂਕਿ ਤੁਹਾਡੀ ਸਿਚੁਏਸ਼ਨ ਇਸ ਤਰ੍ਹਾਂ ਦੀ ਹੈ ਤੁਸੀਂ ਹੁਣ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰੋ ਤਾਂ ਕਿ ਉਹ ਡਾਕੂਮੈਂਟੇਸ਼ਨ ਔਰ ਉਹ ਸਬਮਿਸ਼ਨ ਹੁਣ ਹੀ ਪ੍ਰੋਵਾਈਡ ਕਰਕੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦਿੱਤੀਆਂ ਜਾਣ ਤਾਂ ਕਿ ਜਦੋਂ ਵਕਤ ਆਵੇ ਤੇ ਉਹਨਾਂ ਦੇ ਉੱਤੇ ਉਹ ਸ਼ੈਡਿਊਲ 3 ਤੋਂ ਉਹਨਾਂ ਦੀ ਜਾਨ ਛੁੱਟ ਜਾਏ ਔਰ ਤੀਸਰੇ ਕਿਸਮ ਦੇ ਉਹ ਬੰਦੇ ਨੇ ਜਿਹੜੇ ਰਿਫਿਊਜ਼ ਹੋ ਚੁੱਕੇ ਨੇ ਸ਼ੈਡਿਊਲ 3 ਦੀ ਵਜ੍ਹਾ ਨਾਲ ਫਿਰ ਉਹ ਤੋਂ MRT ਤੋਂ ਵੀ ਉਹ ਕੇਸ ਹਾਰ ਚੁੱਕੇ ਨੇ ਫਿਰ ਉਹ ਆਪਣਾ ਬੈਠੇ ਹੋਏ ਨੇ ਫੈਡਰਲ ਕੋਰਟ ਦੇ ਵਿੱਚ ਅਗਰ ਉਹ ਫੈਡਰਲ ਕੋਰਟ ਚ ਉਹਨਾਂ ਦਾ ਮੈਟਰ ਹੈਗਾ ਤੇ ਉਹ ਵੀ ਸਾਡੇ ਨਾਲ ਕੰਟੈਕਟ ਕਰਨ ਤਾਂ ਕਿ ਅਸੀਂ ਉਹ ਫੈਡਰਲ ਕੋਰਟ ਨੂੰ ਪੁਆਇੰਟ ਆਊਟ ਕਰੀਏ ਕਿ ਜੀ ਇਨ ਦ ਲਾਈਟ ਆਫ ਦਿਸ ਨਿਊ ਕੇਸ ਤੁਸੀਂ ਇਹ ਕੇਸ ਦੁਬਾਰਾ ਰਿਮਿਟ ਕਿਉਂ ਕਰੋ ਔਰ ਕੁਛ ਐਸੇ ਲੋਕ ਹੋਣੇ ਨੇ ਜਿਹੜੇ ਕਿ ਗਿਵ ਅਪ ਕਰ ਚੁੱਕੇ ਨੇ ਹੁਣ ਤੱਕ ਉਹ ਆਪਣੇ ਘਰਾਂ ਚ ਬੈਠੇ ਹੋਣੇ ਨੇ ਜਾ ਕੇ ਉਹਨਾਂ ਨੂੰ ਵੀ ਇਹ ਚਾਹੀਦਾ ਕਿ ਅਗਰ ਉਹ ਸ਼ੈਡਿਊਲ 3 ਦੀ ਵਜ੍ਹਾ ਨਾਲ ਉਹਨਾਂ ਦੀਆਂ ਐਪਲੀਕੇਸ਼ਨਾਂ ਰਿਫਿਊਜ਼ ਹੋਈਆਂ ਨੇ ਤੇ ਉਹ ਸਾਡੇ ਨਾਲ ਕੰਟੈਕਟ ਕਰ ਲਓ
ਜੀ ਸੋ ਅਜਿਹੇ ਦੋਸਤ ਜ਼ਰੂਰ ਅਜਾਜ਼ ਖਾਨ ਸਾਹਿਬ ਨੂੰ ਸੰਪਰਕ ਕਰ ਸਕਦੇ ਨੇ ਜੀ ਔਰ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਜਾਂ ਲੱਭਿਆ ਹੱਲ ਲੱਭਿਆ ਜਾ ਸਕਦਾ ਹੈ ਜੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਅਜਾਜ਼ ਸਾਹਿਬ ਜੇਕਰ ਥੋੜੀ ਜਿਹੀ ਗੱਲਬਾਤ ਆਪਾਂ ਹੋਰ ਕਰੀਏ ਇਸ ਵਿਸ਼ੇ ਤੋਂ ਹਟ ਕੇ ਮੇਰਾ ਖਿਆਲ ਹੈ ਕਿ ਅਸੀਂ ਸ਼ੈਡਿਊਲ 3 ਦੇ ਬਾਰੇ ਡਿਟੇਲ ਵਿੱਚ ਜਾਣਕਾਰੀ ਦੇ ਚੁੱਕੇ ਹਾਂ
ਹਾਂਜੀ ਮੇਰਾ ਖਿਆਲ ਹੈ ਹਾਂਜੀ ਬਿਲਕੁਲ
ਜੀ ਜੀ ਅਜਾਜ਼ ਸਾਹਿਬ ਅੱਜ ਹੀ ਮੇਰੇ ਕੋਲ ਪੰਜਾਬ ਤੋਂ ਇੱਕ ਫੋਨ ਕਾਲ ਆਈ ਸੀ ਔਰ ਹਰਮਨ ਰੇਡੀਓ ਦੇ ਲਿਸਨਰ ਨੇ, ਸਾਡੇ ਸਹਿਯੋਗੀ ਵੀ ਨੇ ਦਲਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਸਾਹਿਬ ਤੋਂ, ਔਰ ਉਹਨਾਂ ਨੇ ਗੁਜ਼ਾਰਿਸ਼ ਕੀਤੀ ਸੀ ਕਿ ਜਦੋਂ ਵੀ ਪ੍ਰੋਗਰਾਮ ਕੀਤਾ ਜਾਵੇ ਇਮੀਗ੍ਰੇਸ਼ਨ ਦਾ, ਇੱਕ ਹੋਰ ਵਿਸ਼ੇ ਤੇ ਵੀ ਗੱਲਬਾਤ ਕੀਤੀ ਜਾਵੇ। ਮੈਂ ਇਸ ਨੂੰ ਹੁਣ ਇਸ ਤਰੀਕੇ ਨਾਲ ਵੀ ਲੈ ਸਕਦਾ ਕਿ ਮੇ ਬੀ ਕਿਉਂਕਿ ਆਪ ਜੀ ਦੀ ਜੋ ਬੈਕਗਰਾਉਂਡ ਹੈ ਉਹ ਪਾਕਿਸਤਾਨ ਤੋਂ ਹੈ, ਪਰ ਇਹ ਜਿਹੜਾ ਪੰਜਾਬ ਦੇ ਨਾਲ, ਭਾਰਤੀ ਪੰਜਾਬ ਦੇ ਨਾਲ ਜੁੜਿਆ ਹੋਇਆ ਸਵਾਲ ਹੈ। ਅਖਬਾਰਾਂ ਦੇ ਵਿੱਚ ਖਬਰ ਇਹ ਲੱਗੀ ਹੈ ਯਾਦ ਸਾਹਿਬ ਕਿ ਆਸਟ੍ਰੇਲੀਆ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਾਰਵੀਂ ਪਾਸ ਜੋ ਵੀ ਸਟੂਡੈਂਟਸ ਨੇ ਉਹਨਾਂ ਨੂੰ ਉਸ ਐਜੂਕੇਸ਼ਨ ਨੂੰ ਮਾਨਤਾ ਦੇਣ ਤੋਂ ਨਾ ਕਰ ਦਿੱਤੀ ਗਈ ਹੈ। ਇਜ਼ ਇਟ ਪੋਸੀਬਲ ਕਿ ਜੋ ਵੀ ਸਟੂਡੈਂਟਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਲੱਸ ਟੂ ਕੀਤੀ ਹੋਵੇ ਤੇ ਹੁਣ ਉਹਨਾਂ ਨੂੰ ਵੀਜ਼ਾ ਨਹੀਂ ਮਿਲੇਗਾ, ਕੋਈ ਅਜਿਹੀਆਂ ਗਾਈਡ ਕੋਈ ਅਜਿਹੀਆਂ ਨਿਊਜ਼ ਵਗੈਰਾ ਸੁਣਨ ਚ ਮਿਲੀਆਂ ਨੇ?
ਇਹ ਤੇ ਦੇਖੋ ਮੈਂ ਇਹਨਾਂ ਨੂੰ ਕਹਿੰਦਾ ਹਾਂ ਇਹ ਸੀਨਾ ਗਜ਼ਟ, ਇਹ ਨਿਊਜ਼ ਦਾ ਸੋਰਸ ਹੁੰਦਾ ਸੀਨਾ ਗਜ਼ਟ। ਹਰ ਕਿਸੇ ਬੰਦੇ ਨੇ ਕੁਛ ਅੱਧੀ ਗੱਲ ਸੁਣੀ, ਦੂਸਰੇ ਨੇ ਅੱਧੀ ਗੱਲ ਸੁਣੀ, ਉਹਨਾਂ ਨੇ ਬਣਾ ਕੇ ਅਗਲੇ ਨੂੰ ਪਾਸ ਆਊਟ ਕਰ ਦਿੱਤੀ ਔਰ ਉਹਦੀ ਹਕੀਕਤ ਕੁਛ ਨੀ ਹੁੰਦੀ। ਪਰ ਐਸੀ ਕੋਈ ਡਾਇਰੈਕਸ਼ਨ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਵੱਲੋਂ ਜਾਂ ਮਿਨਿਸਟਰੀਅਲ ਕੋਈ ਮਿਨਿਸਟਰ ਦੀ ਆਫਿਸ ਵੱਲੋਂ ਜਾਂ ਕੋਈ ਐਸੀ ਇਸ ਵਕਤ ਤੱਕ ਕੋਈ ਆਫਿਸ਼ਲ ਕੋਈ ਨਿਊਜ਼ ਨਹੀਂ ਹੈਗੀ। ਲੇਕਿਨ ਅਫਕੋਰਸ ਮੈਂ ਇਹ ਗੱਲ ਤੁਹਾਨੂੰ ਮਤਲਬ ਬੜੇ ਕੋਨਫੀਡੈਂਸ ਨਾਲ ਦੱਸ ਸਕਦਾ ਵਾ ਕਿ ਕਿਉਂਕਿ ਇੱਥੇ ਇੰਡੀਅਨ ਸਟੂਡੈਂਟਸ ਦਾ ਬਹੁਤ ਜ਼ਿਆਦਾ ਆਉਣਾ ਹੋਇਆ ਔਰ ਉਹਦੇ ਤੋਂ ਬਾਅਦ ਜੋ ਜੋ ਹੋਇਆ ਉਹ ਸਾਡੇ ਸਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਹਦੀ ਵਜ੍ਹਾ ਨਾਲ ਡਿਪਾਰਟਮੈਂਟ ਨੇ ਜ਼ਰਾ ਸਕਰੂਟਨੀ ਜਿਹੜੀ ਹੈ ਉਹ ਟਾਈਟ ਕਰ ਦਿੱਤੀ ਹੈ। ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਵੀ ਕੀਤੀ ਹੈਗੀ ਹੈ ਕਿ ਵੀ ਪੰਜਾਬ ਦੀਆਂ ਕਿਹੜੀਆਂ ਯੂਨੀਵਰਸਿਟੀ, ਪੰਜਾਬ ਦੇ ਕਿਹੜੇ ਸਕੂਲ ਨੇ, ਉਹਨਾਂ ਦਾ ਸਟੈਂਡਰਡ ਕੀ ਹੈ। ਉਸ ਸਟੈਂਡਰਡ ਦੇ ਹਿਸਾਬ ਨਾਲ ਡੈਫੀਨੇਟਲੀ ਰਿਪੋਰਟਾਂ ਜਿਹੜੀਆਂ ਨੇ ਉਹ ਇੰਟਰਨਲ ਰਿਪੋਰਟਾਂ ਚੱਲੀਆਂ ਨੇ ਔਰ ਉਹਦਾ ਕੋਈ ਮਤਲਬ ਬੀਇੰਗ ਸੋਲੀਸਿਟਰ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈ ਜਾਂ ਮੈਂ ਉਹ ਤੁਹਾਨੂੰ ਆਫੀਸ਼ਲੀ ਉਹਦੇ ਬਾਰੇ ਕੁਛ ਨਹੀਂ ਦੱਸ ਸਕਦਾ। ਲੇਕਿਨ ਇਹ ਸਾਰੇ ਦੰਗੇ ਜਿਹੜੇ ਹੋਏ ਸਨ ਸਟੂਡੈਂਟਾਂ ਦੇ ਨਾਲ ਜੋ ਜੋ ਦੁਰਘਟਨਾ ਇੱਥੇ ਹੋਈਆਂ, ਜਿਸ ਤਰ੍ਹਾਂ ਉਹ ਕਾਲਜਿਸ ਬੰਦ ਹੋਏ, ਉਹ ਕੋਈ ਏਡਾ ਛੋਟਾ ਮਸਲਾ ਨਹੀਂ ਸੀ ਕਿ ਜਿਹੜਾ ਅੰਡਰ ਦਾ ਕਾਰਪਟ ਚਲਾ ਜਾਵੇ। ਸੋ ਮੈਂ ਸਮਝਦਾ ਵਾਂ ਕਿ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ, ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਔਰ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਡੈਫੀਨੇਟਲੀ ਇਹਦੇ ਤੇ ਕਾਫੀ ਵਰਕ ਕੀਤਾ ਔਰ ਉਹਨਾਂ ਦੇ ਕੋਲ ਕਾਫੀ ਸਾਰੀ ਇਨਫਾਰਮੇਸ਼ਨ ਹੁਣ ਤੱਕ ਮੌਜੂਦ ਹੈਗੀ ਹੈ ਜਿਹਦੇ ਬੇਸ ਤੇ ਉਹਨਾਂ ਨੇ ਫਰਦਰ ਡਿਸੀਜਨ ਲੈਣੇ ਨੇ ਕਿ ਅਗਰ ਅਸੀਂ ਦੁਬਾਰਾ ਇੰਡੀਆ ਦੇ ਸਟੂਡੈਂਟ ਵੀਜ਼ੇ ਖੋਲੀਏ ਤੇ ਉਹ ਕਿਸ ਕਿਸਮ ਦੇ ਸਕੂਲਿੰਗ ਔਰ ਕਿਸ ਕਿਸਮ ਦੀ ਯੂਨੀਵਰਸਿਟੀਜ਼, ਕਿਸ ਕਿਸਮ ਦੀ ਐਜੂਕੇਸ਼ਨ ਨੂੰ ਅਸੀਂ ਰੈਕਗਨਾਈਜ਼ ਕਰਕੇ ਉਹਨਾਂ ਨੂੰ ਵੀਜ਼ੇ ਇਸ਼ੂ ਕਰੀਏ। ਤੇ ਜਿਹੜੀ ਤੁਹਾਡੇ ਦੋਸਤ ਗੱਲ ਦਿਲੋਂ ਸਭ ਦੱਸ ਰਹੇ ਨੇ, ਕੋਈ ਇਹਦਾ ਆਫੀਸ਼ਲੀ ਕੋਈ ਨਿਊਜ਼ ਸਾਡੇ ਕੋਲ ਨਹੀਂ ਹੈਗੀ
ਜੀ। ਪੰਜਾਬ ਦੇ ਵਿੱਚ ਅਖਬਾਰਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਖਬਰਾਂ, ਜਿਵੇਂ ਕਿ ਨਾ ਆਪਾਂ ਆਮ ਟਾਈਪਿੰਗ ਪੰਜਾਬ ਸਾਹਿਬ ਵਰਡ ਦੇ ਕੋਈ ਵੀ ਲੈਟਰ ਵਗੈਰਾ ਟਾਈਪ ਕਰੀਏ ਤਕਰੀਬਨ 11 ਫੌਂਟ ਅੱਜ ਦਾ ਚੱਲ ਰਿਹਾ, ਨੰਬਰ 11 ਫੌਂਟ, ਪਰ ਇਹ ਜਿਹੜੀ ਨਿਊਜ਼ ਹੈ ਨਾ ਇਹ ਰੈਡ ਕਲਰ ਦੀਆਂ ਡੱਬੀਆਂ ਬਣਾ ਕੇ ਹਾਈਟ ਲਾਈਟ ਕਰਕੇ ਔਰ ਤਕਰੀਬਨ ਮੈਨੂੰ ਨਜ਼ਰ ਆ ਰਿਹਾ ਕਿ 42 ਤੋਂ ਜ਼ਿਆਦਾ ਫੌਂਟ ਉਹਨਾਂ ਨੇ ਯੂਜ਼ ਕੀਤਾ ਹੋਇਆ, ਐਡੇ ਵੱਡੇ ਵੱਡੇ ਅੱਖਰਾਂ ਚ ਲਿਖਿਆ ਹੋਇਆ ਅਖਬਾਰਾਂ ਨੇ। ਔਰ ਅਜਾ ਸਾਹਿਬ ਇੱਕ ਗੱਲ ਹੋਰ ਹੈ ਕਿ ਜੋ ਵੀ ਆਪਾਂ ਜ਼ਿਕਰ ਕਰ ਰਹੇ ਹਾਂ ਮਾੜੇ ਹਾਲਾਤਾਂ ਦਾ, ਉਹ ਤੇ 2008-09 ਦੀਆਂ ਗੱਲਾਂ ਨੇ, ਬਟ ਉਸ ਦਾ 6 ਸਾਲ ਬਾਅਦ ਪ੍ਰਭਾਵ ਪਏਗਾ ਕਿਉਂਕਿ ਵੀਜ਼ੇ ਤੇ ਉਦੋਂ ਹੀ ਬਹੁਤ ਜ਼ਿਆਦਾ ਰਿਫਿਊਜ਼ ਹੋਏ ਸਨ, ਬਹੁਤ ਸਾਰੇ ਸਟੂਡੈਂਟ ਵਾਪਸ ਚਲੇ ਗਏ ਸਨ, ਬਹੁਤ ਜ਼ਿਆਦਾ ਸਸਤੀ ਹੋ ਗਈ ਸੀ, ਹੁਣ ਥੋੜੇ ਵੀਜ਼ੇ ਮੈਨੂੰ ਲੱਗਦਾ ਕਿ ਇਹਨਾਂ ਨੇ ਰਿਲੀਜ਼ ਕੀਤੇ ਨੇ।
ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਬਿਲਕੁਲ ਉਹਦੀ ਵਜ੍ਹਾ ਸੀ ਜਾਂ ਉਹਦੀ ਵਜ੍ਹਾ ਨਾਲ ਇਹਨਾਂ ਵੀਜ਼ੇ ਬੰਦ ਕਰ ਦਿੱਤੇ। ਮੇਰਾ ਕਹਿਣ ਦਾ ਮਤਲਬ ਇਹ ਕਿ ਉਹ ਉਸ ਵਕਤ ਦੇ ਵਿੱਚ ਜਿੰਨਾ ਕਿ ਇਸ਼ੂ ਹਾਈਲਾਈਟ ਹੋਇਆ ਉਹਦੇ ਤੋਂ ਬਾਅਦ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਔਰ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਹਦੇ ਉੱਤੇ ਇੱਕ ਥੋਰੋ ਇਨਵੈਸਟੀਗੇਸ਼ਨ ਕੀਤੀ ਹੈ ਔਰ ਥੋਰੋ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਹੀਂ ਹੁੰਦਾ ਕਿ ਉਹਦੇ ਵਿੱਚ ਉਹਨਾਂ ਨੇ ਕਿਸੇ ਬੰਦੇ ਨੂੰ ਫੜ ਲੈਣਾ ਹੈ ਜਾਂ ਕਿਸੇ ਬੰਦਿਆਂ ਦੇ ਪਿੱਛੇ ਪੈ ਦੇਣਾ। ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਉਹ ਕਾਲਜਿਸ ਜਿਹੜੇ ਨੇ ਉਹਨਾਂ ਨੂੰ ਕੰਪਲਾਇੰਸ ਕਰਨ ਵਾਸਤੇ ਕਾਫੀ ਉਹਨਾਂ ਤੇ ਪ੍ਰੈਸ਼ਰ ਪਾਇਆ, ਤੁਸੀਂ ਦੇਖ ਲਓ ਕਿ ਕਾਫੀ ਸਾਰੇ ਕਾਲਜਿਸ ਜਿਹੜੇ ਨੇ ਉਹ ਫੜੇ ਵੀ ਗਏ, ਕਾਫੀ ਸਾਰੇ ਕਾਲਜਿਸ ਬੰਦ ਹੋ ਗਏ। ਉਹਦਾ ਇੱਕ ਨਤੀਜਾ ਸੀ ਕਿ ਜਦੋਂ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਉਹ ਕਾਲਜਾਂ ਦੇ ਉੱਤੇ ਹੱਥ ਪਾਇਆ ਕਿ ਤੁਸੀਂ ਲਾਅ ਦੇ ਨਾਲ ਕੰਪਲਾਇੰਸ ਕਰੋ, ਤੇ ਉਹ ਕਾਲਜਿਸ ਜਿਹੜੇ ਨੇ ਉਹ ਯਾਦ ਦੌੜ ਗਏ ਜਾਂ ਫਿਰ ਉਹ ਬੰਦ ਹੋ ਗਏ ਜਾਂ ਫਿਰ ਜੋ ਵੀ ਹੋਇਆ ਸਾਡੇ ਸਾਹਮਣੇ ਸੀ। ਉਹ ਇਹ ਸਿਲਸਿਲਾ ਪਿਛਲੇ 4-5 ਸਾਲ ਤੋਂ ਚੱਲਦਾ ਪਿਆ ਸੀ। ਉਹਦੇ ਤੋਂ ਬਾਅਦ ਫਿਰ ਕੀ ਹੋਇਆ ਕਿ ਜੀ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਵੀਜ਼ਿਆਂ ਦਾ ਜਿਹੜਾ ਫਲੋ ਸੀ ਉਹ ਘਟਾ ਦਿੱਤਾ। ਅੱਗੇ ਤਾਂ ਇਹ ਸੀ ਕਿ ਜਿਹੜਾ ਵੀ ਬੰਦਾ ਅਪਲਾਈ ਕਰਦਾ ਸੀ ਵੀਜ਼ਾ ਮਿਲ ਜਾਂਦਾ ਸੀ, ਉਹ ਆਮ ਕੋਰਸਿਸ ਦੇ ਵਿੱਚ ਵੀ ਮਿਲਣ ਲੱਗ ਪੈਂਦਾ ਹੁੰਦਾ ਸੀ ਵੀਜ਼ਾ, ਕਿ ਜਦੋਂ ਜੀ ਡਿਪਲੋਮਾ ਆਇਆ ਕੁੱਕਰੀ ਕਰਨ ਵਾਸਤੇ ਬੰਦਾ ਆਇਆ। ਲੇਕਿਨ ਉਹਦੇ ਤੋਂ ਬਾਅਦ ਫਿਰ ਐਸ ਵੀ ਪੀ ਇਹਨਾਂ ਨੇ ਡੀ ਟੂ ਡੀ ਸਟਾਰਟ ਕੀਤਾ ਕਿ ਜੀ ਡਿਪਲੋਮਾ ਤੋਂ ਡਿਗਰੀ, ਕਿ ਬੰਦਾ ਡਿਪਲੋਮਾ ਜਾਏਗਾ ਡਿਗਰੀ ਜਾਏਗਾ, ਉਹ SVP ਇਹ ਉਹ ਸਾਰੀਆਂ ਜਿਹੜੀਆਂ ਨੇ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਇਹਨਾਂ ਨੇ ਆਪਣੀ ਪਾਲਿਸੀਜ਼ ਜਿਹੜੀਆਂ ਨੇ ਉਹ ਡਿਟਰਮਨ ਕੀਤੀਆਂ ਨੇ ਕਿ ਹੁਣ ਅਸੀਂ ਕਿੱਧਰ ਨੂੰ ਜਾਣਾ, ਬਜਾਏ ਇਸਦੇ ਕਿ ਵੀ ਅਸੀਂ ਫਲੱਡ ਆਫ ਸਟੂਡੈਂਟ ਲੈ ਲਈਏ ਔਰ ਨਾ ਕੁਆਲਿਟੀ ਐਜੂਕੇਸ਼ਨ ਉਹਨਾਂ ਕੋਲ ਹੋਵੇ ਨਾ ਕੁਆਲਿਟੀ ਸਕਿੱਲ ਉਹਨਾਂ ਦੇ ਕੋਲ ਹੋਣ ਤੇ ਉਹ ਬੰਦੇ ਇੱਥੇ ਫਿਰਦੇ ਰਹਿਣ ਔਰ ਫਰਦਰ ਜਿਹੜੀ ਕੈਸ਼ ਇਕਾਨਮੀ ਹੈ ਉਹਨੂੰ ਉਹਦੇ ਵਿੱਚ ਉਹ ਜਾਣ, ਅਫਕੋਰਸ ਕੈਸ਼ ਤੇ ਕੰਮ ਕਰਨਗੇ ਨਾ ਟੈਕਸ ਪੇ ਕਰਨਗੇ, ਤੇ ਉਹ ਕੈਸ਼ ਇਕਾਨਮੀ ਜਿਹੜੀ ਆ ਉਹਨੂੰ ਚਲਾਉਣ ਵਾਸਤੇ ਸਾਨੂੰ ਬੰਦੇ ਨਹੀਂ ਚਾਹੀਦੇ। ਤੇ ਇਹ ਹੋਇਆ ਸੀ ਬਹਰਲ ਐਨੀਵੇ, ਇਹਦੇ ਤੋਂ ਬਾਅਦ ਹੁਣ ਜਿਹੜੀਆਂ ਸਿਚੁਏਸ਼ਨ ਹੈ ਉਹ ਹੈ ਕਿ ਅਗਰ ਇੱਕ ਜੈਨੂਅਨ ਸਟੂਡੈਂਟ ਹੈ ਔਰ ਉਹ ਜੈਨੂਅਨ ਕਿਸਮ ਦੇ ਯੂਨੀਵਰਸਿਟੀਜ਼ ਜਾਂ ਕਾਲਜਸ ਦੇ ਵਿੱਚੋਂ ਉਹਨਾਂ ਨੇ ਕੁਆਲੀਫਿਕੇਸ਼ਨ ਕੀਤੀ ਹੋਈ ਹੈ ਤੇ ਔਰ ਇੱਥੇ ਆ ਕੇ ਉਹ ਬਜਾਏ ਸੀ ਕਿ ਕੁੱਕਰੀ ਹੇਅਰ ਡਰੈਸਰ ਦੇ ਕੋਰਸ ਵਿੱਚ ਆਵੇ, ਉਹ ਪ੍ਰੋਪਰ ਕਿਸੇ ਡਿਗਰੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਆਉਂਦਾ ਹੈ ਤੇ ਉਹਨੂੰ ਵੀਜ਼ਾ ਮਿਲਦਾ ਹੈ। ਐਸੀ ਕੋਈ ਗੱਲ ਨਹੀਂ ਕਿ ਵੀਜ਼ੇ ਬੰਦ ਹੋ ਗਏ ਨੇ, ਵੀਜ਼ੇ ਮਿਲਦੇ ਨੇ ਲੋਕਾਂ ਨੂੰ।
ਥੋੜਾ ਜਿਹਾ ਆਪਾਂ ਯਾਦ ਕਰੀਏ ਨਾ, ਜਿੱਦਾਂ ਕਿ ਆਪ ਜੀ ਨੇ 3 ਕਿਸਮ ਦੇ ਵੀਜ਼ਿਆਂ ਦਾ ਜ਼ਿਕਰ ਕੀਤਾ, ਜਿਹੜੇ 573 ਤੇ ਆਏ ਸਨ, ਉਸ ਤੋਂ ਬਾਅਦ ਲੇਟ ਟੂ ਡਿਗਰੀ ਹੀ 573 ਸੀਗਾ ਔਰ ਉਸ ਤੋਂ ਬਾਅਦ SVP, ਇਹਦਾ ਨਜਾਇਜ਼ ਫਾਇਦਾ ਕਾਫੀ ਚੱਕਿਆ ਗਿਆ। ਜਿਵੇਂ ਲੇਟ ਟੂ ਡਿਗਰੀ ਸੀ 573 ਤੇ ਆ ਗਏ ਸਨ ਸਟੂਡੈਂਟ, ਕਿਉਂਕਿ 573 ਵੀਜ਼ਾ ਥੋੜਾ ਈਜ਼ੀ ਸੀਗਾ, ਫਲੈਕਸੀਬਲ ਸੀ, ਇਸ ਕਰਕੇ 572 ਦੀ ਬਜਾਏ 573 ਤੇ ਆਉਂਦੇ ਸਨ ਸਟੂਡੈਂਟਸ ਔਰ ਇੱਥੇ ਪਹੁੰਚ ਕੇ ਬਾਅਦ ਵਿੱਚ ਉਹ ਫਿਰ 572 ਦੇ ਟ੍ਰਾਂਸਫਰ ਹੋ ਜਾਂਦੇ ਸੀ। ਅਗਰ SVP ਦੀ ਗੱਲ ਕਰੀਏ ਤੇ ਫਿਰ ਉਹ ਦੁਆਰਾ ਫਿਰ ਵੈਟ ਕੋਰਸਿਸ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਸੀ। ਥੋੜਾ ਜਿਹਾ ਮੈਨੂੰ ਲੱਗਦਾ ਕਿ ਨਜਾਇਜ਼ ਫਾਇਦਾ ਸਾਡੇ ਸਟੂਡੈਂਟਸ ਨੇ ਵੀ ਚੱਕਿਆ ਹੈਗਾ ਇਹਨਾਂ ਫਲੈਕਸੀਬਿਲਟੀਜ਼ ਦਾ।
573 ਵਾਸਤੇ ਤੇ ਇਹਨਾਂ ਨੇ ਮਤਲਬ ਬੜੀ ਸਟ੍ਰਿਕਟਲੀ ਇਹ ਗੱਲ ਕਰਦੇ ਸੀ ਕਿ ਅਗਰ ਤੁਸੀਂ 573 ਕਿਸੇ ਡਿਗਰੀ ਦੇ ਵਿੱਚ ਆਏ ਹੋਏ ਹੋ ਔਰ ਅਗਰ ਤੁਸੀਂ ਕੋਰਸ ਨੂੰ ਚੇਂਜ ਕਰਕੇ ਲੈਫਟ ਫੋਰ ਐਗਜ਼ਾਮਪਲ ਸੇ ਦੈਟ ਕਿ ਤੁਸੀਂ ਅਕਾਊਂਟਿੰਗ ਚ ਆਏ ਔਰ ਤੁਸੀਂ 6 ਮਹੀਨੇ ਅਕਾਊਂਟਿੰਗ ਦੀ ਡਿਗਰੀ ਬੈਚਲਰ ਇਨ ਅਕਾਊਂਟਿੰਗ ਪੜ੍ਹੀ ਹੈ ਤਾਂ ਇਸ਼ੂ ਪੈਦਾ ਹੋ ਗਿਆ, ਤੁਸੀਂ ਉਹਨੂੰ ਨਹੀਂ ਕਰਨਾ ਚਾਹੁੰਦੇ, ਤੁਸੀਂ ਬੈਚਲਰ ਆਫ ਫਾਈਨੈਂਸ ਦੇ ਵਿੱਚ ਮੂਵ ਹੋ ਗਏ, ਉਹਦਾ ਤਾਂ ਕੋਈ ਪ੍ਰੋਬਲਮ ਨਹੀਂ। ਲੇਕਿਨ ਅਗਰ ਤੁਸੀਂ ਅਕਾਊਂਟਿੰਗ ਦੇ ਵਿੱਚ ਆਏ ਹੋ ਤੇ ਫਿਰ ਤੁਸੀਂ ਇੱਕਦਮ ਕੁੱਕਰੀ ਚ ਮੂਵ ਹੋ ਗਏ, ਉੱਥੇ ਜਾ ਕੇ ਤੁਸੀਂ ਜਿਹੜੇ ਸਟੂਡੈਂਟ ਸੀ ਇਹ ਬ੍ਰੀਚ ਆਫ ਕੰਡੀਸ਼ਨ ਆਫ ਵੀਜ਼ਾ ਹੋ ਗਿਆ ਔਰ ਇਹਨਾਂ ਦੇ ਵੀਜ਼ੇ ਕੈਂਸਲ ਹੋ ਗਏ, ਬਹੁਤ ਸਾਰੇ ਵੀਜ਼ੇ ਕੈਂਸਲ ਹੋਏ ਨੇ ਮੇਰੇ ਸਾਹਮਣੇ ਔਰ ਮੇਰੀ ਪ੍ਰੈਕਟਿਸ ਵਿੱਚ ਆਉਂਦੇ ਨੇ ਲੋਕ, ਸਾਡਾ ਵੀਜ਼ਾ ਕੈਂਸਲ ਹੋ ਗਿਆ ਜੀ 573 ਤੇ ਅਸੀਂ ਆਏ ਸਨ, ਤੇ ਉਦੋਂ ਉਹਨੂੰ ਪੁੱਛਿਆ ਜਾਂਦਾ ਕਿ ਵੀ ਤੁਸੀਂ 573 ਚ ਕੀਤਾ ਕੀ ਹੈ, ਉਹ ਜੀ ਮੈਂ ਤੇ ਕੋਰਸ ਚੇਂਜ ਕਰ ਲਿਆ ਸੀ, ਉਹ ਬਿਲਕੁਲ ਵਰੋਂਗ ਸੀ। ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਕੁਛ ਪਿਛਲੇ 6-7 ਮਹੀਨੇ ਚ ਇੱਕ ਦਫਾ ਅਨਾਊਂਸਮੈਂਟ ਕੀਤੀ ਸੀ ਕਿ ਵੀ ਜਿੰਨੇ ਵੀ 573 ਦੇ ਵਿੱਚ ਪੈਸੇ ਦੇ ਵਿੱਚ ਬੰਦੇ ਆਏ ਹੋਏ ਨੇ ਪਰ ਉਹ ਗਲਤੀ ਦੇ ਨਾਲ ਜਾਂ ਨਾ ਸਮਝੀ ਦੇ ਨਾਲ ਉਹ ਚੇਂਜ ਕਰਕੇ ਤੇ ਕਿਸੇ ਡਿਪਲੋਮੇ ਚ ਜਾਂ ਛੋਟੇ ਮੋਟੇ ਸਰਟੀਫਿਕੇਟ ਦੇ ਵਿੱਚ ਚਲੇ ਗਏ ਨੇ, ਉਹਨਾਂ ਨੂੰ ਬਹਾਨੇ ਕਹਿੰਦੇ ਆ ਕਿ ਵਾਪਸ COE ਜਿਹੜੀ ਉਹ ਬੈਚਲਰ ਡਿਗਰੀ ਦੀ ਕਢਾ ਲਓ ਤੇ ਮੂਵ ਹੋ ਜਾਓ ਬੈਕ ਟੂ ਯੂਨੀਵਰਸਿਟੀ, ਅਗਰ ਨਹੀਂ ਹੁੰਦੇ ਤੇ ਉਹਨਾਂ ਦਾ 573 ਵੀਜ਼ਾ ਜਿਹੜਾ ਉਹ ਕੈਂਸਲ ਹੋ ਜਾਏਗਾ। ਤੇ ਬਹੁਤ ਸਾਰੇ ਬੰਦਿਆਂ ਦੇ ਕੈਂਸਲ ਹੋਏ ਵੀ ਨੇ, ਬਹੁਤ ਸਾਰੇ ਬੰਦਿਆਂ ਨੇ ਫਿਰ ਦੁਬਾਰਾ COE ਯੂਨੀਵਰਸਿਟੀਆਂ ਤੋਂ ਲੈ ਕੇ ਆਪਣੇ ਕੋਰਸਿਸ ਜਿਹੜੇ ਨੇ ਡਿਗਰੀ ਲੈਵਲ ਦੇ ਚੇਂਜ ਕੀਤੇ। ਸੋ ਤੁਹਾਡੀ ਗੱਲ ਠੀਕ ਹੈ, ਕੁਛ ਨਜਾਇਜ਼ ਫਾਇਦਾ ਉਠਾਉਣ ਵਾਲੇ ਹੁੰਦੇ ਨੇ, ਕੁਛ ਜਿਹੜੇ ਨੇ ਉਹ ਮਜਬੂਰ ਹੁੰਦੇ ਨੇ ਬੰਦੇ, ਕਿਉਂਕਿ ਕੋਈ ਸਲਾਹ ਨਹੀਂ ਕਿਸੇ ਨੂੰ ਚੰਗੀ ਮਿਲਦੀ। ਸੋ ਮੈਨੂੰ ਬਹੁਤ ਸਾਰੇ ਬੰਦੇ ਜਿਹੜੇ ਨੇ, ਬਹੁਤ ਸਾਰੇ ਸਟੂਡੈਂਟ ਜਿਹੜੇ ਸਫ਼ਰ ਕਰਦੇ ਨੇ, ਮੇਰੀ ਐਡਵਾਈਸ ਜਿਹੜੀ ਆ ਉਹ ਮੈਂ ਤੁਹਾਡੇ ਇਸ ਪ੍ਰੋਗਰਾਮ ਦੇ ਰਾਹੀਂ ਦੇਣਾ ਚਾਹਾਂਗਾ ਕਿ ਯਾਰ ਜੇ ਮਤਲਬ ਢਿੱਡ ਪੀੜ ਹੋਵੇ ਤੇ ਡਾਕਟਰ ਕੋਲ ਹੀ ਜਾਣਾ ਚਾਹੀਦਾ ਹੈ, ਮੋਚੀ ਕੋਲ ਚਲ ਜਾਵੇ ਤੇ ਮੋਚੀ ਦਾ ਕੰਮ ਜੁੱਤੀਆਂ ਸੀਗਾ, ਡਾਕਟਰ ਦਾ ਕੰਮ ਠੀਕ ਕਰਨਾ। ਚਲੋ ਹੁੰਦਾ ਇਹ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਨਾਲ ਵਾਲੇ ਨੂੰ ਕਿਸੇ ਨੂੰ ਪੁੱਛ ਲੈਂਦੇ ਨੇ ਕਿ ਯਾਰ ਤੂੰ ਦੱਸ ਮੈਨੂੰ ਮੈਂ ਕੀ ਕਰਾਂ, ਤੇ ਉਹ ਆਪ ਵੀ ਵਿਚਾਰੇ ਨੂੰ ਕੁਛ ਨੀ ਪਤਾ ਹੁੰਦਾ, ਅਗਲੇ ਬੰਦੇ ਨੂੰ ਵੀ ਗਲਤ ਗਾਈਡ ਕਰ ਦਿੰਦਾ, ਤੇ ਜੇ ਸਲਾਹ ਵੀ ਲੈਣੀ ਹੋਵੇ ਤੇ ਯਾਰ ਮਾਈਗ੍ਰੇਸ਼ਨ ਏਜੰਟ ਕੋਲ ਜਾਇਆ ਜਾਵੇ ਜਾਂ ਲਾਇਰ ਕੋਲ ਜਾਇਆ ਜਾਵੇ, ਤਾਂ ਉੱਥੇ $100-200 ਦੇ ਕੇ ਜੇ ਉਹਨਾਂ ਦੀ ਕੋਸਟ ਹੋਵੇ ਤੇ ਉਹਨਾਂ ਕੋਲੋਂ ਸਲਾਹ ਲਈ ਜਾਵੇ ਤਾਂ ਕਿ ਤੁਹਾਡਾ ਪ੍ਰੋਪਰ ਤੁਹਾਡੇ ਵੀਜ਼ੇ ਦਾ ਇਲਾਜ ਕੀਤਾ ਜਾਏ। ਔਰ ਅਗਰ ਤੁਹਾਡਾ ਵੀਜ਼ਾ ਹੈਗਾ ਤੇ ਤੁਸੀਂ ਇੱਥੇ ਰਹਿ ਸਕਦੇ ਹੋ, ਅਗਰ ਵੀਜ਼ਾ ਨਹੀਂ ਹੈਗਾ ਤੇ ਫਿਰ ਜਿਹੜੀਆਂ ਮੁਸ਼ਕਲਾਂ ਨੇ ਉਹ ਉਹਦਾ ਤੁਹਾਨੂੰ ਅੰਦਾਜ਼ਾ ਹੀ ਨਹੀਂ ਹੈਗਾ। ਸੋ ਮੇਰੀ ਗੁਜ਼ਾਰਿਸ਼ ਇਹ ਹੈ ਕਿ ਵੀ ਆਪਣਾ ਵੀਜ਼ਾ ਜਿਹੜਾ ਉਹਨੂੰ ਫਸਟ ਪ੍ਰਾਇਰਟੀ ਰੱਖੋ ਕਿ ਵੀਜ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਤੁਹਾਡਾ ਰਹਿਣਾ ਚਾਹੀਦਾ ਔਰ ਪੜ੍ਹਾਈ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਕਰਦੇ ਰਹੋ। ਇਹ ਨਾ ਸੋਚੋ ਕਿ ਵੀ ਜੇ ਮੈਂ ਪੜ੍ਹਾਈ ਕਰਦਾ ਜੀ ਇਹ ਹੁਣ ਕੋਰਸ ਪੀ ਆਰ ਪੀ ਵਾਸਤੇ ਨਹੀਂ ਹੈਗਾ। ਬਈ ਇਵੈਂਚੁਅਲੀ ਅਗਰ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਹੋਏਗੀ ਤੇ ਕਿਤੇ ਨਾ ਕਿਤੇ ਤੁਹਾਡਾ ਕੋਈ ਨਾ ਕੋਈ ਜੁਗਾੜ ਬਣ ਜਾਏਗਾ ਫਿਊਚਰ ਦੇ ਵਿੱਚ। ਜੇ ਪੜ੍ਹਾਈ ਵੀ ਨਾ ਰਹੀ ਵੀਜ਼ਾ ਖਤਮ ਹੋ ਗਿਆ ਉਸ ਤੋਂ ਬਾਅਦ ਫਿਰ ਅਨਲਾਫੁਲ ਹੋ ਗਿਆ ਫਿਰ ਨਾ ਰਾਤ ਦੀ ਨੀਂਦ ਆਉਂਦੀ ਹੈ ਤੇ ਨਾ ਬੰਦਾ ਸਹੀ ਤਰ੍ਹਾਂ ਕਿਤੇ ਕੰਮ ਕਰ ਸਕਦਾ ਤੇ ਫਿਰ ਚੋਰਾਂ ਤਰ੍ਹਾਂ ਫਿੱਟਾਂ ਉਹਦਾ ਫਾਇਦਾ ਕੋਈ ਨਹੀਂ। ਸੋ ਗੁਜ਼ਾਰਿਸ਼ ਇਹ ਹੋਏ ਪਰਟੀਕੁਲਰਲੀ ਤੁਹਾਡੇ ਲਿਸਨਰ ਨੂੰ ਕਿ ਪਲੀਜ਼ ਇੱਕ ਤੇ ਪਹਿਲਾਂ ਇਹ ਕਰਿਆ ਕਰੋ ਐਡਵਾਈਸ ਜਿਹੜੀ ਹੈ ਉਹ ਪ੍ਰੋਪਰ ਲਿਆ ਕਰੋ। ਜਿਹੜੇ ਵੀ ਜਿਹੜਾ ਵੀ ਮਾਈਗ੍ਰੇਸ਼ਨ ਏਜੰਟ ਹੈ ਅਗਰ ਇੱਕ ਦੇ ਕੋਲੋਂ ਸੈਟਿਸਫਾਈ ਨਹੀਂ ਤਾਂ ਦੂਸਰੇ ਕੋ ਜਾਓ ਸੋਲਿਸਟਰ ਕੋ ਜਾਓ ਆਪਣੀ ਪ੍ਰੋਪਰ ਐਡਵਾਈਸ ਲਓ ਪਹਿਲੇ।
ਹਾਂਜੀ ਹਾਂਜੀ ਅੱਜ ਕੱਲ ਵੀ ਬਹੁਤ ਸਾਰੇ ਸਟੂਡੈਂਟ ਅਜਿਹੇ ਨੇ ਜਿਹੜੇ ਕਿ ਐਸ ਵੀ ਪੀ ਸਟਰੀਮ ਦੇ ਵਿੱਚ ਆਏ ਹੋਏ ਨੇ ਔਰ ਉਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਸਸਤੇ ਕੋਰਸ ਦੇ ਵਿੱਚ ਜਾਇਆ ਜਾਵੇ ਜਾਂ ਫਿਰ ਵੈਟ ਸੈਕਟਰ। ਹੁਣ ਸਵਾਲ ਮੈਂ ਇੱਥੇ ਇਹ ਪੈਦਾ ਕਰਨਾ ਚਾਹਾਂਗਾ ਕਿ ਜਿੱਦਾਂ ਕਿ ਗੌਰਮੈਂਟ ਇੱਕ ਪਾਸੇ ਤਾਂ ਇਹ ਕਹਿੰਦੀ ਹੈ ਇਮੀਗ੍ਰੇਸ਼ਨ ਇੱਕ ਪਾਸੇ ਤਾਂ ਇਹ ਕਹਿੰਦਾ ਕਿ ਤੁਸੀਂ ਕਿਸੇ ਵੀ ਸਟਰੀਮ ਲਾਈਨ ਤੋਂ ਵੈਟ ਵਿੱਚ ਨਹੀਂ ਜਾ ਸਕਦੇ ਔਰ ਦੂਸਰੀ ਪਾਸੇ ਉਹ ਸਟੂਡੈਂਟ ਇੱਥੇ ਦੋ ਦੋ ਸਾਲ ਟਿਕੇ ਰਹਿੰਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਵੀਜ਼ਾ ਜਾ ਕੇ ਕੈਂਸਲ ਹੁੰਦਾ। ਇਹ ਕੀ ਗੇਮ ਹੈ ਜੀ? ਉਦੋਂ ਵੀਜ਼ਾ ਉਹਨਾਂ ਦਾ ਚੇਂਜ ਹੀ ਕਿਉਂ ਕੀਤਾ ਜਾਂਦਾ ਕਿ ਸਟੂਡੈਂਟ ਕੇਵਲ ਐਡਮਿਸ਼ਨ ਲੈ ਲੈਂਦੇ ਨੇ ਔਰ ਇਮੀਗ੍ਰੇਸ਼ਨ ਨੂੰ ਦੱਸਦੇ ਹੀ ਨਹੀਂ? ਇਹ ਕੀ ਚੱਕਰ ਹੁੰਦਾ?
ਇਸੇ ਤਰ੍ਹਾਂ ਦਾ ਹੀ ਇਸੇ ਤਰ੍ਹਾਂ ਦੀ ਗੇਮ ਹੁੰਦੀ। ਕਈ ਦਫ਼ਾ ਤੇ ਕਾਲਜ ਜਿਹੜੇ ਨੇ ਉਹਨਾਂ ਦੇ ਉਹ ਰਿਟਾਇਰ ਮੁੰਡੇ ਨਹੀਂ ਆ ਸਕਦੇ ਨਹੀਂ ਆਉਂਦੇ ਜਾਂ ਕੋਰਸ ਦੇ ਵਿੱਚ ਫੀਸ ਜਮਾ ਕਰਾ ਕੇ ਤੇ ਆਪਣਾ ਕੋਰਸ ਜਿਹੜਾ ਉਹਨੂੰ ਕੰਟੀਨਿਊ ਕਰਦੇ ਰਹਿੰਦੇ ਨੇ ਜਾਂ ਕੁਛ ਕਾਲਜ ਐਸੇ ਨੇ ਉਹ ਕਹਿੰਦੇ ਨੇ ਕਿ ਚਲੋ ਠੀਕ ਹੈ ਕੀ ਕੰਪਲੇਂਟ ਕਰਨੀ ਹੈ ਕੋਈ ਗੱਲ ਨਹੀਂ। ਲੇਕਿਨ ਕੁਛ ਮਤਲਬ ਕਾਲਜ ਐਸੇ ਵੀ ਨੇ ਜਿਹੜੇ ਕਿ ਬੜੇ ਸਟ੍ਰਿਕਟ ਨੇ ਕਿ ਜੇ 80% ਆਪਣੀਆਂ ਹਾਜ਼ਰੀਆਂ ਨਹੀਂ ਲਾਉਂਦੇ ਤੁਸੀਂ ਆਪਣਾ ਕੋਰਸ ਜਿਹੜਾ ਉਹਨੂੰ ਕੰਪਲੀਟ ਨਹੀਂ ਕਰਦੇ ਅਸਾਈਨਮੈਂਟਾਂ ਤੁਸੀਂ ਨਹੀਂ ਦਿੰਦੇ ਤੇ ਉਹ ਕਾਲਜ ਜਿਹੜੇ ਨੇ ਉਹ ਤੁਹਾਨੂੰ ਸੈਕਸ਼ਨ 120 ਦਾ ਨੋਟਿਸ ਦਿੰਦੇ ਨੇ ਦੇਣ ਤੋਂ ਬਾਅਦ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਦੱਸ ਦਿੰਦੇ ਡਿਪਾਰਟਮੈਂਟ ਤੁਹਾਡਾ ਵੀਜ਼ਾ ਆਟੋਮੈਟਿਕਲੀ 21 ਡੇਜ਼ ਵਿੱਚ ਕੈਂਸਲ ਹੋ ਜਾਂਦਾ। ਆਟੋਮੈਟਿਕ ਕੈਂਸਲੇਸ਼ਨ ਉਹ ਡਿਪਾਰਟਮੈਂਟ ਦੇ ਲੈਟਰ ਹੈਟਰ ਨੂੰ ਕਿਸੇ ਨੂੰ ਚਾਹੀਦਾ। ਇਸ ਵਾਸਤੇ ਉਹ ਤੋਂ ਬਚਣਾ ਚਾਹੀਦਾ ਕਿ ਅਗਰ ਕਾਲਜ ਦੇ ਵਿੱਚ ਤੁਸੀਂ ਨਹੀਂ ਜਾ ਰਹੇ ਤੇ ਕਾਲਜ ਨੂੰ ਕੋਈ ਮੈਡੀਕਲ ਸਰਟੀਫਿਕੇਟ ਜਾਂ ਕੋਈ ਰੀਜ਼ਨ ਦਿਓ ਕਾਲਜ ਕੋਲੋਂ ਛੁੱਟੀ ਲਵੋ ਆਪਣਾ ਕੋਈ ਕੋਰਸ ਡੈਫਰ ਕਰਵਾਓ ਅਗਰ ਕੋਈ ਐਸੀ ਸਿਚੁਏਸ਼ਨ ਆ ਤੇ। ਇਹ ਨਹੀਂ ਚੰਗੀ ਰਵਤ ਹੈਗੀ ਕਿ ਬਸ ਕਾਲਜ ਦੇ ਵਿੱਚ ਤੁਸੀਂ ਗਏ ਹੀ ਨਹੀਂ ਅਸਾਈਨਮੈਂਟਾਂ ਮਿਲਦੀਆਂ ਕਾਲਜ ਨੂੰ ਪਤਾ ਹੀ ਨਹੀਂ ਤੁਸੀਂ ਕਿੱਥੇ ਹੋ। ਤੋ ਅਫਕੋਰਸ ਫਿਰ ਜਿੰਨਾ ਟਾਈਮ ਤੁਸੀਂ ਕੱਢਦੇ ਹੋ ਔਰ ਕਾਲਜ ਦੇ ਰਿਡਾਰਸ ਤੁਸੀਂ ਨਹੀਂ ਆਉਂਦੇ ਤੇ ਤੁਹਾਡੀ ਸ਼ਿਕਾਇਤ ਨਹੀਂ ਹੁੰਦੀ। ਜਦੋਂ ਕਾਲਜ ਦੇ ਰਿਡਾਰਸ ਤੁਸੀਂ ਆ ਜਾਂਦੇ ਉਸ ਵੇਲੇ ਕਾਲਜ ਤੁਹਾਡੀ ਸ਼ਿਕਾਇਤ ਕਰਨ ਦਾ ਵੀਜ਼ਾ ਕੈਂਸਲ ਹੋ ਜਾਂਦਾ। ਸੋ ਆਪਣੇ ਆਪਣੇ ਫਿਊਚਰ ਵਾਸਤੇ ਮੇਰਾ ਖਿਆਲ ਆ ਕਿ ਵੀਜ਼ਾ ਜਿਹੜਾ ਉਹ ਇੰਪੋਰਟੈਂਟ ਚੀਜ਼ ਹੈ। ਸਾਰੇ ਕੰਮ ਛੱਡ ਕੇ ਵੀਜ਼ੇ ਦੇ ਉੱਤੇ ਤਵੱਜੋ ਦਿੱਤੀ ਜਾਵੇ ਕਿ ਮੈਂ ਇਸ ਵੀਜ਼ੇ ਨੂੰ ਅਲਾਈਵ ਰੱਖਾਂ ਵਾ ਔਰ ਉਹਦੇ ਵਾਸਤੇ ਪੜ੍ਹਾਈ ਜਿਹੜੀ ਉਹ ਵੀ ਕਰਨੀ ਹੈ ਔਰ ਉਹ ਫਿਰ ਇਹ ਹੈ ਕਿ ਜੇ ਅਗਰ ਵੀਜ਼ਾ ਮੇਰਾ ਖਤਮ ਹੋ ਗਿਆ ਤੇ ਫਿਰ ਮੇਰਾ ਫਿਊਚਰ ਇਸ ਕੰਟਰੀ ਦੇ ਵਿੱਚ ਖਤਮ ਹੋ ਜਾਏਗਾ।
ਜੀ ਜੀ ਯਾਰ ਸਾਹਿਬ ਇਹ ਨਾ ਜਿਵੇਂ ਆਪ ਜੀ ਜ਼ਿਕਰ ਕੀਤਾ ਕਾਲਜਾਂ ਵਾਲੇ ਵੀ ਰਡਾਰ ਚ ਨਹੀਂ ਆਉਂਦੇ ਉਹਨਾਂ ਦੇ ਕਾਲਜ ਵਾਲਿਆਂ ਦੇ ਰਡਾਰ ਦੇ ਵਿੱਚ ਨਹੀਂ ਆਉਂਦੇ ਜਾਂ ਫਿਰ ਉਹ ਕੰਪਲੇਂਟ ਨਹੀਂ ਕਰਦੇ। ਮੈਨੂੰ ਨਾ ਇੱਕ ਪੁਰਾਣੀ ਗੱਲ ਯਾਦ ਆ ਗਈ ਤਕਰੀਬਨ ਮੇਰੇ ਖਿਆਲ 2009 ਦੀ ਗੱਲ ਹੈ ਜੀ। ਇਹ ਇੱਕ ਕਾਲਜ ਨਾ ਮਨਿਆਰੀ ਵਾਲਾ ਮਾਲਕ ਸੀ ਉਸਦਾ ਕਾਲਜ ਮਨਿਆਰੀ ਵਾਲਾ ਜਿਵੇਂ ਕਿ ਡੋਲਰ ਸ਼ਾਪ ਨਹੀਂ ਹੁੰਦੀ ਇੱਥੇ ਤੇ ਆਪਣੇ ਵਤਨ ਚ ਤਾਂ ਮਨਿਆਰੀ ਦੀਆਂ ਦੁਕਾਨਾਂ ਹੁੰਦੀਆਂ। ਡੋਲਰ ਸ਼ਾਪ ਇੱਥੇ ਚਲਾਉਂਦਾ ਸੀ ਤੇ ਨਾਲ ਉਹਨੇ ਪਾਰਟਨਰਸ਼ਿਪ ਚ ਕਾਲਜ ਖੋਲਿਆ ਹੋਇਆ ਸੀ। ਮਤਲਬ ਸਾਰਾ ਦਿਨ ਕਾਲਜ ਲਾ ਕੇ ਸ਼ਾਮ ਨੂੰ ਜਾ ਕੇ ਆਪਦੀ ਮਨਿਆਰੀ ਦੀ ਦੁਕਾਨ ਖੋਲ ਲੈਂਦਾ ਹੁੰਦਾ ਸੀ। ਉਹਦਾ ਉਸ ਦੇ ਕਾਲਜ ਵਿੱਚ ਨਾ ਇੱਕ ਮੁੰਡਾ ਆਇਆ ਹੋਇਆ ਸੀ ਪੰਜਾਬ ਤੋਂ। ਅਜਾਜ਼ ਸਾਹਿਬ ਇੱਕ ਦਿਨ ਨਾ ਕਲਾਸ ਦੇ ਵਿੱਚ ਟੀਚਰ ਦੇ ਨਾਲ ਕੋਈ ਬਹਿਸ ਹੋ ਗਈ ਉਹਨੂੰ ਗੁੱਸਾ ਆ ਗਿਆ ਮੁੰਡੇ ਨੂੰ ਤੇ ਆਪਾਂ ਨੂੰ ਇਹ ਤਾਂ ਪਤਾ ਹੀ ਵੀ ਹੁਣ ਇੱਥੇ ਵੱਡੇ ਸਾਰੇ ਹਾਲ ਦੀਆਂ ਪਾਰਟੀਸ਼ਨ ਕੀਤੀਆਂ ਹੁੰਦੀਆਂ ਨੇ ਤੇ ਕਮਰੇ ਬਣਾਏ ਹੁੰਦੇ ਨੇ ਕਲਾਸਰੂਮ ਬਣਾਏ ਹੁੰਦੇ ਨੇ ਇੱਥੇ ਕਿਹੜਾ ਮਤਲਬ ਕਿ ਬ੍ਰਿਕਸ ਦੇ ਘਰ ਬਣੇ ਹੁੰਦੇ ਜਾਂ ਕੋਈ ਵੀ ਆਫਿਸ ਬਣਿਆ ਹੁੰਦਾ। ਉਹ ਮੁੰਡੇ ਨੂੰ ਗੁੱਸਾ ਗਿਆ ਨਾ ਕੰਧ ਤੇ ਘਸਣ ਮਾਰਿਆ ਜ਼ੋਰ ਦੀ ਉਹਦਾ ਘਸਣ ਦੂਜੀ ਕਲਾਸ ਚ ਨਿਕਲਿਆ। ਹੇਅਰ ਡਰੈਸਿੰਗ ਵਾਲੀ ਕਲਾਸ ਤੇ ਘਸਣ ਚਲਾਇਆ ਤੇ ਉਹ ਕੁੱਕਰੇ ਵਾਲੀ ਕਲਾਸ ਚ ਘਸਣ ਬਾਹਰ ਨਿਕਲਿਆ ਉਹਦਾ। ਇਹ ਇੱਕ ਇੰਸੀਡੈਂਟ ਦੇਖਣ ਸੁਣਨ ਨੂੰ ਮਿਲਿਆ ਸੀ ਪਰ ਕਾਲਜ ਵਾਲੇ ਨੇ ਸ਼ਰਾਫਤ ਵਰਤੀ ਭਾਈ ਤੂੰ ਨਵਾਂ ਨਵਾਂ ਆਇਆ ਤੇ ਹੁਣ ਤੂੰ ਮਤਲਬ ਕਿ ਬਹਿ ਬਹਿ ਕੇ ਨਿਕਲ ਜਾ ਮੈਂ ਤੇਰੀ ਸ਼ਿਕਾਇਤ ਕਰਾਂਗੇ ਤੇ ਫਿਰ ਵੀਜ਼ਾ ਕੈਂਸਲ ਹੋ ਜਾਣਾ। ਸੋ ਹੋ ਗਏ ਸੀ ਜੀ ਉਹਨਾਂ ਦੀ ਐਡਜਸਟਮੈਂਟ। ਤੇ ਜਾਂ ਸਾਹਿਬ ਹੁਣ ਜਿੱਥੋਂ ਤੱਕ ਅਸੀਂ ਗੱਲਬਾਤ ਸ਼ੁਰੂ ਕੀਤੀ ਸੀ ਢਿੱਲੋਂ ਸਾਹਿਬ ਦੀ ਢਿੱਲੋਂ ਸਾਹਿਬ ਦੀ ਪ੍ਰੋਬਲਮ ਤੋਂ ਤੇ ਉਹਨਾਂ ਦੇ ਨਾਲ ਇਹ ਵੀ ਦੱਸਿਆ ਹੈ ਕਿ ਉਹਨਾਂ ਦਾ ਬੇਟੇ ਦੇ ਚੰਗੇ ਨੰਬਰ ਨੇ ਔਰ ਆਈਐਲਟਸ ਵੀ ਉਹਨਾਂ ਦੇ ਓਵਰਆਲ 7 ਬੈਂਡ ਹੈਗੇ ਨੇ ਤੇ ਮੈਲਬਰਨ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਵੀ ਹੋ ਚੁੱਕੀ ਹੈ। ਇਹਦਾ ਮਤਲਬ ਫਿਰ ਇਹ ਤਾਂ ਕੋਈ ਚਿੰਤਾ ਕਰਨ ਵਾਲੀ ਗੱਲ ਹੀ ਨਹੀਂ ਹੈ। ਜਦੋਂ ਵੀਜ਼ਾ ਪ੍ਰੋਸੈਸ ਉਹਨਾਂ ਦਾ ਚੱਲ ਰਿਹਾ ਹੈ, ਡਿਪਾਰਟਮੈਂਟ ਉਹਨਾਂ ਨੂੰ ਕੁਛ ਆਖਿਆ ਨਹੀਂ, ਤੇ ਫਿਰ ਪੰਜਾਬ ਦੇ ਪੱਤਰਕਾਰਾਂ ਦੀਆਂ ਖ਼ਬਰਾਂ ਤਾਂ ਹੁਣ ਤਾਂ ਕੀ ਕਹਿ ਸਕਦੇ ਜੀ ਆਪਾਂ, ਹਨਾ? ਉਹਦੇ ਵੱਲ ਧਿਆਨ ਨਾ ਹੀ ਦਿੱਤਾ ਜਾਵੇ ਤੇ ਜ਼ਿਆਦਾ ਵਧੀਆ।
ਦੇਖੋ ਮੇਰਾ ਖਿਆਲ ਹੈ ਕਿ ਉਹ ਪੰਜਾਬ ਦੇ ਪੱਤਰਕਾਰ ਜਿਹੜੇ ਨੇ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਤੇ ਜ਼ਰੂਰ ਕਰਨੀ ਚਾਹੀਦੀ ਹੈ ਨਾ ਜੀ। ਐਵੇਂ ਖਾਮ ਖਾਈ ਉੱਠ ਕੇ ਇੱਕ ਬਗੈਰ ਇਨਵੈਸਟੀਗੇਸ਼ਨ ਤੋਂ ਨਿਊਜ਼ ਲਾ ਦੇਣੀ ਤੇ ਉਹ ਵੀ ਫੇਅਰ ਨਹੀਂ ਹੈਗਾ। ਫੇਅਰ ਨਹੀਂ, ਉਹ ਫੇਅਰ ਨਹੀਂ ਹੈ ਨਾ ਤੇ ਆਸਟ੍ਰੇਲੀਅਨ ਕਾਲਜਸ ਐਜੂਕੇਸ਼ਨ ਵਾਸਤੇ, ਨਾ ਹੀ ਉਹ ਸਟੂਡੈਂਟਾਂ ਵਾਸਤੇ ਕਿ ਤੁਸੀਂ ਇੱਕ ਦਫ਼ਾ ਆਪਣੀ ਨਿਊਜ਼ ਐਸੀ ਲਾ ਦਿਓ ਜਿਹਦੀ ਕੋਈ ਇਨਵੈਸਟੀਗੇਸ਼ਨ ਤੋਂ ਬਗੈਰ ਹੀ, ਔਰ ਉਹ ਸਟੂਡੈਂਟ ਵਿਚਾਰੇ ਜਿਹੜੇ ਨੇ ਉਹ ਪਰੇਸ਼ਾਨ ਹੋ ਜਾਣਗੇ, ਜਿਹੜੇ ਬੰਦੇ ਪਾਈਪਲਾਈਨ ਚ ਹੁੰਦੇ ਨੇ ਜਾਂ ਜਿਹੜੇ ਬੰਦੇ ਸੋਚ ਰਹੇ ਹੁੰਦੇ ਨੇ ਜਾਣ ਦਾ ਅਪਲਾਈ ਕਰਨ ਦਾ, ਉਹਨਾਂ ਦਾ ਫਿਊਚਰ ਜਿਹੜਾ ਉਹ ਖਰਾਬ ਹੁੰਦਾ। ਤੇ ਮੈਂ ਉਹਨਾਂ ਅੱਗੇ ਵੀ ਰਿਕੁਐਸਟ ਕਰਾਂਗਾ ਕਿ ਵੀ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਨਿਊਜ਼ ਲਾਉਣੀ ਹੋਵੇ ਜਾਂ ਸੋਚ ਉਹਦੇ ਬਾਰੇ ਚ ਆਰਟੀਕਲ ਲਿਖਦੇ ਹੋਣ ਤੇ ਪਹਿਲਾਂ ਕਿਸੇ ਆਸਟ੍ਰੇਲੀਅਨ ਸੋਲਿਸਿਟਰ ਦੇ ਨਾਲ ਜਾਂ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਨਾਲ ਜਾਂ ਉਹਨਾਂ ਦੀ ਵੈਬਸਾਈਟ ਤੋਂ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਡੈਫੀਨੇਟਲੀ ਸਟੱਡੀ ਕਰਿਆ ਕਰਨ, ਤਾਂ ਕਿ ਆਉਣ ਵਾਲੇ ਬੰਦਿਆਂ ਦਾ ਕੋਈ ਫਿਊਚਰ ਜਿਹੜਾ ਉਹ ਖਰਾਬ ਨਾ ਕੀਤਾ ਜਾਵੇ। ਤੇ ਇੱਥੇ ਰਹਿਣ ਵਾਲੇ ਬੰਦੇ ਜਿਹੜੇ ਨੇ ਉਹਨਾਂ ਨੂੰ ਵੀ ਇੱਕ ਟੈਨਸ਼ਨ ਜਿਹੜੀ ਹੈ ਉਹ ਕ੍ਰੀਏਟ ਨਾ ਹੋ ਜਾਏ, ਕਿਉਂਕਿ ਬਹੁਤ ਸਾਰੇ ਬੰਦੇ ਮੈਨੂੰ ਪਤਾ ਪੰਜਾਬ ਦੀਆਂ ਅਖਬਾਰਾਂ ਪੜ੍ਹਦੇ ਨੇ, ਇੱਥੇ ਜਿਹੜੇ ਰਹਿੰਦੇ ਨੇ ਔਰ ਰੈਗੂਲਰ ਪੜ੍ਹਦੇ ਨੇ, ਤੇ ਇਸ ਕਿਸਮ ਦੀਆਂ ਨਿਊਜ਼ ਜਿਹੜੀਆਂ ਨੇ ਉਹ ਉਹਨਾਂ ਦੇ ਉੱਤੇ ਵੀ ਬੜੀ ਉਹਨਾਂ ਦੀ ਮੈਂਟਲ ਸਟ੍ਰੈਸ ਜਿਹੜੀ ਉਹਦੇ ਚ ਇਨਕਰੀਜ਼ ਕਰ ਦਿੰਦੇ ਨੇ, ਔਰ ਉਹ ਤੇ ਆਲਰੇਡੀ ਵਿਚਾਰੇ ਬੜੇ ਸਟ੍ਰੈਸ ਹੁੰਦੇ ਨੇ, ਬੜੀ ਮੁਸ਼ਕਿਲ ਨਾਲ ਆਪਣੀਆਂ ਫੀਸਾਂ ਪੇ ਕਰ ਰਹੇ ਹੁੰਦੇ ਨੇ, ਬੜੀ ਮੁਸ਼ਕਿਲ ਦੇ ਨਾਲ ਉਹ ਜ਼ਿੰਦਗੀ ਗੁਜ਼ਾਰ ਰਹੇ ਹੁੰਦੇ ਨੇ ਜਿਹੜਾ ਸਟੂਡੈਂਟ ਪੀਰੀਅਡ ਹੁੰਦਾ ਹੈ। ਤੇ ਇਸ ਵਾਸਤੇ ਗੁਜ਼ਾਰਿਸ਼ ਇਹ ਹੈ ਕਿ ਥੋੜੀ ਜਿਹੀ ਇਨਵੈਸਟੀਗੇਸ਼ਨ ਕਰ ਲਿਆ ਕਰਨ ਦੋਣਾ ਵਾਸਤੇ ਬਿਹਤਰ ਹੈ।
ਜੀ ਬਿਲਕੁਲ, ਔਰ ਪੱਤਰਕਾਰ ਦੇ ਖਬਰ ਦੇ ਮੁਤਾਬਕ ਉਸ ਨੇ ਕਿਸੇ ਇਮੀਗ੍ਰੇਸ਼ਨ ਮਾਹਰਾਂ ਦੇ ਨਾਲ ਵੀ ਗੱਲ ਕੀਤੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿੰਦੇ ਨੇ, ਔਰ ਉਹਨਾਂ ਨੇ ਵੀ ਕਹਿਤਾ ਕਿ ਵਿਦਿਆਰਥੀਆਂ ਦਾ ਭਾਈ ਬੜਾ ਨੁਕਸਾਨ ਹੋ ਰਿਹਾ ਤੇ ਇਸ ਫੈਸਲੇ ਨਾਲ ਤੇ ਇਮੀਗ੍ਰੇਸ਼ਨ ਕੰਸਲਟੈਂਸੀ ਇੰਡਸਟਰੀ ਲਈ ਵੀ ਵੱਡਾ ਝਟਕਾ ਹੈ। ਸੋ ਇਹੋ ਜਿਹੀਆਂ ਮਤਲਬ ਬੇਮਤਲਬ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਤੋਂ ਬਚਿਆ ਜਾਵੇ, ਔਰ ਅਸੀਂ ਇੱਥੇ ਰਹਿਣ ਵਾਲੇ ਸਾਰੇ ਹੀ ਵਿਦਿਆਰਥੀ ਨੇ ਜਾਂ ਫਿਰ ਵਿਜ਼ਿਟਿੰਗ ਵੀਜ਼ਾ ਤੇ ਚੱਲ ਰਹੇ ਨੇ, 4-5-7 ਆਰਐਸਐਸ ਵਟਐਵਰ ਕਿਸੇ ਵੀ ਵੀਜ਼ਾ ਤੇ ਚੱਲ ਰਹੇ ਨੇ ਜਿਹੜੇ ਕਿ ਅਜੇ ਤੱਕ ਸਿਟੀਜ਼ਨ ਨਹੀਂ ਹਨ, ਉਹ ਅਗਰ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਨਜ਼ਰ ਰੱਖਣ ਜਾਂ ਗੂਗਲ ਕਰ ਲਿਆ ਕਰਨ, ਹਫ਼ਤੇ ਚ ਇੱਕ ਘੰਟਾ ਲਗਾ ਲਿਆ ਕਰਨ, ਸ਼ਾਇਦ ਉਹਨਾਂ ਨੂੰ ਜ਼ਿਆਦਾ ਵਧੀਆ ਰਿਜ਼ਲਟ ਮਿਲ ਸਕਦੇ ਨੇ ਖਾਨ ਸਾਹਿਬ।
ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਇਹ ਦੱਸ ਰਿਹਾ ਕਿ ਸਮ ਟਾਈਮ ਜਿਹੜੇ ਕਲਾਇੰਟ ਆਉਂਦੇ ਨੇ ਉਹ ਚੁੱਕੇ ਬੜੇ ਫੋਕਸ ਹੁੰਦੇ ਨੇ, ਉਹਨਾਂ ਦਾ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਕਿਹੜਾ ਵੀਜ਼ਾ ਜਿਹੜਾ ਉਹ ਲੈਣਾ ਹੈ ਜਾਂ ਕਿਹੜਾ ਅਪਲਾਈ ਕਰਨਾ ਹੈ, ਔਰ ਉਹਦੀ ਇਨਫੋਰਮੇਸ਼ਨ ਉਹ ਪੜ੍ਹ ਕੇ ਆਉਂਦੇ ਨੇ, ਔਰ ਬਹੁਤ ਦਫ਼ਾ ਡਿਊਰਿੰਗ ਦ ਕਾਨਫਰੰਸ ਵਿਦ ਦ ਕਲਾਇੰਟ ਸਾਨੂੰ ਨਵੀਆਂ ਚੀਜ਼ਾਂ ਮਿਲਦੀਆਂ ਨੇ, ਉਹ ਸਾਨੂੰ ਇਹ ਕਹਿੰਦੇ ਨੇ ਕਿ ਜੀ ਮੈਂ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਪੜ੍ਹ ਕੇ ਆਇਆ, ਤੇ ਉਹਦਾ ਸਾਨੂੰ ਨਹੀਂ ਪਤਾ ਹੁੰਦਾ, ਮਤਲਬ ਮੈਂ ਆਪਣੀ ਗੱਲ ਕਰਨਾ ਮੈਨੂੰ ਨਹੀਂ ਪਤਾ ਹੁੰਦਾ, ਤੇ ਜਦੋਂ ਮੈਂ ਉਹਨਾਂ ਨੂੰ ਸੁਣਦਾ ਵਾਂ ਗੱਲ ਤੇ ਜੇ ਤੇ ਵਾਕਈ ਉਸ ਗੱਲ ਦੇ ਵਿੱਚ ਕੋਈ ਵਜ਼ਨ ਹੋਵੇ, ਕਈ ਤੇ ਵੈਸੇ ਐਵੇਂ ਕਹਿ ਦਿੰਦੇ ਨੇ ਕਿ ਜੀ ਮੈਨੂੰ ਫਲਾਣੇ ਨੇ ਦੱਸਿਆ ਸੀ ਤਾਂ ਉਹਦਾ ਤੇ ਇਨਵੈਸਟੀਗੇਸ਼ਨ ਕਰਨ ਦੀ ਲੋੜ ਨਹੀਂ, ਫਿਰ ਕੁਛ ਲੋਕ ਜਿਹੜੇ ਨੇ ਪੜ੍ਹ ਕੇ ਆਏ ਹੁੰਦੇ ਉਹ ਫਿਰ ਸਾਨੂੰ ਪੁਆਇੰਟ ਆਊਟ ਕਰਦੇ ਨੇ ਕਿ ਜੀ ਅਸੀਂ ਫਲਾਣੀ ਜਗ੍ਹਾ ਉੱਥੇ ਪੜ੍ਹਿਆ ਤੇ ਇਹਦੇ ਬਾਰੇ ਤੁਸੀਂ ਮੈਨੂੰ ਦੱਸੋ ਕਿ ਮੈਨੂੰ ਸਹੀ ਤਰ੍ਹਾਂ ਸਮਝ ਨਹੀਂ ਆਈ, ਉਹਦੇ ਨਾਲ ਸਾਡੇ ਨੌਲੇਜ ਇਜ਼ਾਫਾ ਹੁੰਦਾ। ਔਰ ਕਈ ਦਫ਼ਾ ਇਹ ਹੁੰਦਾ ਕਿ ਉਹਨਾਂ ਹੀ ਬੰਦਿਆਂ ਨੇ ਉਹ ਗੱਲ ਪੜ੍ਹੀ ਹੁੰਦੀ ਹੈ ਲੇਕਿਨ ਮਤਲਬ ਉਹਦਾ ਨਹੀਂ ਪਤਾ ਹੁੰਦਾ ਉਹਨਾਂ ਨੂੰ, ਉਹ ਇੱਕ ਡਿਫਰੈਂਟ ਤਰੀਕੇ ਨਾਲ ਖਬਰ ਜਿਹੜੀ ਹੈ ਉਹ ਕਮਿਊਨਿਟੀ ਦੇ ਵਿੱਚ ਗਰੁੱਪ ਦੇ ਵਿੱਚ ਆ ਜਾਂਦੀ ਹੈ। ਮੇਰੀ ਮਤਲਬ ਗੁਜ਼ਾਰਿਸ਼ ਇਹ ਹੈ ਕਿ ਜਿਹੜੀ ਮੈਂ ਅੱਗੇ ਐਗਜ਼ਾਮਪਲ ਯੂਜ਼ ਕੀਤੀ ਹੈ ਕਿ ਡਾਕਟਰ ਕੋਲ ਹੀ ਜਾਣਾ ਚਾਹੀਦਾ, ਕਿ ਜਿਹੜਾ ਬੰਦਾ ਜਿਹਦਾ ਮਾਹਿਰ ਹੋਵੇ ਉਹ ਕੋਲ ਹੀ ਜਾਣਾ ਚਾਹੀਦਾ ਐਡਵਾਈਸ ਲੈਣ ਵਾਸਤੇ।
ਤੇ ਉਹ ਚਲੋ ਆਪਣਾ ਸ਼ਹਿਰ ਵਿਖਾਉਣ ਵਾਸਤੇ ਤੁਰ ਪਏ। ਇਜਾਜ਼ ਸਾਹਿਬ ਇੱਕ ਨਾ ਰੋਡ ਤੇ ਸਾਈਡ ਤੇ ਬੈਠੇ ਸੀਗੇ ਤੰਬੂ ਲਾ ਕੇ, ਔਰ ਉੱਥੇ ਜਮੂਰ ਰੱਖੇ ਹੋਏ ਸੀ, ਪਰਾਸ ਜਮੂਰ ਹੈ ਨਾ, ਤੇ ਉੱਥੇ ਦੇਖ ਕੇ ਪਹਿਲਾਂ ਤਾਂ ਸਮਝ ਗਏ, ਦੇਖ ਕੇ ਹੈਰਾਨ ਰਹਿ ਗਿਆ ਜਦੋਂ ਮੈਂ ਇੱਕ ਜਣੇ ਨੂੰ ਦੇਖਿਆ ਉੱਥੇ ਬੈਠੇ ਨੂੰ, ਉਹਨੇ ਪਲਾਸ ਕਿਸੇ ਬੰਦੇ ਨੇ ਮੂੰਹ ਚ ਪਾਇਆ ਹੋਇਆ ਸੀ, ਦੰਦ ਕੱਢ ਰਿਹਾ ਸੀਗਾ ਪਲਾਸ ਨਾਲ। ਕਿਆ ਬਾਤ ਹੈ ਜੀ ਸਾਡੇ ਵਤਨ ਦੀ ਤਾਂ ਖੈਰ ਜੀ ਆਪਾਂ
ਉਹ ਐਗਜ਼ਾਮਪਲ ਇੱਥੇ ਵੀ ਇੱਕ ਮਤਲਬ ਤੁਹਾਨੂੰ ਮੈਂ ਹੁਣ ਕਿਸੇ ਦਾ ਕੀ ਨਾਂ ਤੇ ਨਹੀਂ ਮਿਲਾ ਸਕਦਾ ਲੇਕਿਨ ਇੱਕ ਹੀ ਸੈਕਟਰ ਦੇ ਵਿੱਚ ਅੱਗੇ ਇੱਕ ਕਮਰਾ ਫਾਈਨੈਂਸ ਅਪਰੂਵ ਕਰਨ ਵਾਲਿਆਂ ਦਾ ਦੂਸਰਾ ਕਮਰਾ ਜਿਹੜਾ ਉਹ ਮਾਈਗ੍ਰੇਸ਼ਨ ਏਜੰਟ ਦਾ ਤੀਸਰਾ ਕਮਰਾ ਟਰੈਵਲ ਏਜੰਸੀ ਵਾਲੇ ਦਾ ਇੱਕੋ ਘਰ ਦੇ ਵਿੱਚ ਤੇ ਚੌਥੇ ਕਮਰੇ ਦੇ ਵਿੱਚ ਹੇਅਰ ਡਰੈਸਰ ਉਹਨੇ ਆਪਣੀ ਕੁਰਸੀ ਰੱਖੀ ਹੈ ਉਹ ਸੇਵਾ ਕਰਨ ਡਿਆ ਦਿਨ ਆਈ ਹੈ ਤੁਸੀਂ ਹੁਣ ਇਮੇਜਿਨ ਕਰ ਲੋ ਕਿ ਵੀ ਮੈਂ ਜਦੋਂ ਉਹਨੂੰ ਵੇਖਦਾ ਹੁੰਦਾ ਕੁਛ ਅਰਸਾ ਤੱਕ ਰਹੇ ਨੇ ਉਹ ਔਰ ਇੱਥੇ ਹੁਣ ਸਾਈਕਲਾਂ ਨੂੰ ਪੈਂਚਰ ਲਾਉਣ ਵਾਲਾ ਬੰਦਾ ਰਹਿ ਗਿਆ ਉਹ ਵੀ ਰੱਖ ਲੋ ਬਾਹਰ ਬਹਿ ਜਾਵੇ ਰੱਖ ਕੇ ਪ੍ਰੋਫੈਸ਼ਨਲਿਜ਼ਮ ਦਾ ਇਹ ਹਾਲ ਹੁੰਦਾ ਕਿ ਸਾਡੇ ਜਿਹੜੇ ਦੋਸਤ ਨੇ ਉਹ ਆਪਣੇ ਕੰਟਰੀ ਤੋਂ ਆਪਣੇ ਪੰਜਾਬ ਤੋਂ ਆ ਜਾਂਦੇ ਨੇ ਲੇਕਿਨ ਉਹ ਇਸ ਗੱਲ ਦਾ ਖਿਆਲ ਨਹੀਂ ਰੱਖਦੇ ਕਿ ਪ੍ਰੋਫੈਸ਼ਨਲ ਜਿਹੜੀਆਂ ਸਰਵਿਸਿਸ ਹੁੰਦੀਆਂ ਨੇ ਉਹਨਾਂ ਨੂੰ ਸੈਪਰੇਟ ਰੱਖਣਾ ਚਾਹੀਦਾ ਔਰ ਜੋ ਟ੍ਰੇਡ ਹੈ ਉਹਨੂੰ ਸੈਪਰੇਟ ਰੱਖੋ ਤਾਂ ਕਿ ਕਿਸੇ ਦਾ ਥੋੜੀ ਜਿਹੀ ਇੱਜ਼ਤ ਨਾਲ ਕੰਮ ਤੇ ਕਰਨਾ ਚਾਹੀਦਾ ਇਹਨਾਂ ਨੇ ਸੋ ਹੁਣ ਨਹੀਂ ਪਤਾ ਕਿ ਵੀ ਉਹ ਜਿਹੜੇ ਟਰੈਵਲ ਏਜੰਸੀ ਵਾਲੇ ਨੇ ਉਹਨਾਂ ਨੇ ਨਾਈ ਨੂੰ ਆਪਣੇ ਕੋਲ ਕਿਉਂ ਬਿਠਾਇਆ ਕਿਉਂਕਿ ਉਹਦੇ ਕੋਲ ਨਾਈ ਕੋਲ ਬੰਦੇ ਬਹੁਤੇ ਆਉਂਦੇ ਨੇ ਤੇ ਉਹ ਸਮਝਦੇ ਨੇ ਕਿ ਇੱਥੇ ਆਉਣਗੇ ਸ਼ੇਵ ਕਰਾਉਣਗੇ ਵਾਲ ਕਟਾਉਣਗੇ ਨਾਲ ਟਿਕਟ ਬੁੱਕ ਕਰਾਉਣਗੇ ਨਾਲ ਹੀ ਮਾਈਗ੍ਰੇਸ਼ਨ ਏਜੰਟ ਵਾਲੇ ਨੂੰ ਵੀ ਕੰਮ ਮਿਲ ਜਾਊਗਾ ਤੇ ਇਹ ਇੱਥੇ ਵੀ ਐਗਜ਼ਾਮਪਲਸ ਨੇ ਤੁਸੀਂ ਪੰਜਾਬ ਦੀ ਗੱਲ ਨਾ ਕਰੋ ਇੱਥੇ ਸਾਡੇ ਅਸੀਂ ਵੀ ਬੜੇ ਖੁਦ ਕਫੀਰ ਹਾਂ ਇਹਨਾਂ ਗੱਲਾਂ ਦੇ ਵਿੱਚ
ਠੀਕ ਹੈ ਸੋ ਬਹੁਤ ਖੂਬਸੂਰਤ ਜੀ ਕਈ ਵਾਰੀ ਅਜਿਹੀਆਂ ਗੱਲਾਂ ਸੁਣ ਕੇ ਨਜ਼ਾਰਾ ਵੀ ਆਉਂਦਾ ਅਜਾਜ ਸਾਹਿਬ ਹੁਣ ਸਾਡੀ ਗੱਲਬਾਤ ਦਾ ਸਮਾਂ ਜਿਹੜਾ ਉਹ ਮੁੱਕਦਾ ਜਾਂਦਾ ਜਿਸਦੀ ਇਜਾਜ਼ਤ ਲੈਣ ਤੋਂ ਵਿਦਾਈ ਤੋਂ ਪਹਿਲਾਂ ਤੇ ਮੈਂ ਆਪਣੇ ਦੋਸਤਾਂ ਨੂੰ ਜ਼ਰੂਰ ਇੱਕ ਵਾਰੀ ਆਪਣਾ ਧੰਨਵਾਦ ਦਿਆਂ ਕੋਟ ਦੋਸਤੋ ਇਜਾਜ਼ ਖਾਨ ਸਾਹਿਬ ਦਾ ਸਿਡਨੀ ਦਾ ਜਿਉਰਿਸ ਆਸਟ੍ਰੇਲੀਆ.com.au jurisaustralia.com.au ਹੈ ਇਜਾਜ਼ ਖਾਨ ਸਾਹਿਬ ਦੀ ਵੈਬਸਾਈਟ ਸੋ ਉੱਥੇ ਵੀ ਆਪ ਜੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਕੇਵਲ ਮਾਈਗ੍ਰੇਸ਼ਨ ਹੀ ਨਹੀਂ ਬਲਕਿ ਇਜਾਜ਼ ਸਾਹਿਬ ਸੋਲਿਸਟਰ ਵੀ ਨੇ ਔਰ ਜਿਵੇਂ ਕਿ ਪੰਜਾਬੀ ਚ ਕਹਿ ਦੇਈਏ ਤਾਂ ਵਕੀਲ ਨੇ ਜੀ ਇੱਥੋਂ ਦੇ ਸੋ ਉਹ ਹੋਰ ਵੀ ਕਾਫੀ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਨੇ ਤੇ ਜ਼ਰੂਰ ਆਪ ਜੀ ਉਹਨਾਂ ਦਾ ਫਾਇਦਾ ਉਠਾ ਸਕਦੇ ਹੋ ਇਜਾਜ਼ ਸਾਹਿਬ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਕੋਈ ਗੱਲਬਾਤ
ਬਸ ਖੁਸ਼ ਰਹੋ ਖੁਸ਼ ਰੱਖੋ ਚੰਗੇ ਚੰਗੇ ਕੰਮ ਕਰੋ ਤਾਂ ਕਿ ਤੁਸੀਂ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰ ਸਕੋ
ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਇਹਦੇ ਨਾਲ ਹੀ ਦਿਓ ਆ ਗਿਆ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +12 859 2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +12 139 924 242 ਔਰ +11 712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਅੱਜ 12 ਅਪ੍ਰੈਲ ਦਿਨ ਮੰਗਲਵਾਰ, ਰੇਡੀਓ ਸਪਾਈਸ ਤੋਂ ਲੋਕਲ ਖਬਰਾਂ ਲੈ ਕੇ ਮੈਂ ਗੁਰਸਿਮਰਨ ਮਿੰਟੂ ਹਾਜ਼ਰ ਹਾਂ। ਖਬਰਾਂ ਦਾ ਇਹ ਬੁਲੇਟਿਨ ਯੂਨੀਕ ਕਾਰਜ ਮਨਰੇਵਾ ਦੇ ਸਹਿਯੋਗ ਦੇ ਨਾਲ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਆਕਲੈਂਡ ਵਿਚ ਨਹੀਂ ਘੱਟ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ। ਨਿਊਜ਼ੀਲੈਂਡ ਦੀਆਂ ਸੜਕਾਂ ਉਪਰ ਦੌੜੀਆਂ ਬਿਨਾਂ ਡਰਾਈਵਰ ਕਾਰਾਂ। ਹੰਟਲੀ ਨੇੜੇ ਇਕ ਸੜਕ ਦੁਰਘਟਨਾ ਵਿਚ ਇਕ ਸੈਕਸ ਓਫੈਂਡਰ ਦੀ ਮੌਤ ਅਤੇ ਸਨੀ ਬਿਲ ਵਿਲੀਅਮਸ ਦੀ ਦਰਿਆ ਦਿਲੀ ਦੇ ਚਰਚੇ ਇਕ ਵਾਰ ਫੇਰ। ਅਤੇ ਹੁਣ ਖਬਰਾਂ ਦੀ ਵਿਸਥਾਰ। ਆਕਲੈਂਡ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਅਤੇ ਜ਼ਿਆਦਾਤਰ ਚੋਰੀ ਦੀਆਂ ਘਟਨਾਵਾਂ ਵਿਚ ਚੋਰ ਘਰਾਂ ਦੇ ਨਾਲ ਨਾਲ ਬਿਜ਼ਨਸ ਵੀ ਟਾਰਗੇਟ ਕਰ ਰਹੇ ਹਨ, ਜਿਸ ਤੋਂ ਕਿ ਬਿਜ਼ਨਸਮੈਨ ਬਹੁਤ ਦੁਖੀ ਹਨ ਕਿਉਂਕਿ ਚੋਰਾਂ ਵੱਲੋਂ ਕਈ ਬਿਜ਼ਨਸ ਵਾਰ ਵਾਰ ਟਾਰਗੇਟ ਕੀਤੇ ਜਾ ਰਹੇ ਹਨ। ਕੁਝ ਬਿਜ਼ਨਸ ਆਪਣੀ ਸੁਰੱਖਿਆ ਵਾਸਤੇ ਬਹੁਤ ਹੀ ਸਖ਼ਤ ਸੁਰੱਖਿਆ ਯੰਤਰ ਵੀ ਲਗਾ ਚੁੱਕੇ ਹਨ, ਪਰ ਇਹ ਚੋਰ ਫਿਰ ਵੀ ਆਪਣੀ ਕਲਾ ਦਿਖਾ ਹੀ ਜਾਂਦੇ ਹਨ। ਇਸ ਧਮਾਕੀ ਵਿਚ ਇਕ ਗੱਡੀਆਂ ਦੇ ਨਾਲ ਸੰਬੰਧਿਤ ਬਿਜ਼ਨਸ ਵਿਚ ਪਿਛਲੇ 5 ਸਾਲਾਂ ਦੇ ਦੌਰਾਨ 10 ਵਾਰ ਚੋਰੀ ਹੋ ਚੁੱਕੀ ਹੈ। ਇਕ ਰਿਪੋਰਟ ਅਨੁਸਾਰ ਪਤਾ ਚੱਲਿਆ ਹੈ ਕਿ ਨਿਊਜ਼ੀਲੈਂਡ ਪੁਲਿਸ ਨੇ 18 ਮਹੀਨਿਆਂ ਦੇ ਵਿਚ 97,707 ਚੋਰੀ ਦੇ ਕੇਸ ਦਰਜ ਕੀਤੇ ਹਨ। ਕਮਰਸ਼ੀਅਲ ਖੇਤਰਾਂ ਵਿਚ ਚੋਰੀਆਂ ਲਗਾਤਾਰ ਵੱਧ ਰਹੀਆਂ ਹਨ ਅਤੇ ਜ਼ਿਆਦਾਤਰ ਕੇਸਾਂ ਵਿਚ ਮੁਜਰਮ ਪੁਲਿਸ ਦੇ ਅੜਿੱਕੇ ਨਹੀਂ ਆਉਂਦੇ। ਪੁਲਿਸ ਨੇ ਇਕ 23 ਸਾਲਾ ਲੜਕੀ ਦੇ ਕਤਲ ਦੇ ਦੋਸ਼ ਵਿਚ ਮੈਨੋਰੇਵਾ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਤਲ ਹੋਈ 23 ਸਾਲਾ ਕੁੜੀ ਪੰਜਾਬੀ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ 24 ਸਾਲਾ ਵਿਅਕਤੀ ਪੁਕੀਕੁਹੀ ਡਿਸਟ੍ਰਿਕਟ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਇਸ ਘਟਨਾ ਨੂੰ ਘਰੇਲੂ ਹਿੰਸਾ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ ਅਤੇ ਜਾਂਚ ਦੀ ਕਾਰਵਾਈ ਮੁਕੰਮਲ ਹੋਣ ਤੱਕ ਪੁਲਿਸ ਮ੍ਰਿਤਕਾਂ ਦੀ ਸ਼ਨਾਖਤ ਜਨਤਕ ਨਹੀਂ ਕਰੇਗੀ। ਸੈਲਫ ਡਰਾਈਵਿੰਗ ਕਾਰਸ ਯਾਨੀ ਕਿ ਬਿਨਾਂ ਡਰਾਈਵਰ ਦੇ ਚੱਲਣ ਵਾਲੀਆਂ ਕਾਰਾਂ ਹੁਣ ਕੋਈ ਸੁਪਨਾ ਨਹੀਂ ਰਿਹਾ, ਬਲਕਿ ਇਹ ਸੁਪਨਾ ਹੁਣ ਹਕੀਕਤ ਵਿਚ ਤਬਦੀਲ ਹੋ ਚੁੱਕਾ ਹੈ। ਨਿਊਜ਼ੀਲੈਂਡ ਦੀਆਂ ਸੜਕਾਂ ਉਪਰ ਹੁਣ ਬਿਨਾਂ ਡਰਾਈਵਰ ਵਾਲੀਆਂ ਕਾਰਾਂ ਦੌੜ ਰਹੀਆਂ ਹਨ। ਬੀਤੇ ਮਹੀਨੇ ਮਾਰਚ ਦੇ ਦੌਰਾਨ ਬਿਨਾਂ ਡਰਾਈਵਰ ਦੇ ਚੱਲਣ ਵਾਲੀਆਂ ਇਨ੍ਹਾਂ ਕਾਰਾਂ ਦਾ ਸਫਲ ਪ੍ਰੀਖਣ ਕੀਤਾ ਗਿਆ ਅਤੇ ਇਹ ਕਾਰਾਂ ਆਕਲੈਂਡ ਦੇ ਮੋਟਰਵੇ ਅਤੇ ਹਾਰਬਰ ਬ੍ਰਿਜ ਉਪਰ ਚੱਕਰ ਲਗਾਉਂਦੀਆਂ ਦੇਖੀਆਂ ਗਈਆਂ। ਇਨ੍ਹਾਂ ਕਾਰਾਂ ਨੂੰ ਭਵਿੱਖ ਦੀਆਂ ਕਾਰਾਂ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਹੰਟਲੀ ਨੇੜੇ ਕੱਲ ਸਵੇਰੇ ਇਕ ਦੁਰਘਟਨਾ ਵਿਚ ਇਕ 64 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਸਟੇਟ ਹਾਈਵੇ 1 ਉਪਰ ਸਵੇਰੇ 7:15 ਦੇ ਕਰੀਬ ਵਾਪਰਿਆ। ਮਾਰੇ ਗਏ ਵਿਅਕਤੀ ਦੀ ਪਹਿਚਾਣ 64 ਸਾਲਾ ਗੈਰੀ ਜੋਨਸ ਦੇ ਰੂਪ ਵਿਚ ਹੋਈ ਹੈ ਅਤੇ ਇਹ ਵਿਅਕਤੀ 49 ਦੇ ਕਰੀਬ ਸੈਕਸ ਓਫੈਂਸਿਸ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਇਹ ਵਿਅਕਤੀ ਫਾਕਾਟਾਨੀ ਇਲਾਕੇ ਦਾ ਦੱਸਿਆ ਗਿਆ ਹੈ ਅਤੇ ਇਕ ਜਿਮ ਦਾ ਮਾਲਕ ਵੀ ਸੀ। ਨਵੰਬਰ 2014 ਵਿਚ ਰੋਟਰੂਆ ਦੀ ਅਦਾਲਤ ਦੁਆਰਾ ਇਸ ਨੂੰ 45 ਕੇਸਾਂ ਵਿਚ ਦੋਸ਼ੀ ਪਾਇਆ ਗਿਆ ਸੀ ਅਤੇ 11 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਇਨੀ ਦਿਨੀ ਇਹ ਜੇਲ੍ਹ ਤੋਂ ਬਾਹਰ ਸੀ ਅਤੇ ਪੇਸ਼ੀ ਭੁਗਤਣ ਜਾ ਰਿਹਾ ਸੀ। ਰਗਬੀ ਦੀ ਖੇਡ ਵਿਚ ਸਨੀ ਬਿਲ ਵਿਲੀਅਮਸ ਦੇ ਚਰਚੇ ਹਮੇਸ਼ਾ ਹੀ ਰਹਿੰਦੇ ਹਨ। ਖੇਡ ਦੇ ਲਈ ਤਾਂ ਉਹ ਜਾਣੇ ਹੀ ਜਾਂਦੇ ਨੇ, ਪਰ ਆਪਣੇ ਫੈਨਸ ਵਿਚ ਆਪਣੀ ਦਰਿਆਦਿਲੀ ਲਈ ਉਹ ਅਕਸਰ ਸੁਰਖੀਆਂ ਵਿਚ ਆ ਹੀ ਜਾਂਦੇ ਨੇ। ਹਾਂਗਕਾਂਗ ਵਿਚ ਰਗਬੀ 7 ਦੇ ਫਾਈਨਲ ਮੁਕਾਬਲੇ ਤੋਂ ਬਾਅਦ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਦੋਂ ਉਨ੍ਹਾਂ ਨੇ ਇਕ 8 ਸਾਲਾ ਬੱਚੇ ਦੀ ਫਰਮਾਇਸ਼ ਤੇ ਨਾ ਕੇਵਲ ਉਸ ਨਾਲ ਸੈਲਫੀ ਖਿਚਾਈ ਬਲਕਿ ਆਪਣੀ ਰਨਰਸ ਅਪ ਟਰਾਫੀ ਵੀ ਉਸ ਬੱਚੇ ਨੂੰ ਦੇ ਦਿੱਤੀ। ਖੇਡ ਖਤਮ ਹੋਣ ਤੋਂ ਬਾਅਦ ਗਰਾਊਂਡ ਵਿਚੋਂ ਲੰਘ ਰਹੇ ਸਟਾਰ ਪਲੇਅਰ ਸਨੀ ਬਿਲ ਵਿਲੀਅਮਸ ਨੂੰ 8 ਸਾਲਾ ਬੱਚੇ ਨੇ ਆਪਣੇ ਵੱਲ ਬੁਲਾਇਆ ਸੀ ਅਤੇ ਸੈਲਫੀ ਵਾਸਤੇ ਬੇਨਤੀ ਕੀਤੀ ਸੀ। ਇਸ ਘਟਨਾ ਦੀ ਸੋਸ਼ਲ ਮੀਡੀਆ ਉਪਰ ਖੂਬ ਚਰਚਾ ਹੋ ਰਹੀ ਹੈ। ਅਤੇ ਚਲਦੇ ਚਲਦੇ ਕੁਝ ਅੰਤਰਰਾਸ਼ਟਰੀ ਖਬਰਾਂ। ਦੁਬਈ ਵਿਚ 1 ਅਰਬ ਡਾਲਰ ਦੀ ਕੀਮਤ ਨਾਲ ਦੁਨੀਆਂ ਦਾ ਸਭ ਤੋਂ ਉੱਚਾ ਟਾਵਰ ਬਣਨ ਜਾ ਰਿਹਾ ਹੈ। ਇਹ ਟਾਵਰ ਬੁਰਜ ਖਲੀਫਾ ਤੋਂ ਵੀ ਉੱਚਾ ਹੋਵੇਗਾ। ਜ਼ਿਕਰਯੋਗ ਹੈ ਕਿ ਬੁਰਜ ਖਲੀਫਾ ਹੁਣ ਤੱਕ ਦਾ ਸਭ ਤੋਂ ਉੱਚਾ ਟਾਵਰ ਹੈ ਅਤੇ ਇਹ ਵੀ ਦੁਬਈ ਵਿਚ ਹੀ ਸਥਿਤ ਹੈ। ਰੂਸੀ ਰਾਸ਼ਟਰਪਤੀ ਪੁਤਿਨ ਨੇ ਕੇਰਲ ਮੰਦਰ ਵਿਚ ਮਾਰੇ ਗਏ ਲੋਕਾਂ ਪ੍ਰਤੀ ਅਫਸੋਸ ਜਤਾਇਆ ਹੈ। ਪੁਲਾੜ ਵਿਚ ਅਲੌਕਿਕ ਜੀਵਨ ਦੀ ਖੋਜ ਕਰਨ ਵਾਲਾ ਨਾਸਾ ਦਾ ਕੈਪਲਰ ਸੈਟੇਲਾਈਟ ਐਮਰਜੈਂਸੀ ਮੋਡ ਵਿਚ ਚਲਾ ਗਿਆ ਹੈ। ਪਰਮਾਣੂ ਵਿਸਫੋਟ ਦੇ 70 ਸਾਲਾਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਸ਼ਾਂਤੀ ਅਤੇ ਪਰਮਾਣੂ ਮੁਕਤ ਦੁਨੀਆਂ ਦਾ ਸੰਦੇਸ਼ ਲੈ ਕੇ ਹੀਰੋਸ਼ੀਮਾ ਗਏ। ਅਤੇ ਚਲਦੇ ਚਲਦੇ ਮੁੱਖ ਖਬਰਾਂ ਇਕ ਵਾਰ ਫੇਰ। ਆਕਲੈਂਡ ਵਿਚ ਨਹੀਂ ਘੱਟ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ। ਨਿਊਜ਼ੀਲੈਂਡ ਦੀਆਂ ਸੜਕਾਂ ਉਪਰ ਦੌੜੀਆਂ ਬਿਨਾਂ ਡਰਾਈਵਰ ਕਾਰਾਂ। ਹੰਟਲੀ ਨੇੜੇ ਇਕ ਸੜਕ ਦੁਰਘਟਨਾ ਵਿਚ ਇਕ ਸੈਕਸ ਓਫੈਂਡਰ ਦੀ ਮੌਤ ਅਤੇ ਸਨੀ ਬਿਲ ਵਿਲੀਅਮਸ ਦੀ ਦਰਿਆ ਦਿਲੀ ਦੇ ਚਰਚੇ ਇਕ ਵਾਰ ਫੇਰ। ਇਸ ਦੇ ਨਾਲ ਹੀ ਅੱਜ ਦੀਆਂ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਹੁਣ ਗੁਰਸਿਮਰਨ ਮਿੰਟੂ ਨੂੰ ਦਿਓ ਇਜਾਜ਼ਤ। ਇਨ੍ਹਾਂ ਖਬਰਾਂ ਨੂੰ ਤੁਹਾਡੇ ਲਈ NZ ਹੈਰਲਡ staff.co.nz ਦੇ ਹਵਾਲੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਯੂਨੀਕ ਕਾਰਜ ਮਿਨਰੇਵਾ ਦੇ ਸਹਿਯੋਗ ਦੇ ਨਾਲ ਬੁਲੇਟਿਨ ਨੂੰ ਪ੍ਰਸਾਰਿਤ ਕੀਤਾ ਗਿਆ ਹੈ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। दिल पंजाबी जज्बा पंजाबी।
Batteries, now trading as DMB Motor Repairs. ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸੀਡੀ ਬੈਟਰੀਜ ਹਫਤੇ ਦੇ 7 ਦਿਨ ਉਪਲਬਧ ਹਨ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ ਡੈਂਡੀਨੋ ਮੈਲਬੋਰਨ ਫੋਨ ਨੰਬਰ 0387590629
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au
ਆਸਟ੍ਰੇਲੀਆ ਭਰ ਚ ਫੈਮਿਲੀ ਲਾਅ ਸਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ ਡੋਮੈਸਟਿਕ ਵਾਇਲੈਂਸ ਜਾਇਦਾਦ ਸਬੰਧੀ ਝਗੜੇ ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
अपनी बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो ऋषि गुलाटी नूं जां ईमेल करो accounts@harmanradio.com।